परसाम अहम अब तुच्छ हमारी वर्णन सके महिमा जो त्रिहारी हम न सिखते कर सके तुम्हारी आप ले ओ तुम कथा सुधारी कहाँ लगे क्यों पीट बखाने महिमा तोर तुझी प्रभु जाने पिता जन्म जो पुत न पावे कहाँ तवन का भेद बतावे निर्मल नाम सुधा पर पूरम शबद प्राण प्रगट सिंह आगर बहर गंभीर अथा अतवड सुबर सदा सब विद रत्नागर संत मराल करें कंतु तिन जम त्रास जो दुख कागर कल जुगे दुरत दूर कर गए को दर्शन गुरु सगल सुख सागर कल युग दुरत दूर कर वै को दर्शन गुरु सगल सुख सागर सतनाम श्री वाहिगुरु जीओ सोहला राग गौड़ी दीपी महला पहला ओंकार सतगुरु प्रसाद जय घर कीरत आखिए करते का होए विचारो तित घर गावो सोहिला सिवरो सृजन हारो तुम गावो मेरे निर्भो का सोहिला वारी जित सुहले सदा सुख होए रहो नित नित जीड़े समालियन देखेगा देवन हार तेरे दाने कीमत ना पवे इस दाते कौन सुमार संबत साहा लिखिया मिल कर पाओ तेल देहो सजन असीसड़िया जी होवे साहेब से मेल घर घर ए हो पहुचा सदड़े नित पवन सदन हारा सिमरिए नानक से दे पावन घर घर ए हो पहुचा सदड़े नित पवन सदन हारा सिमरिए नानक से देहे आवन वाहिगुरु जी का खालसा वाहिगुरु जी की फतेह। सम्मान योग गुरु सात संग जीओ नितनेम दी बाणिया देखों कीर्तन सुहेला भी एक नितनेम दी बाणी है जिसनों नित पढ़ना सिख ले लाजमी करार दिता है। पंज बाणिया दा नितनेम जिथे अमृत वेले दा रहराज साहब शाम दा रात सौण तो पहले जो नित दी ਰਚਨਾ ਸਤਿਗੁਰ ਨੇ ਸਾਨੂੰ ਦਿੱਤੀ ਹੈ ਉਹ ਇਹ ਬਾਣੀ ਹੈ ਤੇ ਇਸ ਬਾਣੀ ਦਾ ਨਾਂ ਹੈ ਸੋਹਿਲਾ। ਸੋਹਿਲੇ ਦੇ ਅਖਰੀ ਅਰਥ ਨੇ ਖੁਸ਼ੀ ਦੇ ਗੀਤ, ਮੰਗਲ ਦੇ ਗੀਤ, ਜਿਹਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਮੰਗਲ ਗੀਤ। ਉਹਦਾ ਹੀ ਪ੍ਰਾਕਿਰਤ ਬ੍ਰਿਜ ਜਾਂ ਪੰਜਾਬੀ ਰੂਪ ਹੈ ਸੋਹਿਲੇ ਦੇ ਗੀਤ। ਘਰ ਵਿੱਚ ਕਿਧਰੇ ਵਿਆਹ ਹੈ ਤਾਂ ਜੋ ਗੀਤ ਪੜ੍ਹੇ ਜਾਂਦੇ ਨੇ ਇਹਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਮੰਗਲ ਗੀਤ ਨੇ, ਖੁਸ਼ੀ ਦੇ ਗੀਤ। ਤੇ ਪੰਜਾਬੀ ਬ੍ਰਿਜ ਇਹਦੇ ਵਿੱਚ ਕਹਿੰਦੇ ਨੇ ਸੋਹਿਲਾ ਹੈ, ਖੁਸ਼ੀ ਦੇ ਗੀਤ। ਸੋਹਿਲੇ ਦਾ ਅਖਰੀ ਅਰਥ ਖੁਸ਼ੀ ਦੇ ਗੀਤ, ਖੁਸ਼ੀ ਦੀਆਂ ਧੁਨਾਂ, ਖੁਸ਼ੀ ਦਾ ਸੰਗੀਤ, ਖੁਸ਼ੀ ਦੀ ਵਾਰਤਾਲਾਪ। ਤੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀਆਂ ਦੇ ਬਕਾਇਦਾ ਨਾਮ ਨੇ, ਇਸ ਬਾਣੀ ਦਾ ਵੀ ਨਾਮ ਹੈ ਸੋਹਿਲਾ। ਰਾਗ ਗੌੜੀ ਹੈ ਪਰ ਸਤਿਗੁਰ ਨੇ ਗੌੜੀ ਦੇ ਨਾਲ ਦੀਪਕੀ ਜੋੜਿਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੌੜੀਆਂ ਕਈ ਪ੍ਰਕਾਰ ਦੀਆਂ ਨੇ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਚੇਤੀ ਜਾਂ ਫਿਰ ਸ਼ੁੱਧ ਗੌੜੀ, ਜਿਹਦੇ ਨਾਲ ਚੇਤੀ, ਪੂਰਬੀ ਜਾਂ ਦੀਪਕੀ ਨਹੀਂ ਜੁੜਿਆ ਹੋਇਆ। ਗੌੜੀ ਰਾਗ ਦੇ ਇਤਨੇ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਨੇ ਤੇ ਕਦੀ ਸੰਗੀਤ ਦੇ ਪੱਖ ਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜ੍ਹਿਆ ਜਾਏ, ਸਮਝਿਆ ਜਾਏ ਤਾਂ ਇਹ ਵੀ ਇੱਕ ਵੱਖ ਗਿਆਨ ਹੈ ਤੇ ਆਪਣੀ ਇੱਕ ਧਾਰਾ ਰੱਖਦੀ ਹੈ। ਅਨੇਕਾਂ ਤਰ੍ਹਾਂ ਦੇ ਰਾਗ ਰਾਗਨੀਆਂ ਦਾ ਬੋਧ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਦੇ ਰਾਹੀਂ ਦਿੰਦੇ ਨੇ। ਤੇ ਇੱਕ ਖਾਸ ਗੱਲ ਹੈ ਕਿ ਪਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੋਇਆ ਹੈ ਗੀਤ ਰਾਹੀਂ ਹੋਇਆ, ਸੰਗੀਤ ਰਾਹੀਂ ਹੋਇਆ। ਸਵਾਲ ਇਹ ਨਹੀਂ ਸੀ ਕਿ ਉਸ ਮਨੁੱਖ ਕੋਲ ਬੌਧਕ ਵਿਦਿਆ ਹੈ ਸੀ ਜਾਂ ਨਹੀਂ, ਉਹਨੇ ਆਮ ਜਗਤ ਦਾ ਗਿਆਨ ਹਾਸਲ ਕੀਤਾ ਸੀ ਜਾਂ ਨਹੀਂ, ਲੇਕਿਨ ਜਦ ਉਸਨੇ ਨਾਮ ਜਪਿਆ, ਭਜਨ ਕੀਤਾ ਹੈ, ਤਾਂ ਪਰਮਾਤਮਾ ਜਦ ਉਸਦੇ ਅੰਦਰੋਂ ਪ੍ਰਗਟ ਹੋਇਆ ਹੈ ਤੇ ਪਰਮਾਤਮਾ ਜਦ ਵੀ ਬੋਲਿਆ ਹੈ ਉਹ ਗੀਤ ਦੇ ਵਿੱਚ ਬੋਲਿਆ ਹੈ, ਸੰਗੀਤ ਦੇ ਵਿੱਚ ਬੋਲਿਆ। ਚੌਕ ਦੇ ਵਿੱਚ ਬੈਠ ਕੇ ਜੁੱਤੀਆਂ ਗੰਢਣ ਵਾਲਾ ਰਵਿਦਾਸ ਰਾਮ ਦੀ ਧੁਨ ਦੇ ਵਿੱਚ ਮਸਤ ਹੋਇਆ ਹੈ, ਰਾਮ ਉਸਦੇ ਅੰਦਰੋਂ ਪ੍ਰਗਟ ਹੋਇਆ ਗੀਤ ਰਾਹੀਂ, ਸੰਗੀਤ ਰਾਹੀਂ। ਵਰਨਾ ਇਸ ਜੁੱਤੀਆਂ ਗੰਢਣ ਵਾਲੇ ਨੇ ਨਾ ਕਿਸੇ ਕੋਲ ਸੰਗੀਤ ਸਿੱਖਿਆ ਹੈ ਤੇ ਨਾ ਗੀਤ ਸਿੱਖਿਆ। ਪਰਮਾਤਮਾ ਬੋਲਿਆ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਸਤਨਾਮ ਤੇ ਕੈਸੋ ਦੀ ਧੁਨ ਵਿੱਚ ਮਸਤ ਹੋਏ ਭਗਤ ਕਬੀਰ ਤੇ ਸਾਰੀ ਸਾਰੀ ਰਾਤ ਇਸ ਧੁਨ ਨੂੰ ਅਲਾਪਦੇ ਰਹੇ। ਕੈਸੋ ਕੈਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨਸ ਕੇ ਕੂਕਨੇ ਕਭੈ ਕੇ ਸੁਣੇ ਪੁਕਾਰ। ਤੋ ਕੇਸੋ ਦੀ ਧੁਨ ਅਲਾਪਦਿਆਂ ਅਲਾਪਦਿਆਂ ਕਬੀਰ ਦੇ ਅੰਦਰ ਕੇਸੋ ਪ੍ਰਗਟ ਹੋ ਗਿਆ, ਸਤਨਾਮ ਪ੍ਰਗਟ ਹੋ ਗਿਆ, ਪਰ ਪ੍ਰਗਟ ਹੋਇਆ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਵਰਨਾ ਖੱਡੀ ਤੇ ਬੈਠ ਕੇ ਦਿਨ ਭਰ ਕੱਪੜਾ ਬੁਣਨ ਵਾਲੇ ਨੇ ਕਿਸੇ ਤੋਂ ਗੀਤ ਨਹੀਂ ਸਿੱਖਿਆ, ਕਿਸੇ ਤੋਂ ਸੰਗੀਤ ਨਹੀਂ ਸਿੱਖਿਆ। ਘਰ ਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਨੀਵੇਂ ਕੰਮ ਕਰਨ ਵਾਲੇ ਸੈਣ ਨਾਈ ਨੇ ਕਿਸੇ ਕੋਲ ਗੀਤ ਤੇ ਸੰਗੀਤ ਨਹੀਂ ਸੁਣਿਆ ਤੇ ਨਾ ਸਿੱਖਿਆ, ਪਰ ਜਦ ਪਰਮਾਤਮਾ, ਜਦ ਖਸਮ ਉਹਦੇ ਅੰਦਰੋਂ ਪ੍ਰਗਟ ਹੋਇਆ ਤਾਂ ਗੀਤ ਦੇ ਰਾਹੀਂ ਹੋਇਆ, ਸੰਗੀਤ ਦੇ ਰਾਹੀਂ ਹੋਇਆ। ਦੁਨੀਆਂ ਦੇ ਤਮਾਮ ਧਾਰਮਿਕ ਗ੍ਰੰਥ ਕਰੀਬਨ ਕਰੀਬਨ ਗੀਤ ਦੇ ਵਿੱਚ ਨੇ ਜਾਂ ਸੰਗੀਤ ਦੇ ਵਿੱਚ ਨੇ, ਕੋਈ ਸਿਰਫ ਗੀਤ ਦੇ ਵਿੱਚ ਨੇ ਤੇ ਕੁਛ ਗੀਤ ਤੇ ਸੰਗੀਤ ਦੋਹਾਂ ਦੇ ਵਿੱਚ ਮਿਸ਼ਰਤ ਨੇ। ਸਮੁੱਚਾ ਸੂਫੀ ਕਲਾਮ ਗੀਤ ਦੇ ਵਿੱਚ ਹੈ ਤੇ ਸੂਫੀਆਂ ਨੇ ਆਪਣੇ ਤਰਜ਼ ਦੇ ਇੱਕ ਸੰਗੀਤ ਨੂੰ ਜਨਮ ਵੀ ਦਿੱਤਾ ਹੈ ਜਿਹਨੂੰ ਕਵਾਲੀ ਸੰਗੀਤ ਕਹਿੰਦੇ ਨੇ। ਇਹ ਸੂਫੀਆਂ ਦੀ ਦੇਣ ਹੈ। ਹਿੰਦੁਸਤਾਨ ਵਿੱਚ ਜੋ ਸੂਫੀਆਂ ਦਾ ਵਰਗ ਕਾਫੀ ਬਹੁਤ ਵੱਡੀ ਤਾਦਾਦ ਵਿੱਚ ਰਿਹਾ ਹੈ, ਉਹਨਾਂ ਨੇ ਇੱਕ ਤਰ੍ਹਾਂ ਦੇ ਸੰਗੀਤ ਨੂੰ ਜਨਮ ਦਿੱਤਾ ਜਿਹਨੂੰ ਕਵਾਲੀ ਕਹਿੰਦੇ ਨੇ, ਸੂਫੀਆਂ ਦੀ ਦੇਣ ਹੈ। ਇਸਲਾਮ ਦੇ ਵਿੱਚ ਭਾਵੇਂ ਰਾਗ ਦੀ ਬੰਦਿਸ਼, ਸੰਗੀਤ ਦੀ ਬੰਦਿਸ਼ ਪਰ ਕੀਤਾ ਕੀ ਜਾਏ, ਰੱਬ ਪਰਮਾਤਮਾ ਜਦ ਵੀ ਪ੍ਰਗਟ ਹੁੰਦਾ ਹੈ ਉਹ ਸੰਗੀਤ ਰਾਹੀਂ ਹੁੰਦਾ ਹੈ, ਗੀਤ ਰਾਹੀਂ ਹੁੰਦਾ ਹੈ। ਤੋ ਇਸਲਾਮੀ ਸ਼ਰ੍ਹਾਂ ਨੂੰ ਮੰਨਣ ਵਾਲੇ ਬੰਦੇ ਵੀ ਉੱਠਦੀ ਹੋਈ ਅੰਤਰ ਆਤਮ ਵਿੱਚ ਇਸ ਸੰਗੀਤ ਦੀ ਧੁਨ ਨੂੰ ਰੋਕ ਨਹੀਂ ਸਕੇ। ਤੋ ਸਮੁੱਚੇ ਸੂਫੀ ਫਕੀਰਾਂ ਨੇ ਕਵਾਲੀ ਤਰਜ਼ ਦੇ ਸੰਗੀਤ ਨੂੰ ਜਨਮ ਦਿੱਤਾ। ਕੁਰਾਨ ਦੀਆਂ ਆਇਤਾਂ ਵੀ ਗੀਤ ਦੇ ਵਿੱਚ ਉਤਰੀਆਂ ਨੇ, ਸ਼ਾਇਰੀ ਹੈ, ਬਕਾਇਦਾ ਕਵਿਤਾ ਹੈ। ਦੁਨੀਆ ਭਰ ਦੇ ਸਿਰਮੌਰ ਸਨ ਔਰ ਹਿੰਦੁਸਤਾਨ ਦੇ ਸਾਰੇ ਭਗਤ ਆਲਮ ਤੇ ਅਵਤਾਰੀ ਪੁਰਸ਼ ਜਦ ਵੀ ਉਹਨਾਂ ਨੇ ਕੁਝ ਬ੍ਰਹਮ ਦੇ ਬੋਲ ਬੋਲੇ ਨੇ, ਗੀਤ ਦੇ ਵਿੱਚ ਬੋਲੇ ਨੇ, ਸੰਗੀਤ ਦੇ ਵਿੱਚ ਬੋਲੇ ਨੇ, ਕੁਝ ਗੀਤ ਦੇ ਵਿੱਚ ਬੋਲੇ ਨੇ, ਪਰ ਕੁਝ ਐਸੇ ਨੇ ਗੀਤ ਤੇ ਸੰਗੀਤ ਦੋਹਾਂ ਚ ਬੋਲੇ ਨੇ। ਜੋ ਗੀਤ ਤੇ ਸੰਗੀਤ ਦੇ ਵਿੱਚ ਬੋਲੇ ਨੇ ਉਹਨਾਂ ਵਿੱਚ ਗੁਰੂ ਨਾਨਕ ਦਾ ਨਾਮ ਸਿਰਮੌਰ ਹੈ, ਸਭ ਤੋਂ ਅੱਗੇ ਹੈ। ਕਿਉਂਕਿ ਪਾਤਸ਼ਾਹ ਅਗਲੇ ਨੂੰ ਸਮਝਾਉਂਦੇ ਵੀ ਗੀਤ ਰਾਹੀਂ ਨੇ, ਸੰਗੀਤ ਰਾਹੀਂ ਨੇ। ਕਿਸੇ ਨੂੰ ਕੁਝ ਸਮਝਾਉਣਾ ਵੀ ਹੈ, ਦੱਸਣਾ ਵੀ ਹੈ ਤਾਂ ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਮਰਦਾਨਾ ਸਾਥ ਦਿੰਦਾ ਹੈ, ਰਬਾਬ ਵਜਾਉਂਦਾ ਹੈ, ਗਾਉਂਦੇ ਗੁਰੂ ਨਾਨਕ ਆਪ ਨੇ। ਇਹ ਦੁਨੀਆਂ ਦਾ ਪਹਿਲਾ ਰਹਿਬਰੀ ਪੁਰਸ਼ ਹੈ ਜੋ ਗਾ ਗਾ ਕੇ ਕਰਤੇ ਪੁਰਖ ਨਾਲ ਜੁੜਿਆ ਹੈ, ਤੇ ਜਿਹਦੇ ਅੰਦਰੋਂ ਗਾ ਕੇ ਤੇ ਕਵਿਤਾ ਦੇ ਰਾਹੀਂ ਕਰਤੇ ਪੁਰਖ ਨੇ ਆਪਣਾ ਪ੍ਰਗਟਾਵਾ ਕੀਤਾ, ਜਿਸਨੇ ਜਗਤ ਨੂੰ ਸਮਝਾਇਆ ਹੈ ਸੰਗੀਤ ਦੀ ਧੁਨ ਨਾਲ ਤੇ ਗੀਤ ਨਾਲ। ਪਰ ਗੀਤ ਤੇ ਸੰਗੀਤ ਗਹਿਰੇ ਪੁਰਾਣਾਂ ਦੀ ਤਲ ਦੇ ਚੋਂ ਨਿਕਲਿਆ ਹੈ। ਇਸ ਤਰ੍ਹਾਂ ਦਾ ਗੀਤ, ਇਸ ਤਰ੍ਹਾਂ ਦਾ ਸੰਗੀਤ ਕਦੀ ਪੁਰਾਣਾ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਪੁਰਾਣਾ ਨਹੀਂ ਤੇ ਪਰਮਾਤਮਾ ਦੇ ਤਲ ਤੋਂ ਨਿਕਲਿਆ ਹੋਇਆ ਗੀਤ ਸੰਗੀਤ ਕਦੀ ਪੁਰਾਣਾ ਨਹੀਂ ਹੁੰਦਾ। ਤਾਂ ਮੈਂ ਅਰਜ਼ ਕਰਾਂ, ਇੱਕ ਤੇ ਆਮ ਬੋਲਚਾਲ ਦੀ ਭਾਸ਼ਾ ਹੈ, ਇੱਕ ਇਸ਼ਾਰਿਆਂ ਦੀ ਹੈ, ਤੇ ਇੱਕ ਭਾਸ਼ਾ ਹੈ ਗੀਤ ਦੀ, ਸੰਗੀਤ ਦੀ। ਕੁਛ ਤੇ ਐਸੀ ਭਾਸ਼ਾ ਹੈ ਜੋ ਸਿਰਫ ਇਸ਼ਾਰੇ ਹੀ ਨੇ, ਹੱਥਾਂ ਦੇ ਜਾਂ ਸਿਰ ਦੇ ਜਾਂ ਅੱਖ ਨਾਲ ਕੁਝ ਇਸ਼ਾਰੇ ਨੇ, ਪਰ ਇਸ਼ਾਰਿਆਂ ਦੀ ਪਹੁੰਚ ਬਹੁਤ ਲੰਬੀ ਨਹੀਂ ਹੈ। ਥੋੜੀ ਗੱਲਾਂ ਦੇ ਇਸ਼ਾਰੇ ਕੀਤੇ ਜਾ ਸਕਦੇ ਨੇ, ਹਾਂ ਕੀਤੀ ਜਾ ਸਕਦੀ ਹੈ, ਨਾ ਕੀਤੀ ਜਾ ਸਕਦੀ ਹੈ, ਕੁਝ ਹੋਰ ਦਿਸ਼ਾ ਬਾਰੇ ਜਾਂ ਕਿਸੇ ਵਸਤੂ ਬਾਰੇ ਇਸ਼ਾਰਾ ਕੀਤਾ ਜਾ ਸਕਦਾ, ਲੰਬਾ ਚੌੜਾ ਗਿਆਨ ਨਹੀਂ। ਫਿਰ ਕੁਝ ਬੋਲ ਕੇ ਸਮਝਣਾ ਤੇ ਸਮਝਾਉਣਾ। ਤੀਸਰੀ ਭਾਸ਼ਾ ਹੈ ਗੀਤ ਦੀ, ਸੰਗੀਤ ਦੀ। ਇਸ ਭਾਸ਼ਾ ਨੂੰ ਜਨਮ ਦਿੱਤਾ ਹੈ ਸਤਿਪੁਰਸ਼ਾਂ ਨੇ, ਅਵਤਾਰੀ ਪੁਰਸ਼ਾਂ ਨੇ, ਭਗਤ ਜਨਾਂ ਨੇ। ਤੇ ਗੁਰੂ ਨਾਨਕ ਦੇ ਘਰ ਵਿੱਚ ਗੀਤ ਸੰਗੀਤ ਦਾ ਖਾਸ ਦਰਜਾ ਹੈ, ਖਾਸ ਗੱਲ ਹੈ। ਇੱਥੇ ਤੇ ਕਰਤੇ ਪੁਰਖ ਨਾਲ ਜੁੜਨਾ ਵੀ ਹੈ, ਤੋ ਗਾ ਕੇ ਜੁੜਨਾ ਹੈ, ਗੀਤਾਂ ਰਾਹੀਂ ਜੁੜਨਾ ਹੈ, ਸੰਗੀਤ ਰਾਹੀਂ ਜੁੜਨਾ ਹੈ। ਨਾਮ ਇੱਕ ਭਾਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਗਾਉਂਦਿਆਂ ਹੀ ਗਾਉਂਦਿਆਂ ਤੂੰ ਭਾਉ ਜਲ ਤੋਂ ਪਾਰ ਹੋ ਸਕਦਾ। ਤੇ ਸਾਹਿਬ ਕਹਿੰਦੇ ਨੇ ਗੁਰੂ ਘਰ ਦੇ ਵਿੱਚ ਤੇ ਬਸ ਇਹੀ ਜੋਗ ਹੈ, ਇਹੀ ਬੰਦਗੀ ਹੈ, ਜੋਗ ਬਣਿਆ ਤੇਰਾ ਕੀਰਤਨ ਗਾਈ। ਤੋ ਇਸ ਬਾਣੀ ਦਾ ਨਾਮ ਮੇਰੇ ਪਾਤਸ਼ਾਹ ਨੇ ਰੱਖਿਆ ਹੈ ਸੋਹਿਲਾ। ਸੋਹਿਲੇ ਦਾ ਮਤਲਬ ਖੁਸ਼ੀ ਦੇ ਗੀਤ, ਆਨੰਦ ਦੇ ਗੀਤ। ਤੇ ਹੁਣ ਆਪ ਦੀ ਗਿਆਤ ਵਾਸਤੇ ਅਰਜ਼ ਕਰਾਂ, ਮ੍ਰਿਤਕ ਤੇ ਮਰੇ ਹੋਏ ਪ੍ਰਾਣੀ ਤੇ ਚਿਤਾ ਤੇ ਧਰ ਦੇਈਏ ਤਾਂ ਅਕਸਰ ਕੀਰਤਨ ਸੋਹਿਲਾ ਬਾਦ ਵਿੱਚ ਪੜਦੇ ਨੇ। ਤੇ ਇੱਕ ਖਿਆਲ ਜੰਮ ਗਿਆ, ਬੈਠ ਗਿਆ ਸਿੱਖ ਜਗਤ ਦੇ ਵਿੱਚ ਕਿ ਕੀਰਤਨ ਸੋਹਿਲੇ ਦਾ ਸੰਬੰਧ ਵੀ ਮੌਤ ਨਾਲ ਹੈ, ਮ੍ਰਿਤੂ ਨਾਲ ਹੈ। ਲੇਕਿਨ ਮੈਂ ਅਰਜ਼ ਕਰਾਂ, ਸੋਹਿਲੇ ਦੇ ਅਖਰੀ ਅਰਥ ਨੇ ਖੁਸ਼ੀ ਦੇ ਗੀਤ, ਮੰਗਲ ਦੇ ਗੀਤ, ਪਰ ਇਹਨੂੰ ਮੌਤ ਨਾਲ ਕਿਉਂ ਜੋੜਿਆ ਗਿਆ? ਕੋਈ ਮਰ ਜਾਏ, ਕਿਸੇ ਨੂੰ ਚਿਤਾ ਤੇ ਰੱਖੀਏ ਤੇ ਫਿਰ ਕੀਰਤਨ ਸੋਹਿਲਾ ਪੜਿਆ ਜਾਂਦਾ। ਕਿਸੇ ਪ੍ਰਾਣੀ ਦਾ ਚਲਾਣਾ ਤੇ ਮ੍ਰਿਤਕ ਭੋਗ ਦੇ ਉੱਤੇ ਕੀਰਤਨ ਸੋਹਿਲਾ ਪੜਿਆ ਜਾਂਦਾ। ਦਰਅਸਲ ਇਸ ਤਰ੍ਹਾਂ ਦੀ ਬਾਣੀ ਦਾ ਨਾਂ ਸੋਹਿਲਾ ਭਾਵ ਖੁਸ਼ੀ ਦੇ ਗੀਤ। ਜ਼ਿੰਦਗੀ ਉਦੋਂ ਹੀ ਸਫਲ ਸਮਝਣੀ ਚਾਹੀਦੀ ਹੈ ਜਿਸ ਦਿਨ ਮੌਤ ਖੁਸ਼ੀ ਬਣੀ ਹੈ। ਅਗਰ ਮੌਤ ਰੋਣਾ ਹੈ, ਮੌਤ ਭੈ ਹੈ, ਮੌਤ ਚਿੰਤਾ ਹੈ, ਮੌਤ ਬੋਝ ਹੈ, ਮੌਤ ਨੂੰ ਭੁਲਾਇਆ ਜਾ ਰਿਹਾ, ਜ਼ਿੰਦਗੀ ਵਿਅਰਥ ਹੈ। ਜ਼ਿੰਦਗੀ ਖਾਸ ਨਹੀਂ ਇਸ ਮਨੁੱਖ ਦੀ, ਜੀਵਨ ਅਕਾਰਤ ਜਾ ਰਿਹਾ ਹੈ, ਜੀਵਨ ਵਿਅਰਥ ਜਾ ਰਿਹਾ ਹੈ। ਜ਼ਿੰਦਗੀ ਉਸੇ ਹੀ ਮਨੁੱਖ ਦੀ ਸਫਲ ਮੰਨੀ ਜਾਂਦੀ ਹੈ ਜਿਸ ਦਿਨ ਮੌਤ ਸੋਹਿਲਾ ਬਣ ਜਾਏ, ਮੌਤ ਖੁਸ਼ੀ ਬਣ ਜਾਏ, ਮੌਤ ਆਨੰਦ ਬਣ ਜਾਏ। ਤੇ ਮੌਤ ਆਨੰਦ ਕਿਸ ਦੀ ਬਣਦੀ ਹੈ, ਮੈਂ ਥੋੜ੍ਹੀ ਜਿਹੀ ਭੂਮਿਕਾ ਹੀ ਤੁਹਾਡੇ ਸਾਹਮਣੇ ਰੱਖ ਰਿਹਾ, ਕਿਉਂਕਿ ਸ਼ਬਦ ਵਿੱਚ ਕਰੀਬਨ ਕਰੀਬਨ ਮੌਤ ਦਾ ਵੀ ਜ਼ਿਕਰ ਹੈ। ਔਰ ਇਸ ਵਾਸਤੇ ਇਸ ਬਾਣੀ ਨੂੰ ਮ੍ਰਿਤਕ ਪ੍ਰਾਣੀ ਦੇ ਸੰਬੰਧ ਵਿੱਚ ਪੜ੍ਹਦੇ ਨੇ। ਤੇ ਹਿੰਦੁਸਤਾਨ ਵਿੱਚ ਤੇ ਕਿਸੇ ਨੂੰ ਖਤਮ ਕਰਨਾ ਹੋਵੇ ਤੇ ਆਮ ਬੰਦੇ ਕੁਛ ਇਸ ਢੰਗ ਨਾਲ ਵੀ ਕਹਿੰਦੇ ਨੇ ਵੀ ਇਸਦਾ ਤੇ ਕੀਰਤਨ ਸੋਹਿਲਾ ਪੜ੍ਹਨਾ, ਭਾਵ ਇਸ ਨੂੰ ਖਤਮ ਕਰਨਾ। ਇੰਜ ਵੀ ਲੋਕਾਂ ਨੇ ਗੱਲ ਬਣਾ ਲਈ, ਧਾਰਨਾ ਬਣ ਗਈ ਹੈ ਕਿ ਕੀਰਤਨ ਸੋਹਿਲਾ ਮੌਤ ਦੀ ਬਾਣੀ, ਮ੍ਰਿਤੂ ਦੀ ਬਾਣੀ ਹੈ ਔਰ ਮ੍ਰਿਤਕ ਤੇ ਪੜ੍ਹੀ ਜਾਂਦੀ ਹੈ। ਲੇਕਿਨ ਸੋਹਿਲਾ ਸ਼ਬਦ ਬੜਾ ਕੀਮਤੀ ਹੈ, ਖੁਸ਼ੀ ਸੋਹਿਲਾ, ਖੁਸ਼ੀ ਆਨੰਦ, ਮੰਗਲ ਗੀਤ, ਖੁਸ਼ੀ ਦੇ ਗੀਤ। ਇਹ ਦਰਅਸਲ ਜੀਵਨ ਉਸ ਦਿਨ ਹੀ ਸਫਲ ਸਮਝਣਾ ਚਾਹੀਦਾ ਜਿਸ ਦਿਨ ਮੌਤ ਖੁਸ਼ੀ ਬਣ ਗਈ ਹੈ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਜਿਸ ਦਿਨ ਮੌਤ ਆਨੰਦ ਬਣ ਜਾਏ, ਜਿਸ ਦਿਨ ਮੌਤ ਸੋਹਿਲਾ ਬਣ ਜਾਏ, ਜਿਸ ਦਿਨ ਮੌਤ ਖੁਸ਼ੀ ਬਣ ਜਾਏ, ਤੋ ਸਮਝ ਲੈਣਾ ਜ਼ਿੰਦਗੀ ਸਫਲ ਹੋ ਗਈ। ਕਿਉਂਕਿ ਜ਼ਿੰਦਗੀ ਤੋਂ ਕੋਈ ਉੱਚੀ ਜ਼ਿੰਦਗੀ ਮਿਲ ਗਈ ਹੈ, ਇਸ ਜੀਵਨ ਤੋਂ ਕੋਈ ਹੋਰ ਉੱਚਾ ਪਰਮ ਜੀਵਨ ਮਿਲ ਗਿਆ। ਮੌਤ ਦੁੱਖ ਹੈ, ਮੌਤ ਭੁਲਾਈ ਜਾ ਰਹੀ ਹੈ, ਮੌਤ ਗਮ ਹੈ, ਮੌਤ ਬੋਝ ਹੈ, ਮੌਤ ਸੋਗ ਹੈ, ਤਾਂ ਸਮਝ ਲਓ ਇਹ ਜ਼ਿੰਦਗੀ ਵੀ ਸੋਗ ਹੈ, ਇਹ ਜ਼ਿੰਦਗੀ ਵੀ ਬੋਝ ਹੈ, ਇਹ ਜੀਵਨ ਵੀ ਕੁਛ ਨਹੀਂ ਹੈ। ਸਤਿਗੁਰੂ ਦੇਵ ਜੀ ਮਹਾਰਾਜ ਇਸ ਬਾਣੀ ਦੇ ਰਾਹੀਂ ਇਹੀ ਕੁਛ ਸਮਝਾ ਰਹੇ ਨੇ। ਤੇ ਮਨੁੱਖ ਦੇ ਜ਼ਿਹਨ ਦੇ ਤੇ ਅਕਸਰ ਜੋ ਬੋਝ ਹੈ ਉਹ ਮੌਤ ਦਾ ਹੀ ਹੈ। ਇਹ ਗੱਲ ਵੱਖਰੀ ਹੈ ਕਿ ਮੌਤ ਕਈ ਤਰ੍ਹਾਂ ਦੀ ਮੰਨੀ ਗਈ ਹੈ, ਸਰੀਰਕ ਮੌਤ, ਮਾਨਸਿਕ ਮੌਤ, ਰੂਹਾਨੀ ਮੌਤ, ਸਮਾਜਿਕ ਮੌਤ, ਆਰਥਿਕ ਮੌਤ, ਰਾਜਨੀਤਿਕ ਮੌਤ। ਸ਼ਾਸਤਰਕਾਰਾਂ ਨੇ ਮੌਤ ਕਈ ਪੱਖ ਦੀ ਮੰਨੀ ਹੈ। ਸਮਾਜਿਕ ਮੌਤ, ਘਰ ਵਿੱਚ ਕੋਈ ਕਲੰਕ ਲੱਗ ਗਿਆ, ਕੋਈ ਘਟਨਾ ਇਸ ਢੰਗ ਦੀ ਘਟ ਗਈ ਹੈ, ਲੋਕੀ ਕਹਿੰਦੇ ਨੇ ਇਸ ਬੰਦੇ ਦੀ ਸਮਾਜਿਕ ਤੌਰ ਤੇ ਮੌਤ ਹੋ ਗਈ, ਸਮਾਜ ਵਿੱਚ ਇਸ ਨੂੰ ਰੁਤਬਾ ਨਹੀਂ ਮਿਲਣ ਲੱਗਾ, ਇਹ ਰਹਿ ਗਿਆ ਬਰਾਦਰੀ ਵਿੱਚ, ਸਮਾਜ ਵਿੱਚ ਇਹ ਖਤਮ ਹੋ ਗਿਆ। ਜਿਸ ਤਰ੍ਹਾਂ ਮੁਰਦਾ ਨਹੀਂ ਉੱਠਦਾ, ਹੁਣ ਇਹ ਲੱਖ ਵੀ ਕੋਸ਼ਿਸ਼ ਕਰੇ ਸਮਾਜ ਵਿੱਚ ਥਾਂ ਨਹੀਂ ਮਿਲਣੀ, ਬਰਾਦਰੀ ਵਿੱਚ ਸਨਮਾਨ ਨਹੀਂ ਪਾ ਸਕੇਗਾ। ਰਾਜਨੀਤਿਕ ਮੌਤ, ਅਸੀਂ ਇਸ ਦੁਨੀਆਂ ਦੇ ਚੀ ਅਨੇਕਾਂ ਇਸ ਢੰਗ ਦੇ ਰਾਜਨੀਤਿਕ ਲੀਡਰ ਵੇਖ ਸਕਦੇ ਹਾਂ ਜਿਨ੍ਹਾਂ ਦੀ ਸਿਆਸੀ ਦੁਨੀਆਂ ਵਿੱਚ ਬਿਲਕੁਲ ਮੌਤ ਹੋ ਗਈ ਹੈ, ਮੌਜੂਦ ਨੇ, ਲੇਕਿਨ ਕਿਸੇ ਵਕਤ ਇਹਨਾਂ ਦਾ ਨਾਮ ਦਾ ਨਗਾਰਾ ਵੱਜਦਾ ਸੀ, ਇਹਨਾਂ ਦੇ ਨਾਮ ਦੀ ਬੋਲਬਾਲਾ ਸੀ ਤੇ ਕੋਈ ਰਾਜਨੀਤਿਕ ਸੰਮੇਲਨ ਇਹਨਾਂ ਦੀ ਹੋਂਦ ਤੋਂ ਬਿਨਾਂ ਸੰਪੂਰਨ ਨਹੀਂ ਮੰਨਿਆ ਜਾਂਦਾ ਸੀ। ਤੇ ਅੱਜ ਕਿਸੇ ਰਾਜਨੀਤਿਕ ਸੰਮੇਲਨ ਵਿੱਚ ਉਹਨਾਂ ਦਾ ਨਾਮ ਨਹੀਂ, ਕੋਈ ਜ਼ਿਕਰ ਨਹੀਂ, ਕੋਈ ਗੱਲ ਨਹੀਂ। ਇਸ ਤਰ੍ਹਾਂ ਦੇ ਬੰਦੇ ਮੌਜੂਦ ਨੇ ਤੇ ਜਿਨ੍ਹਾਂ ਨੂੰ ਵੇਖ ਕੇ ਸਿਆਣੇ ਕਹਿੰਦੇ ਨੇ ਰਾਜਨੀਤਿਕ ਤੌਰ ਤੇ ਮੌਤ ਹੋ ਗਈ, ਖਤਮ ਹੋ ਗਏ, ਇਹ ਹੁਣ ਲੱਖ ਵੀ ਪਾਪੜ ਵੇਲਣ, ਰਾਜਨੀਤਿਕ ਦੁਨੀਆਂ ਵਿੱਚ ਆਪਣਾ ਥਾਂ ਨਹੀਂ ਪ੍ਰਾਪਤ ਕਰ ਸਕਦੇ। ਇਸ ਤਰ੍ਹਾਂ ਦੇ ਪੁਰਸ਼ ਹਿੰਦੁਸਤਾਨ ਵਿੱਚ ਤੇ ਅਨੇਕਾਂ ਹੀ ਨੇ ਜਿਨ੍ਹਾਂ ਦਾ ਕਿਸੇ ਵਕਤ ਰਾਜਨੀਤਿਕ ਦੁਨੀਆਂ ਵਿੱਚ ਬੜਾ ਬੋਲਬਾਲਾ ਸੀ, ਤੇ ਹਰ ਮੁਲਕ ਵਿੱਚ ਇਸ ਤਰ੍ਹਾਂ ਦੇ ਪੁਰਸ਼ ਆਉਂਦੇ ਨੇ ਤੇ ਹਰ ਮੁਲਕ ਵਿੱਚ ਅਨੇਕਾਂ ਪੁਰਸ਼ਾਂ ਦੀ ਰਾਜਨੀਤਿਕ ਪੱਧਰ ਤੇ ਮੌਤ ਹੋ ਜਾਂਦੀ ਹੈ। ਸਰੀਰਕ ਮੌਤ, ਚੱਲਦੇ ਹੋਏ ਸਵਾਸ ਰੁਕ ਗਏ ਨੇ, ਮੌਤ ਆਉਂਦੇ ਹੋਏ ਫੁਰਨੇ ਰੁਕ ਗਏ ਨੇ, ਆਉਂਦੀਆਂ ਹੋਈਆਂ ਵਿਚਾਰਾਂ ਰੁਕ ਗਈਆਂ ਨੇ। ਮਾਨਸਿਕ ਮੌਤ, ਜਿਹਨੂੰ ਅਸੀਂ ਪਾਗਲ ਕਹਿ ਦਿੰਦੇ ਹਾਂ, ਦਿਮਾਗੀ ਮੌਤ ਹੈ,
ਉਹ ਇੱਕ ਫੁਰਨੇ ਤੇ ਹੀ ਰੁਕ ਗਿਆ, ਪਾਗਲ ਇੱਕ ਗੱਲ ਦੇ ਉੱਤੇ ਹੀ ਰੁਕ ਗਿਆ, ਉਹਦੇ ਅੰਦਰ ਵਿਚਾਰਾਂ ਦਾ ਤਾਂਤਾ ਨਹੀਂ ਚੱਲਦਾ, ਉਹਦੇ ਅੰਦਰ ਵਿਚਾਰ ਆਉਂਦੇ ਜਾਂਦੇ ਨਹੀਂ ਨੇ, ਇੱਕ ਵਿਚਾਰ ਤੇ ਹੀ ਰੁਕ ਗਿਆ ਉਹਦਾ ਦਿਮਾਗ, ਇੱਕੋ ਹੀ ਥਾਂ ਤੇ ਰੁਕ ਗਿਆ। ਜੈਸੇ ਸਵਾਸ ਰੁਕ ਗਏ ਤੇ ਬੰਦਾ ਖਤਮ, ਵਿਚਾਰ ਰੁਕ ਗਏ ਤੇ ਦਿਮਾਗ ਖਤਮ, ਮਨ ਖਤਮ, ਇਹਨੂੰ ਮਾਨਸਿਕ ਮੌਤ ਕਹਿੰਦੇ ਨੇ। ਪਾਗਲ ਤਨ ਕਰਕੇ ਜ਼ਿੰਦਾ ਹੈ, ਮਨ ਕਰਕੇ ਮਰਿਆ ਹੋਇਆ ਹੈ। ਪਾਗਲ ਸਰੀਰ ਕਰਕੇ ਜ਼ਿੰਦਾ ਹੈ, ਦਿਮਾਗੀ ਤਲ ਤੇ ਮੁਰਦਾ ਹੈ, ਖਤਮ ਹੈ। ਫਿਰ ਇੱਕ ਰੂਹਾਨੀ ਮੌਤ ਮੰਨਦੇ ਨੇ ਕਿ ਯਾਦ ਬਣੀ ਰਹੇ, ਚਿੰਤਨ ਚੱਲਦਾ ਰਹੇ, ਰਸਨਾ ਉਸਦਾ ਜਪ ਕਰਦੀ ਰਹੇ, ਜ਼ਿੰਦਗੀ ਹੈ। ਤੇ ਨਾ ਉਸਦਾ ਚਿੰਤਨ ਚੱਲੇ ਤੇ ਮੌਤ ਹੈ, ਜਿਸਨੂੰ ਸਤਿਗੁਰੂ ਕਹਿੰਦੇ ਨੇ ਆਖਾਂ ਜੀਵਾਂ ਬਿਸਰੇ ਮਰ ਜਾਓ। ਮਰਣੰ ਬਿਸਰਣੰ ਗੋਬਿੰਦੇ, ਜੀਵਣੰ ਹਰ ਨਾਮ ਦੇ ਆਵਣੇ। ਗੁਰੂ ਅਰਜਨ ਦੇਵ ਜੀ ਮਹਾਰਾਜ, ਮੌਤ ਹੈ ਇਹ, ਮਰ ਜਾਣਾ ਹੈ ਇਹ, ਕਿ ਮਰਣੰ ਬਿਸਰਣੰ ਗੋਬਿੰਦੇ, ਗੋਬਿੰਦ ਨੂੰ ਭੁੱਲ ਜਾਈਏ, ਇਹ ਮੌਤ ਹੈ, ਰੂਹਾਨੀ ਮੌਤ ਹੈ। ਸੰਬੰਧ ਟੁੱਟ ਜਾਂਦਾ ਹੈ ਮੌਤ ਵਿੱਚ, ਜਿਹਨੂੰ ਭੁੱਲ ਜਾਈਏ ਤਾਂ ਵੀ ਸੰਬੰਧ ਟੁੱਟ ਗਿਆ। ਤੁਹਾਡਾ ਕਿਸ ਕਿਸ ਨਾਲ ਸੰਬੰਧ ਜੁੜਿਆ ਹੋਇਆ ਹੈ? ਜਿਹਦੀ ਯਾਦ ਹੈ, ਜੋ ਭੁੱਲ ਗਿਆ ਉਹਦਾ ਕੋਈ ਸੰਬੰਧ ਨਹੀਂ, ਉਹਦਾ ਕੋਈ ਰਿਸ਼ਤਾ ਨਹੀਂ। ਤੇ ਉਹ ਪੁੱਤਰ ਨੂੰ ਅਗਰ ਭੁੱਲ ਗਿਆ, ਸੰਬੰਧ ਟੁੱਟ ਗਿਆ। ਪੁੱਤਰ ਪਿਓ ਨੂੰ ਅਗਰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ, ਗੱਲ ਖਤਮ। ਭਰਾ ਭਰਾ ਨੂੰ ਭੁੱਲ ਗਿਆ, ਸੰਬੰਧ ਟੁੱਟ ਗਿਆ, ਰਿਸ਼ਤਾ ਟੁੱਟ ਗਿਆ। ਪਤੀ ਪਤਨੀ ਨੂੰ ਭੁੱਲ ਗਿਆ, ਜਾਂ ਪਤਨੀ ਪਤੀ ਨੂੰ ਭੁੱਲ ਗਈ ਹੈ, ਰਿਸ਼ਤਾ ਟੁੱਟ ਗਿਆ। ਰਿਸ਼ਤੇ ਯਾਦ ਦੇ ਹੁੰਦੇ ਨੇ, ਸੰਬੰਧ ਯਾਦ ਦੇ ਹੁੰਦੇ ਨੇ। ਜਿਹਨੂੰ ਭੁੱਲ ਜਾਈਏ ਸੰਬੰਧ ਟੁੱਟ ਗਿਆ, ਕਿਸੇ ਵਸਤੂ ਨੂੰ ਭੁੱਲ ਜਾਈਏ ਸੰਬੰਧ ਟੁੱਟ ਗਿਆ, ਕਿਸੇ ਵਿਅਕਤੀ ਨੂੰ ਭੁੱਲ ਜਾਈਏ ਸੰਬੰਧ ਟੁੱਟ ਗਿਆ। ਤੇ ਜੇ ਪਰਮਾਤਮਾ ਨੂੰ ਭੁੱਲ ਜਾਈਏ ਤੇ ਸੰਬੰਧ ਟੁੱਟ ਗਿਆ, ਗੁਰੂ ਨੂੰ ਭੁੱਲ ਜਾਈਏ ਤੇ ਸੰਬੰਧ ਟੁੱਟ ਗਿਆ। ਇਸ ਵਾਸਤੇ ਧਰਮ ਦੀ ਜਿਹੜੀ ਗਹਿਰੀ ਸਾਧਨਾ ਹੈ, ਉਹ ਤੇ ਯਾਦ ਤੇ ਖੜੀਏ, ਯਾਦ ਕਰੋ। ਸਿਮਰਨ ਦੇ ਅਖਰੀ ਅਰਥ ਨੇ ਯਾਦ, ਵੀ ਯਾਦ ਕਰੋ। ਪਰ ਕਹਿੰਦੇ ਨੇ ਮਨ ਜਿਸ ਨੂੰ ਪਕੜੇ ਨਾ, ਤੇ ਮਨ ਜਿਸ ਨੂੰ ਆਪਣਾ ਨਾ ਸਮਝੇ, ਤੇ ਮਨ ਜਿਸ ਨੂੰ ਨੇੜੇ ਨਾ ਮੰਨੇ, ਉਹਨੂੰ ਯਾਦ ਕਰਨਾ ਬਹੁਤ ਔਖਾ, ਬਹੁਤ ਔਖਾ, ਬਾਰ ਬਾਰ ਭੁੱਲੇਗਾ। ਤੇ ਜਿਹਨੂੰ ਮਨ ਮੰਨ ਲਵੇ, ਜਿਹਨੂੰ ਮਨ ਪਕੜ ਲਵੇ, ਜਿਸ ਨੂੰ ਮਨ ਨੇੜੇ ਸਮਝੇ, ਉਹ ਐਸਾ ਮਨ ਵਿੱਚ ਵਸਦਾ ਹੈ, ਉਹਨੂੰ ਭੁਲਾਉਣਾ ਬੜਾ ਔਖਾ ਹੋ ਜਾਂਦਾ ਹੈ। ਕੁਛ ਗੱਲਾਂ ਐਸੀਆਂ ਗਹਿਰੇ ਅੰਦਰ ਵਸ ਜਾਂਦੀਆਂ ਨੇ, ਭੁਲਾਉਣੀਆਂ ਬੜੀਆਂ ਔਖੀਆਂ ਨੇ, ਤੇ ਕੁਛ ਗੱਲਾਂ ਇਤਨੀਆਂ ਉੱਪਰ ਉੱਪਰ ਰਹਿੰਦੀਆਂ ਨੇ, ਉਹਨਾਂ ਨੂੰ ਯਾਦ ਕਰਨਾ ਬੜਾ ਔਖਾ, ਬਹੁਤ ਜ਼ੋਰ ਵਈ ਹੈ ਤਾਂ ਵੀ ਭੁੱਲ ਜਾਂਦੀ। ਮੈਂ ਅਰਜ਼ ਕਰਾਂ, ਸੰਸਾਰ ਨੂੰ ਭੁਲਾਉਣਾ ਬੜਾ ਔਖਾ ਹੈ, ਨਿਰੰਕਾਰ ਨੂੰ ਯਾਦ ਕਰਨਾ ਬੜਾ ਔਖਾ ਹੈ। ਸੰਸਾਰ ਬਹੁਤ ਗਹਿਰੇ ਤਲ ਦੇ ਹੈ, ਨਹੀਂ ਭੁੱਲਦਾ, ਨਿਰੰਕਾਰ ਉੱਪਰ ਉੱਪਰ ਹੈ, ਮਨੁੱਖ ਦੇ ਗਹਿਰੇ ਤਲ ਵਿੱਚ ਨਹੀਂ, ਨਿੱਕੀ ਜਿਹੀਆਂ ਗੱਲ ਦੇ ਨਾਲ ਵੀ ਭੁੱਲ ਜਾਂਦਾ ਹੈ, ਰੋਜ਼ ਭੁੱਲ ਜਾਂਦਾ ਹੈ, ਬਾਰ ਬਾਰ ਭੁੱਲਦਾ ਹੈ। ਇਸ ਵਾਸਤੇ ਸਿਮਰਨ ਦੀ ਜਿਹੜੀ ਸਾਧਨਾ ਹੈ, ਯਾਦ ਕਰਨ ਦੀ ਜਿਹੜੀ ਸਾਧਨਾ ਹੈ, ਤੇ ਮਨ ਦੇ ਆਸਰੇ ਤੇ ਖੜੀਏ, ਉਹਨੂੰ ਯਾਦ ਕਰਨਾ। ਜਿਹਨੂੰ ਯਾਦ ਕਰੀਏ ਸੰਬੰਧ ਜੁੜਦਾ ਹੈ, ਜਿਹਨੂੰ ਭੁੱਲ ਜਾਈਏ ਸੰਬੰਧ ਟੁੱਟ ਜਾਂਦਾ ਹੈ। ਰਿਸ਼ਤੇ ਖੂਨ ਦੇ ਨਹੀਂ ਆਉਂਦੇ, ਰਿਸ਼ਤੇ ਯਾਦ ਦੇ ਹੁੰਦੇ ਨੇ। ਇਹ ਗੱਲ ਵੱਖਰੀ ਹੈ ਕਿ ਰਾਜਨੀਤਿਕ ਦੁਨੀਆਂ ਵਿੱਚ, ਸਮਾਜਿਕ ਦੁਨੀਆਂ ਵਿੱਚ, ਬਾਹਰ ਦੀ ਦੁਨੀਆਂ ਵਿੱਚ ਜੋ ਰਿਸ਼ਤੇ ਮੰਨੇ ਜਾਂਦੇ ਨੇ, ਉਹ ਖੂਨ ਦੇ ਰਿਸ਼ਤੇ ਮੰਨੇ ਜਾਂਦੇ ਨੇ। ਧਾਰਮਿਕ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਗਈ। ਰਿਸ਼ਤਾ ਯਾਦ ਦਾ, ਰਿਸ਼ਤਾ ਸਿਮਰਨ ਦਾ। ਅਗਰ ਕਹਿ ਦਈਏ ਖੂਨ ਦਾ ਹੀ ਰਿਸ਼ਤਾ ਸਭ ਤੋਂ ਵੱਡਾ ਹੁੰਦਾ, ਤਾਂ ਕਿਵੇਂ ਕਰਨੀ ਫਿਰ? ਗੁਰੂ ਦਾ ਰਿਸ਼ਤਾ ਤੇ ਕੁਛ ਵੀ ਨਾ ਹੋਇਆ, ਗੁਰੂ ਨਾਲ ਸਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੈ। ਗੁਰੂ ਨਾਨਕ ਨਾਲ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਡਾ ਕੀ ਖੂਨ ਦਾ ਰਿਸ਼ਤਾ ਹੈ? ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡਾ ਕੀ ਖੂਨ ਦਾ ਰਿਸ਼ਤਾ ਹੋ ਸਕਦਾ ਹੈ? ਤੇ ਜੇ ਕਹਿ ਦਈਏ ਸਭ ਤੋਂ ਵੱਡਾ ਖੂਨ ਦਾ ਹੀ ਰਿਸ਼ਤਾ ਹੁੰਦਾ ਹੈ, ਤਾਂ ਫਿਰ ਗੁਰੂ ਦਾ ਰਿਸ਼ਤਾ, ਪਰਮਾਤਮਾ ਦਾ ਰਿਸ਼ਤਾ, ਇਹ ਤੇ ਫਿਰ ਕੁਛ ਵੀ ਨਹੀਂ ਹੈ, ਕਿਉਂਕਿ ਸਾਡਾ ਖੂਨ ਹੀ ਰਿਸ਼ਤਾ ਨਹੀਂ ਹੈ, ਇਹ ਖੂਨ ਦਾ ਸੰਬੰਧ ਨਹੀਂ ਹੈ। ਤੇ ਖੂਨ ਦਾ ਸੰਬੰਧ ਕੋਈ ਵੱਡਾ ਸੰਬੰਧ ਨਹੀਂ ਹੁੰਦਾ, ਇੰਨੀ ਮੈਰਸ ਕਰਦੇ ਹਾਂ। ਖੂਨ ਖੂਨ ਦਾ ਵੈਰੀ ਵੀ ਹੋ ਜਾਂਦਾ ਹੈ, ਪਿਓ ਪੁੱਤਰ ਦਾ ਵੈਰੀ ਹੋ ਜਾਂਦਾ ਹੈ, ਪੁੱਤਰ ਪਿਓ ਦਾ ਵੈਰੀ ਹੋ ਜਾਂਦਾ ਹੈ, ਭਰਾ ਭਰਾ ਦਾ ਵੈਰੀ ਹੋ ਜਾਂਦਾ ਹੈ। ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖੋ, ਔਰੰਗਜ਼ੇਬ ਨੇ ਪਿਓ ਨੂੰ ਕੈਦ ਕੀਤਾ ਹੈ, ਭਰਾਵਾਂ ਨੂੰ ਕਤਲ ਕਰ ਦਿੱਤਾ ਹੈ। اور بعد وچ جد اس نے دیکھا کہ میرا پتر جو ہے بغاوت کرن لگا ہے تو اس نے پتر نو بھی قید کر دیتا سی بہادر شاہ نو، پیو نو قید کیتا ہے پتر نو بھی قید کیتا ہے، پھرا مار دیتے رہے، خون دا رشتہ پیو نال بھی ہے، خون دا رشتہ بھراواں نال بھی ہے، خون دا رشتہ پتراں نال بھی ہے، پر رشتہ کیویں نہیں رکھدا؟ کچھ بھی نہیں، ایک نو جیل وچ پایا ہے، ایک نو قتل کر دیتا ہے، تے پھر جس نو لختے زگر کہندے نے پتر اونوں بھی جیل وچ پا دیتا ہے۔ خون دا رشتہ کوئی مہان نہیں ہوندا، بابے پرتھی چند تے گرو ارجن دیو جی دا خون دا رشتہ ہے، دو بھرا نے، گرو ارجن دیو جی چھوٹے نے، بابا پرتھی چند جی وڈے نے، جی خون دے رشتے نو مہان من لئیے تے بہت وڈا رشتہ ہے، پر بابا پرتھی چند آخری دم تک گرو ارجن دیو جی دی وروتھتا کرتا رہا، جہانگیر دے کن بھردا رہا، سلی خان نو چڑھا کے لے آیا ہے، اور گرو ارجن دیو جی مہاراج اتے پورن طور تے حملہ کران دی کوشش کی تھی، اور جھگڑدا رہا ہے گرو رام داس جی مہاراج دے نال بھی، اپنے پتا نال بھی، سدگرو اس دا ذکر بھی کرتے ہیں، گرو رام داس جی، کاہے پوت جھگڑت ہو سنگ باپ، جن کے جنے بڈیرے تم ہو تن سیوں جھگڑت پاپ، بھی تے پاپ کرتا ہے، پیو نال جھگڑتا ہے، ماں نال جھگڑتا ہے، سارا دن جھگڑا پانا ہے، یہ تے پاپ ہے، صرف اتنا ہی نہیں کہ ماتا پتا نال جھگڑتا سی، بعد وچ بھرا نال جھگڑتا رہا گرو ارجن دیو جی نال، رج کے جھگڑتا رہا، سلی خان نو چڑھا کے لیا ہے، بہت لمبا چوڑا لاؤ لشکر وی، رشتہ تے خون دا ہے، کوئی سنبند نہیں ہے، خون دا رشتہ کوئی مہان نہیں ہے، میرے پڑھن تے سنن دے وچ ایسا بھی آیا ہے کہ وگیانک لوگاں نے نقلی خون بھی بنا دیتا ہے اور اصلی خون دی طرح کام کرتا ہے، خون کئیاں دا میل کھا جاندا ہے، ہاسپٹل وچ بوتلاں بھریاں پئیاں نے تے کئیاں دا خون میل کھا جاندا ہے، چڑھا دیندے نے، خون دا رشتہ کوئی وڈا رشتہ نہیں ہے، پراکرتک رشتہ ہے، پدارتھ دا رشتہ ہے، کوئی وڈا رشتہ نہیں، رشتہ ہے یاد دا، رشتہ ہے دل دا، سنبند ہے یاد دا، سنبند ہے دل دا، پھرا پھرا نو بھل گیا ہے رشتہ ٹوٹ گیا ہے، پیو پتر نو بھل گیا ہے رشتہ ٹوٹ گیا ہے، بہن پھرا نو بھل گئی ہے، یہ پھرا بہن نو بھل گیا ہے، سنبند ٹوٹ گیا ہے، سنبند یاد دے ہوندے نے، سنبند دل دے ہوندے نے، تے سکھ گرو نو بھل گیا ہے رشتہ ٹوٹ گیا ہے، بھگت بھگوان نو بھل گیا ہے، پرماتما نو بھل گیا ہے رشتہ ٹوٹ گیا ہے، اس واسطے تے آکھیا گیا سمرن کر بھاؤ، یاد کرتا کہ تیرا رشتہ جڑے اکال پرکھ نال، تاکہ رشتہ جڑے گرو دے نال، تے گرو نال تے سڈا خون دا رشتہ اونج وی نہیں ہے، گرو نانک دیو جی مہاراج بیدی کل بھوشن نے، گرو گوبند سنگھ جی مہاراج سوڈی پروار دے چنے، اس طرح دے خون دے رشتے نو سدگرو نے کوئی مہانتا بھی نہیں دتی، ذات پات نو کوئی مہانتا بھی نہیں دتی، شریر نو کوئی مہانتا بھی نہیں دتی، شبد نو مہانتا دتی ہے، تے سنبند تاں جڑے گا جے شبد یاد ہے، بانی یاد ہے، گرو یاد ہے، اکال پرکھ یاد ہے، جو یاد دے وسیا ہویا ہے اودے نال سنبند جڑے ہویا ہے، تے ہن تے اس گل نال وگیانک سہمت ہو گئے، جنوں بہت یاد کریے اگلا بھی یاد کرن لگ پیندا ہے، اور اس طریقے نال سنبند جڑتا ہے، اچن چیت کئی دفعہ منک کہہ دیندا ہے اج تے فلانا بڑا یاد آ رہا ہے، اگر اسی سمے اس بندے نو بھی پوچھ لیا جائے یا کسی طریقے نال اس ساری جانکاری حاصل کر لی جائے تو ایک گل سپشٹ ہو رہی ہوئے گی، وہ بھی یاد کر لے، ورنہ ہو نہیں سکتا، ایک یاد کرے اودیاں ترنگاں دوجے تک پہنچ دیئے نے، بھائی صاحب بھائی گرداس جی کہنے تو نمک ماتر گرو نو یاد کر، گرو بار بار تینو یاد کرے گا، تو ایک قدم گرو دے مارگ تے چل، گرو کروڑا قدم اگے ہو کے تینو لوے گا، چرن سرن گر ایک پینڈا جائے چل، ست گر کوٹ پینڈا آگے ہوئے لیت ہے، تو میں عرض کراں سنبند یاد دینے، رشتے یاد دینے، بلایا بھی جا سکتا ہے، بھول گئے پرماتما نو، ساڈی طرفوں سنبند ٹوٹ گیا، باویں اودی طرفوں سنبند جڑے ہویا ہے، کیونکہ اس تو بنا سی ہو نہیں سکتے، اس تو بنا سی جی نہیں سکتے، ਪਰ ਸਾਡੀ ਤਰਫੋਂ ਸੰਬੰਧ ਟੁੱਟ ਗਿਆ ਕਿਉਂਕਿ ਭੁੱਲ ਗਿਆ। ਸਾਡੀ ਤਰਫੋਂ ਗੁਰੂ ਨਾਲ ਸੰਬੰਧ ਟੁੱਟ ਜਾਂਦਾ ਹੈ ਅਗਰ ਅਸੀਂ ਭੁੱਲ ਜਾਂਦੇ ਹਾਂ। ਇਸ ਵਾਸਤੇ ਧਰਮ ਦੀ ਸਾਰੀ ਸਾਧਨਾ ਯਾਦ ਤੇ ਖੜੀ ਹੈ। ਤੇ ਮੈਂ ਫਿਰ ਅਰਜ਼ ਕਰਾਂ, ਖੂਨ ਦਾ ਰਿਸ਼ਤਾ ਕੋਈ ਮਹਾਨ ਨਹੀਂ ਆਉਂਦਾ। ਰਾਜਨੀਤਿਕ ਦੁਨੀਆਂ, ਸਮਾਜਿਕ ਦੁਨੀਆਂ ਵਿੱਚ ਖੂਨ ਦੇ ਰਿਸ਼ਤੇ ਨੂੰ ਮਹਾਨਤਾ ਦਿੰਦੇ ਨੇ, ਲੇਕਿਨ ਲੰਬੀ ਚੌੜੀ ਖੋਜ ਤੋਂ ਬਾਅਦ ਜਿਹੜੀ ਗੱਲ ਸਪਸ਼ਟ ਹੋਈ ਹੈ, ਖੂਨ ਦਾ ਰਿਸ਼ਤਾ ਕੋਈ ਵੱਡਾ ਨਹੀਂ। ਕੰਸ ਸ੍ਰੀ ਕ੍ਰਿਸ਼ਨ ਦਾ ਮਾਮਾ ਹੈ, ਲੇਕਿਨ ਕ੍ਰਿਸ਼ਨ ਦੇ ਖੂਨ ਦਾ ਪਿਆਸਾ ਰਿਹਾ ਹੈ। ਰਿਸ਼ਤਾ ਖੂਨ ਦਾ, ਗੱਲ ਤੇ ਕੁਛ ਵੀ ਨਹੀਂ ਬਣੀ। ਔਰ ਖੂਨ ਦਾ ਰਿਸ਼ਤਾ ਦਸ਼ਰਥ ਤੇ ਰਾਮ ਦਾ ਹੈ, ਕੈਕਈ ਤੇ ਰਾਮ ਦਾ ਹੈ, ਪਰ ਗਜ਼ਬ ਦੀ ਗੱਲ ਹੈ ਰਾਮ ਨੂੰ ਬਨਵਾਸ ਦਿੱਤਾ ਜਾ ਰਿਹਾ। ਔਰ ਇਹ ਬਹੁਤ ਵੱਡੇ ਲੰਬੇ ਚੌੜੇ ਇਤਿਹਾਸ ਨੂੰ ਛਾਣ ਬੀਣ ਕੇ ਦੇਖਿਆ ਗਿਆ, ਖੂਨ ਦੇ ਰਿਸ਼ਤੇ ਦੀ ਮਹਾਨਤਾ ਨਹੀਂ ਹੈ, ਦਿਲ ਦੇ ਰਿਸ਼ਤੇ ਦੀ ਮਹਾਨਤਾ। ਦਿਲ ਕਿਹਨੂੰ ਯਾਦ ਕਰ ਰਿਹਾ? ਦਿਲ ਜਿਸ ਨੂੰ ਮਹਾਨ ਮੰਨ ਲੈਂਦਾ ਹੈ, ਦਿਲ ਜਿਸ ਨੂੰ ਅਹਿਮ ਮੰਨ ਲੈਂਦਾ ਹੈ, ਦਿਲ ਜਿਸ ਨੂੰ ਆਪਣਾ ਮੰਨ ਲੈਂਦਾ ਹੈ, ਉਹਨੂੰ ਯਾਦ ਕਰਦਾ ਹੈ, ਔਰ ਰਿਸ਼ਤਾ ਜੁੜਿਆ ਰਹਿੰਦਾ, ਸੰਬੰਧ ਜੁੜਿਆ ਰਹਿੰਦਾ। ਸਤਿਗੁਰ ਦੀ ਬਾਣੀ ਕਹਿੰਦੀ ਹੈ, ਇੱਕ ਬੰਦਾ ਐਸਾ ਹੈ ਕਿ ਰੱਬ ਨੂੰ ਹੀ ਓਪਰਾ ਸਮਝ ਲੈਂਦਾ ਹੈ, ਇਸ ਵਾਸਤੇ ਰੱਬ ਦੀ ਯਾਦ ਨਹੀਂ ਆਉਂਦੀ, ਬਾਰ ਬਾਰ ਭੁੱਲਦਾ ਹੈ, ਬਥੇਰਿਆਂ ਨਾਲ ਸੰਬੰਧ ਜੁੜ ਜਾਂਦਾ, ਰੱਬ ਨਾਲ ਨਹੀਂ ਜੁੜਦਾ। ਇਸ ਵਾਸਤੇ ਕਹਿੰਦੇ ਨੇ ਸੰਸਾਰ ਨੂੰ ਭੁਲਾਉਣਾ ਬੜਾ ਔਖਾ ਹੈ, ਕਿਉਂਕਿ ਦਿਲ ਦਾ ਹਿੱਸਾ ਹੈ, ਯਾਦ ਦਾ ਹਿੱਸਾ ਹੈ। ਤੇ ਨਿਰੰਕਾਰ ਨੂੰ ਯਾਦ ਕਰਨਾ ਬੜਾ ਔਖਾ ਹੈ, ਕਿਉਂਕਿ ਉਹ ਦਿਲ ਦਾ ਹਿੱਸਾ ਨਹੀਂ, ਯਾਦ ਦਾ ਹਿੱਸਾ ਨਹੀਂ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉ ਹੇਤ ਵਜਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਹੈ ਹੀ ਪਰਾਇਆ, ਉਹ ਪਰਾਇਆ, ਯਾਦ ਕਿਸ ਤਰ੍ਹਾਂ ਆਵੇ? ਤਾਂ ਮੈਂ ਅਰਜ਼ ਕਰਾਂ, ਸੰਬੰਧ ਯਾਦ ਦੇ ਨੇ। ਮ੍ਰਿਤੂ ਨਾਲ ਵੀ ਸੰਬੰਧ ਟੁੱਟ ਜਾਂਦਾ ਹੈ, ਮੌਤ ਹੋ ਗਈ ਸੰਬੰਧ ਟੁੱਟ ਜਾਂਦਾ ਹੈ, ਕਿਸੇ ਨੂੰ ਭੁੱਲ ਗਏ ਸੰਬੰਧ ਟੁੱਟ ਗਏ। ਸਿਰਫ ਮੌਤ ਨਾਲ ਹੀ ਸੰਬੰਧ ਨਹੀਂ ਟੁੱਟਦੇ, ਭੁੱਲ ਜਾਣ ਨਾਲ ਵੀ ਸੰਬੰਧ ਟੁੱਟ ਜਾਂਦੇ। ਇਸ ਵਾਸਤੇ ਜਿਹਨੂੰ ਬੰਦਾ ਭੁੱਲ ਜਾਂਦਾ ਹੈ ਤੇ ਬੰਦਾ ਸਾਫ਼ ਕਹਿ ਦਿੰਦਾ ਮੇਰੇ ਭਾਣੇ ਤੇ ਮਰ ਗਿਆ, ਸਾਫ਼ ਕਹਿ ਦਿੰਦਾ, ਜ਼ੁਬਾਨੀ ਵੀ ਕਹਿ ਦਿੰਦਾ ਮੇਰੇ ਭਾਣੇ ਤੇ ਫਲਾਣਾ ਮਰ ਗਿਆ, ਗੱਲ ਖਤਮ, ਕਿਉਂਕਿ ਮੇਰੀ ਯਾਦ ਦਾ ਹਿੱਸਾ ਹੀ ਨਹੀਂ ਰਿਹਾ, ਮੇਰੇ ਚੇਤੇ ਦਾ ਹਿੱਸਾ ਹੀ ਨਹੀਂ ਰਿਹਾ, ਉਹ ਮੇਰੇ ਮਨ ਦਾ ਹਿੱਸਾ ਹੀ ਨਹੀਂ ਰਿਹਾ, ਮੇਰੇ ਭਾਣੇ ਉਹ ਮਰ ਗਿਆ, ਖਤਮ ਹੋ ਗਿਆ। ਤੋ ਰਿਸ਼ਤੇ ਸਾਰੇ ਯਾਦ ਦੇ ਨੇ। ਤੇ ਮੈਂ ਅਰਜ਼ ਕਰਾਂ, ਭੈ ਸਾਰਾ ਮੌਤ ਦਾ ਹੈ। ਤੇ ਜਿਸ ਦਿਨ ਮੌਤ ਸੁਹੇਲਾ ਬਣ ਜਾਏ, ਮੌਤ ਖੁਸ਼ੀ ਬਣ ਜਾਏ, ਸਮਝ ਲਓ ਇਸ ਬੰਦੇ ਦਾ ਆਇਆ ਜਗਤ ਤੇ ਸਫਲ ਹੋ ਗਿਆ, ਇਸ ਬੰਦੇ ਦਾ ਆਇਆ ਸੰਸਾਰ ਤੇ ਸਫਲ ਹੋ ਗਿਆ। ਕਿਉਂ? ਮੌਤ ਸੁਹੇਲਾ ਬਣ ਗਈ ਹੈ, ਮੌਤ ਕੀਰਤਨ ਸੁਹੇਲਾ ਬਣ ਗਈ, ਸੁਹੇਲਾ ਖੁਸ਼ੀ ਦੇ ਗੀਤ, ਆਨੰਦ ਦੇ ਗੀਤ, ਮੌਤ ਆਨੰਦ ਬਣ ਗਈ ਹੈ। ਕਿਆ ਬਣ ਜਾਂਦੀ ਹੈ? ਕਬੀਰ ਕਹਿ ਰਹੇ ਨੇ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤ ਪਾ ਲਈ ਲੇਖੇ ਸਾਸ ਵਿਰਾਸ। ਮੌਤ ਨੂੰ ਯਾਦ ਕਰੇ ਬੰਦਾ ਤੇ ਜੀਵਨ ਨੂੰ ਭੁੱਲੇ, ਧਰਮ ਦਾ ਇਹ ਉਪਦੇਸ਼ ਕਿਉਂ ਹੈ? ਬਹੁਤ ਸਾਰੇ ਤਾਰਕਿਕ, ਬਹੁਤ ਸਾਰੇ ਦਾਰਸ਼ਨਿਕ ਇਸ ਪਹਿਲੂ ਦੀ ਨਿੰਦਾ ਕਰਦੇ ਨੇ, ਵੀ ਜੀਵਨ ਨੂੰ ਭੁੱਲੀਏ। ਲੰਬੀ ਚੌੜੀ ਖੋਜ ਤੋਂ ਬਾਅਦ ਇੱਕ ਗੱਲ ਸਪਸ਼ਟ ਹੋਈ ਹੈ ਕਿ ਬਾਰ ਬਾਰ ਜੀਵਨ ਦੀ ਯਾਦ ਕ੍ਰੋਧ ਨੂੰ ਵਧਾਉਂਦੀ ਹੈ, ਲੋਭ ਨੂੰ ਵਧਾਉਂਦੀ ਹੈ, ਜੀਵਨ ਦੀ ਯਾਦ ਕਾਮ ਨੂੰ ਵਧਾਉਂਦੀ ਹੈ, ਜੀਵਨ ਦੀ ਯਾਦ ਅਹੰਕਾਰ ਨੂੰ ਵਧਾਉਂਦੀ ਹੈ, ਵਾਸ਼ਨਾ ਨੂੰ ਜਨਮ ਦਿੰਦੀ ਹੈ, ਤ੍ਰਿਸ਼ਨਾ ਨੂੰ ਜਨਮ ਦਿੰਦੀ ਹੈ। ਬਾਰ ਬਾਰ ਜਿਸ ਨੂੰ ਜੀਵਨ ਚੇਤੇ ਆ ਰਿਹਾ ਹੈ, ਔਰ ਜੀਵਨ ਜਿਸ ਦੀ ਧਾਰਨਾ ਵਿੱਚ ਬਾਰ ਬਾਰ ਵੱਡਾ ਹੋ ਰਿਹਾ ਹੈ, ਉਹਦਾ ਲੋਭ ਵੱਡਾ ਹੁੰਦਾ ਜਾਏਗਾ, ਅਹੰਕਾਰ ਵੱਡਾ ਹੁੰਦਾ ਜਾਏਗਾ, ਉਹਦਾ ਕ੍ਰੋਧ ਵੱਡਾ ਹੁੰਦਾ ਜਾਏਗਾ, ਕਿਉਂਕਿ ਜੀਵਨ ਬਹੁਤ ਵੱਡਾ ਹੈ, ਉਸਨੇ ਸਮਝਿਆ ਬਾਰ ਬਾਰ ਯਾਦ ਆ ਰਿਹਾ ਹੈ, ਜੀਵਨ ਹੀ ਯਾਦ ਆ ਰਿਹਾ, ਤੇ ਜੀਵਨ ਉਸ ਵਾਸਤੇ ਬਹੁਤ ਮਹਾਨ ਹੈ, ਬਹੁਤ ਵੱਡਾ ਹੈ, ਅਸੀਮ ਹੈ। ਤੇ ਪ੍ਰਲਵਤ ਦੀ ਤੇ ਸੀਮਾ ਆਉਂਦੀ ਹੈ, ਤੇ ਕ੍ਰੋਧ ਦਾ ਫਿਰ ਜਨਮ ਹੋਏਗਾ ਇੱਥੋਂ, ਕਿਉਂਕਿ ਜੀਵਨ ਬਹੁਤ ਵੱਡਾ ਮੰਨ ਲਿਆ ਹੈ ਮਨੁੱਖ ਨੇ, ਅਸੀਮ, ਤੇ ਪ੍ਰਲਵਤ ਦੀ ਸੀਮਾ ਹੈ। ਤੋ ਅਸੀਮ ਜੀਵਨ ਦੇ ਨਾਲ ਸੀਮਤ ਪ੍ਰਲਵਤ ਦਾ ਤਾਲਮੇਲ ਨਹੀਂ ਬੈਠੇਗਾ, ਕ੍ਰੋਧ ਦਾ ਜਨਮ ਹੋਵੇਗਾ, ਇੱਥੋਂ ਹੀ ਕ੍ਰੋਧ ਪੈਦਾ ਹੁੰਦਾ। ਕਾਰਨ, ਜੀਵਨ ਦੀ ਧਾਰਨਾ ਬਹੁਤ ਵੱਡੀ ਤੇ ਪ੍ਰਲਵਤ ਬਹੁਤ ਛੋਟੀ, ਅੰਦਰੋਂ ਕ੍ਰੋਧ ਪੈਦਾ ਹੋਵੇਗਾ। ਜੀਵਨ ਬਹੁਤ ਵੱਡਾ ਹੈ ਤਾਂ ਅਹੰਕਾਰ ਬਹੁਤ ਵੱਡਾ, ਜੀਵਨ ਬਹੁਤ ਵੱਡਾ ਹੈ ਤਾਂ ਲੋਭ ਬਹੁਤ ਵੱਡਾ। ਜਿਤਨਾ ਯਾਦ ਕਰਦੇ ਜਾਓ, ਯਾਦ ਕਰਦੇ ਜਾਓ ਜ਼ਿੰਦਗੀ ਨੂੰ, ਜ਼ਿੰਦਗੀ ਚੇਤੇ ਰਹਿ, ਜੀਵਨ ਹੀ ਚੇਤੇ ਰਹਿ, ਤਾਂ ਵਿਕਾਰ ਚੇਤੇ ਰਹਿਣਗੇ, ਲੋਭ ਚੇਤੇ ਰਹੇਗਾ, ਵਾਸ਼ਨਾ ਚੇਤੇ ਰਹੇਗੀ, ਕ੍ਰੋਧ ਉਤਪੰਨ ਹੋਵੇਗਾ, ਅਹੰਕਾਰ ਉਤਪੰਨ ਹੋਵੇਗਾ। ਲੰਬੀ ਚੌੜੀ ਸਾਧਨਾ ਤੋਂ ਬਾਅਦ ਜਿਹੜੇ ਗੁਰ ਸਤਿਪੁਰਸ਼ਾਂ ਨੂੰ ਲਵੇ ਨੇ, ਉਹਨਾਂ ਨੂੰ ਇਹ ਕਹਿਣਾ ਪਿਆ, ਐ ਬੰਦੇ ਤੂੰ ਮੌਤ ਚੇਤੇ ਰੱਖ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਜਿਹਨੂੰ ਮੌਤ ਚੇਤੇ ਹੈ, ਬਾਰ ਬਾਰ ਚੇਤੇ ਹੈ, ਲੋਭ ਛੋਟਾ ਹੋ ਜਾਏਗਾ ਜਾਂ ਖਤਮ ਹੋ ਜਾਏਗਾ। ਜਿਹਨੂੰ ਮੌਤ ਚੇਤੇ ਹੈ ਜਾਂ ਬਾਰ ਬਾਰ ਚੇਤੇ ਆਉਂਦੀ ਹੈ, ਹੰਕਾਰ ਨੂੰ ਥਾਂ ਨਹੀਂ ਮਿਲਦੀ, ਵਾਸ਼ਨਾ ਨੂੰ ਥਾਂ ਨਹੀਂ ਮਿਲਦੀ, ਵਿਤਕਰਿਆਂ ਨੂੰ ਥਾਂ ਨਹੀਂ ਮਿਲਦੀ। ਜਿਹਨੂੰ ਮੌਤ ਚੇਤੇ ਹੈ ਉਹਨੇ ਕੀ ਹੰਕਾਰ ਕਰਨਾ ਹੈ? ਮੌਤ ਦੇ ਵਿੱਚ ਇਹ ਸਭ ਕੁਝ ਬੈਠ ਨਹੀਂ ਸਕਦੇ, ਅਹੰਕਾਰ ਨੂੰ, ਕ੍ਰੋਧ ਨੂੰ, ਲੋਭ ਨੂੰ, ਮੌਤ ਦੇ ਸਿੰਘਾਸਣ ਤੇ ਬੈਠਣ ਵਾਸਤੇ ਥਾਂ ਨਹੀਂ ਮਿਲੇਗੀ, ਜਗ੍ਹਾ ਹੀ ਕੋਈ ਨਹੀਂ। ਇਹਨਾਂ ਨੂੰ ਜ਼ਿੰਦਗੀ ਦੇ ਸਿੰਘਾਸਣ ਤੇ ਬਿਠਾਇਆ ਜਾ ਸਕਦਾ, ਇਹਨਾਂ ਨੂੰ ਜੀਵਨ ਵਿੱਚ ਬਿਠਾਇਆ ਜਾ ਸਕਦਾ, ਮੌਤ ਵਿੱਚ ਕੋਈ ਕਿਸ ਤਰ੍ਹਾਂ ਬਿਠਾਏਗਾ? ਕਿਆ ਮੁਰਦੇ ਵਿੱਚ ਕੋਈ ਹੰਕਾਰ ਦਿਖਾਈ ਦਿੰਦਾ? ਇੱਕ ਬੰਦਾ ਮਰ ਗਿਆ ਕਿ ਉਹਦੇ ਵਿੱਚ ਹੰਕਾਰ ਹੈ, ਲੋਭ ਹੈ, ਵਾਸ਼ਨਾ ਹੈ, ਕਦੇ ਹੀ ਨਹੀਂ। ਤੇ ਜਿਹਨੂੰ ਮੌਤ ਚੇਤੇ ਹੈ ਉਹਦੇ ਵਿੱਚ ਵੀ ਸਭ ਕੁਛ ਨਹੀਂ ਹੈ। ਮਹਾਰਾਜ ਕਹਿੰਦੇ ਨੇ ਅਗਰ ਇਹ ਸਭ ਕੁਛ ਨਹੀਂ ਹੈ, ਮੌਤ ਜਿਸ ਨੂੰ ਚੇਤੇ ਹੈ ਤੇ ਉੱਥੇ ਤੇ ਪਰਮ ਆਨੰਦ ਹੋ ਜਾਏਗਾ, ਉੱਥੇ ਤੇ ਖੇੜ ਤੇ ਖੁਸ਼ੀਆਂ ਦਾ ਜਨਮ ਹੋਵੇਗਾ, ਸਾਰਾ ਸੋਗ ਸਾਰਾ ਬੋਝ ਆਖਿਰ ਇਹਨਾਂ ਔਗਣਾਂ ਤੋਂ ਹੀ ਤੇ ਹੈ। ਤੇ ਜਿਤਨੀ ਜੀਵਨ ਦੀ ਯਾਦ ਉਤਨਾ ਹੀ ਔਗਣਾਂ ਦਾ ਵਾਅਦਾ। ਇਸ ਵਾਸਤੇ ਹਰ ਵਕਤ ਜੀਵਨ ਨੂੰ ਚੇਤੇ ਰੱਖਣ ਵਾਲਾ ਮਨੁੱਖ ਬਹੁਤ ਵੱਡਾ ਲੋਭੀ ਹੋਵੇਗਾ, ਬਹੁਤ ਵੱਡਾ ਅਹੰਕਾਰੀ ਹੋਵੇਗਾ, ਬਹੁਤ ਵੱਡਾ ਕ੍ਰੋਧੀ ਹੋਵੇਗਾ, ਬਹੁਤ ਵੱਡੀ ਤ੍ਰਿਸ਼ਨਾ ਦੇ ਚ ਹੋਵੇਗਾ, ਬਹੁਤ ਵੱਡੀ ਵਾਸ਼ਨਾ ਦੇ ਚ ਹੋਵੇਗਾ। ਜੈਸੇ ਜੈਸੇ ਜਗਤ ਮੌਤ ਨੂੰ ਭੁੱਲਦਾ ਜਾ ਰਿਹਾ, ਜੀਵਨ ਨੂੰ ਚੇਤੇ ਕਰਦਾ ਜਾ ਰਿਹਾ, ਅਹੰਕਾਰ ਵੱਧਦਾ ਜਾ ਰਿਹਾ, ਵਾਸ਼ਨਾ ਵੱਧਦੀ ਜਾ ਰਹੀ ਹੈ, ਲੋਭ ਵੱਧਦਾ ਜਾ ਰਿਹਾ, ਵਿਤਕਰੇ ਵੱਧਦੇ ਜਾ ਰਹੇ ਨੇ, ਖੂਨ ਖਰਾਬਾ ਵੱਧਦਾ ਜਾ ਰਿਹਾ, ਕਿਉਂਕਿ ਅਹੰਕਾਰ ਤੇ ਕ੍ਰੋਧ ਹੈ ਤਾਂ ਟਕਰਾਓ ਹੋਵੇਗਾ, ਵਾਸ਼ਨਾ ਤੇ ਤ੍ਰਿਸ਼ਨਾ ਹੈ ਤਾਂ ਇਸ ਭੱਜ ਦੌੜ ਦੇ ਟਕਰਾਓ ਹੋਵੇਗਾ। ਤੇ ਜੇ ਮੌਤ ਚੇਤੇ ਹੈ ਤਾਂ ਹਿਰਦਾ ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ। ਤੇ ਜਿਸ ਦਿਨ ਮੌਤ ਸੋਹਿਲਾ ਬਣ ਜਾਏ, ਖੁਸ਼ੀ ਬਣ ਗਈ ਹੈ ਮੌਤ, ਜ਼ਿੰਦਗੀ ਸਫਲ ਹੋ ਗਈ। ਤੇ ਮੌਤ ਅਗਰ ਸੋਗ ਹੈ, ਮੌਤ ਅਗਰ ਚਿੰਤਾ ਹੈ, ਮੌਤ ਅਗਰ ਫਿਕਰ ਹੈ ਤੇ ਮੌਤ ਅਗਰ ਦੁੱਖ ਹੈ ਤਾਂ ਜ਼ਿੰਦਗੀ ਸਫਲ ਨਹੀਂ ਹੋਈ। ਕੀਰਤਨ ਸੋਹਿਲੇ ਦਾ ਮੂਲ ਉਪਦੇਸ਼ ਹੈ ਇਹ। ਮ੍ਰਿਤਕ ਦੇ ਸੰਬੰਧ ਵਿੱਚ ਇਹ ਬਾਣੀ ਪੜ੍ਹੀ ਜਾਂਦੀ ਹੈ ਜਾਂ ਜਦੋਂ ਸੌਣ ਲੱਗੀ ਹੈ, ਤਾਂ ਮੈਂ ਅਰਜ਼ ਕਰਾਂ, ਸੌਣਾ ਵੀ ਅੱਧੀ ਮੌਤ ਹੈ। ਬੰਦਾ ਮਰ ਜਾਏ, ਪੂਰਨ ਤੌਰ ਤੇ ਸੰਬੰਧ ਟੁੱਟ ਜਾਂਦੇ ਨੇ, ਤੇ ਬੰਦਾ ਜਦ ਗੂੜੀ ਨੀਂਦ ਦੇ ਸੌਂ ਜਾਏ ਤਾਂ ਵੀ ਸੰਸਾਰ ਨਾਲ ਤੇ ਸੰਬੰਧ ਟੁੱਟ ਹੀ ਜਾਂਦਾ, ਘਰ ਨਾਲ ਸੰਬੰਧ ਟੁੱਟ ਜਾਂਦਾ, ਪਰਿਵਾਰ ਨਾਲ ਸੰਬੰਧ ਟੁੱਟ ਜਾਂਦਾ, ਕੰਮ ਧੰਦਿਆਂ ਨਾਲ ਸੰਬੰਧ ਟੁੱਟ ਜਾਂਦਾ। ਜਦ ਗੂੜੀ ਨਿੰਦਰਾ ਤੇ ਚਲਾ ਗਿਆ ਤਾਂ ਸਭ ਕੁਛ ਸੰਬੰਧ ਟੁੱਟ ਜਾਂਦਾ। ਇਸ ਵਾਸਤੇ ਕਹਿੰਦੇ ਨੇ ਕਿ ਮੌਤ ਇੱਕ ਲੰਬੀ ਨੀਂਦ ਹੈ, ਨੀਂਦ ਇੱਕ ਛੋਟੀ ਮੌਤ ਹੈ। ਇਸ ਤਰ੍ਹਾਂ ਦਾਰਸ਼ਨਿਕ ਕਹਿੰਦੇ ਨੇ ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਲੰਬੀ ਨੀਂਦ, ਬਹੁਤ ਲੰਬੀ ਨੀਂਦ, ਸੰਬੰਧ ਦੋਵਾਂ ਦੇ ਟੁੱਟਦੇ ਨੇ। ਕਿਉਂਕਿ ਨੀਂਦ ਇੱਕ ਛੋਟੀ ਮੌਤ ਹੈ ਤਾਂ ਵਕਤੀ ਤੌਰ ਤੇ ਸੰਬੰਧ ਟੁੱਟ ਜਾਂਦੇ ਨੇ, ਜਿਤਨੀ ਦੇਰ ਤੱਕ ਬੰਦਾ ਸੁੱਤਾ ਹੋਇਆ। ਤਾਂ ਜਦ ਜਗਤ ਨਾਲ ਸੰਬੰਧ ਟੁੱਟ ਹੀ ਜਾਣਾ ਸੌਂ ਕੇ ਨੀਂਦ ਵਿੱਚ, ਤਾਂ ਕੀਰਤਨ ਸੋਹਿਲੇ ਦੀ ਬਾਣੀ ਸੰਬੰਧ ਨੂੰ ਤੋੜਨ ਲੱਗਿਆ ਨਿਤਨੇਮ ਦਾ ਹਿੱਸਾ ਬਣ ਗਈ। ਜਗਤ ਨਾਲ ਤੇਰਾ ਸੰਬੰਧ ਟੁੱਟ ਜਾਣਾ ਤੂੰ ਗੂੜੀ ਨੀਂਦ ਵਿੱਚ ਚਲਾ ਜਾਣਾ, ਇਸ ਤੋਂ ਪਹਿਲੇ ਪਰਮਾਤਮਾ ਨਾਲ ਆਪਣਾ ਸੰਬੰਧ ਜੋੜ ਲੈ, ਕੀਰਤਨ ਸੋਹਿਲਾ। ਔਰ ਜਿਹੜਾ ਸੰਬੰਧ ਟੁੱਟਣਾ ਹੈ ਇਹ ਛੋਟੀ ਮੌਤ ਹੈ, ਔਰ ਇਸ ਮੌਤ ਦੇ ਰਾਹੀਂ ਤੈਨੂੰ ਵੱਡੀ ਮੌਤ ਚੇਤੇ ਆਵੇ, ਕੀਰਤਨ ਸੋਹਿਲੇ ਦੀ ਬਾਣੀ। ਤਾਂ ਮੈਂ ਫਿਰ ਅਰਜ਼ ਕਰਾਂ, ਸੋਹਿਲੇ ਦਾ ਆਖਰੀ ਅਰਥ ਹੈ ਖੁਸ਼ੀ ਦੇ ਗੀਤ। ਜ਼ਿੰਦਗੀ ਉਸ ਮਨੁੱਖ ਦੀ ਸਫਲ ਹੋ ਗਈ ਜਿਹਦੀ ਮੌਤ ਸੋਹਿਲਾ ਬਣ ਗਈ, ਜਿਹਦੀ ਮੌਤ ਖੁਸ਼ੀ ਬਣ ਗਈ। ਔਰ ਮੌਤ ਖੁਸ਼ੀ ਬਣ ਜਾਂਦੀ ਹੈ, ਬੜੇ ਪ੍ਰਬਲ ਸਬੂਤ ਭਗਤਾਂ ਨੇ ਦਿੱਤੇ ਨੇ ਕਿ ਜਿਸ ਮੌਤ ਤੋਂ ਜਗਤ ਦੁਖੀ ਹੈ, ਜਗਤ ਬੋਝਲ ਹੈ, ਫਿਕਰ ਤੇ ਚਿੰਤਾ ਵਿੱਚ ਹੈ, ਸਾਡੇ ਲਈ ਉਹ ਮੌਤ ਆਨੰਦ ਹੈ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਤੋ ਸੋਹਿਲੇ ਦੀ ਭੂਮਿਕਾ ਮੈਂ ਤੁਹਾਡੇ ਸਾਹਮਣੇ ਰੱਖੀ, ਕਿਉਂਕਿ ਹੁਕਮ ਹੈ ਆਪ ਜੀ ਦਾ ਕਿ ਕੀਰਤਨ ਸੋਹਿਲੇ ਦੀ ਬਾਣੀ ਦੀ ਵਿਚਾਰ तो सोहिला इस बाणी का नाम ते जिस राग विच उचारण की गई है ये बाणी गौड़ी है, लेकिन यह शब्द पहला शब्द गौड़ी दीपकी दे चाहिए। संगीत दियां बारीकियां नूं समझण वाले जानदे ने कि गौड़ी पूर्वी है, कीर्तन सोहले च जिहड़े बाकी शब्द आणगे उहदे च कुछ गौड़ी पूर्वी है, ये पहला शब्द गौड़ी दीपकी है। उंज गौड़ी चेती भी है। ते हिंदुस्तान विच दो तरह का संगीत है, दक्षिण भारत का संगीत ते पूर्वी भारत का संगीत। पूर्वी भारत के संगीत का दक्षिण भारत के संगीत नाल कोई तालमेल नहीं है, और एकदम पता चल जाता है दक्षिण भारत का संगीत है जो कर्नाटक विच, आंध्र प्रदेश विच, तमिलनाडु ते केरला विच गायन किया जाता है दक्षिण भारत का संगीत। बंगाल, उड़ीसा, बिहार, यूपी विच, हाथा के पंजाब तक जो गाया जाता है इन्हों पूर्वी भारत का संगीत कहते हैं। ते दोहां ने दो राग मुखी मने ने पर वक वक मने ने। जो मेरे पढ़न दे चाया, दक्षिण भारत दे लोग श्री राग नू सिरमौर मनदे ने, पूर्वी भारत दे नहीं मनदे। पूर्वी भारत दे भैरव नू मनदे, एक भैरव नू सिरमौर मनदा है, एक श्री राग नू सिरमौर मनदा है। जिथे रागां विच बाणी शुरू होंदी है गुरु ग्रंथ साहिब दे, उत्थे सब तों पहले श्री राग है, और रागमाला दे सब तों पहले भैरव राग है। प्रथम राग भैरव वे करी, पंच रागनी संग उचरई, प्रथम भैरवी बिलावली, पुनिया की गावे बंगली, पुन असले की भई बारी, ए भैरो की पांचो नारी। ए राग रागणिया भैरो दियां नारियां ने, पुत्र ने पोतरे ने, लंबा चौड़ा भैरो दा परिवार है। भैरो सिरमौर है, प्रथम राग भैरो वे करी। पूर्वी भारत दी ये धारणा, दक्षिण भारत दी ये धारणा नहीं, और श्री राग नु सिरमौर समझदे। श्री राग सब तो वड्डा है। ते हिंदुस्तान दे गायक इस गल नु समझदे ने, जितना शुद्ध ते महान श्री राग दक्षिण भारत विच गाया जांदा है, इतना पूर्वी भारत विच नहीं। और गजब दी गल ए है कि गुरु नानक देव जी महाराज श्री राग भी गा लेंदे, आसा भी गा लेंदे। और आप दी ज्ञात वास्ते अर्ज करां, जो संगीतकार हिंदुस्तान दे कहंदे ने कि माज राग ते आसा राग ये गुरु नानक दी उपज है, किसी संगीत ग्रंथ विच है ही नहीं, किसी संगीत विद्यालय पढ़ाया ही नहीं जाता, सिखाया ही नहीं जाता, इहदे बारे कुछ भी नहीं लिखा होया। भारत खंडे विच संगीत सिखाण वाले संगीत सम्राट उन्हां दे नाल जद विचार वटांदरा होया, ते मैनूं कहण लगे इह दो राग गुरु जी दी अपनी देन है, उन्हां दी अपनी खोज है, उन्हां दी अपनी बणतर है, साढ़े संगीत दे ग्रंथां विच नहीं है, गुरु नानक दी अपनी देन है। ते इत्थों ही मेरे मन विच ख्याल पैदा होया कि गुरबाणी दी रूहानी विचारधारा इस संबंध विच ते बहुत खोज होई है। गुरु ग्रंथ साहिब दा एक इह पहलू भी है कि गीत संगीत दी खोज कीती जाए, काव्य शैली ते संगीत शैली, यह भी गुरु ग्रंथ साहिब जी महाराज का एक महान पक्ष है। ते इसे कीर्तन सोहले विच दो तरह की गौड़ियां आ जांदियां ने, पहला शब्द है गौड़ी चेती विच, दूजे तीजे ने गौड़ी पूर्वी विच। एक पूर्वी गौड़ी, एक चेती गौड़ी। जिस तरह टोड़ी, मियां की टोड़ी तानसेन ने उपज की थी ते बड़ी प्रचलित हुई, ते बहुत सारे संगीतकारा ने अपनाई, लेकिन देन तानसेन दी, और उहदे नाम दे नाल जुड़ गई मियां की टोड़ी। बणतर उसकी, बंदिश उसकी, देन उसकी। इस तरह कहिंदे ने कि कुछ राग गुरु नानक दी अपनी देन ने, कुछ राग उन्हां दे अंदरों फुटे ने, कुछ राग दी तरतीब उन्हां ने दित्ती है, उन्हां दी अपनी बणतर है। तो खैर, ये शब्द है गौड़ी चेती विच, साहिब श्री गुरु नानक देव गौड़ी दीपकी विच गुरु नानक देव जी महाराज ने उच्चारण किया है। महला पहला। काफी समय तक इस महले नू महला करके पढ़िया जांदा रहा। ते कुछ शब्द गुरु ग्रंथ साहिब विच ऐसे ने कि अरबी फारसी नाल जोड़ दईए ते अर्थ कुछ होर बनदे ने, संस्कृत नाल जोड़िए ते अर्थ कुछ होर बनदे ने। महल या महला अरबी नाल जोड़िए ते अर्थ बनदे ने महलात, घर, टिकाणा, पर संस्कृत नाल जोड़िए ते अर्थ बनदे ने इस्त्री, महिला, इस्त्री। ਇਸੇ ਤਰੀਕੇ ਨਾਲ ਕਰਮ ਲਫ਼ਜ਼ ਫਾਰਸੀ ਦਾ ਹੈ, ਇਹਦੇ ਅਖਰੀ ਅਰਥ ਕਰੀਏ ਤੇ ਬਖਸ਼ਿਸ਼, ਕਰਮ ਬਈ ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ। ਕਰਮ ਸ਼ਬਦ ਨੂੰ ਸੰਸਕ੍ਰਿਤ ਦੇ ਚ ਲਈਏ, ਹਿੰਦੀ ਦੇ ਚ ਲਈਏ ਤੇ ਇਹਦੇ ਅਰਥ ਬਣਦੇ ਨੇ ਕੰਮ, ਬਖਸ਼ਿਸ਼ ਨਹੀਂ, ਕੰਮ ਬਈ ਤੂੰ ਕਰਮ ਕੀ ਕਰਦਾ, ਕੰਮ ਧੰਦਾ ਕੀ ਕਰਦਾ। ਪਾਕ ਸ਼ਬਦ ਜਿਹੜਾ ਅਰਬੀ ਤੇ ਫਾਰਸੀ ਦੇ ਚ ਇਸਦੇ ਅਰਥ ਕਰੀਏ ਤੇ ਪਵਿੱਤਰ, ਸਾਫ਼ ਸੁਥਰਾ, ਪਰ ਸੰਸਕ੍ਰਿਤ ਦੇ ਚ ਪਾਕ ਦੇ ਅਰਥ ਨੇ ਭੋਜਨ ਤੇ ਪਾਕ ਸਾਲ ਦੇ ਅਰਥ ਨੇ ਰਸੋਈ ਘਰ ਜਿੱਥੇ ਭੋਜਨ ਬਣਾਇਆ ਜਾਂਦਾ, ਪਾਕ ਭੋਜਨ ਤੇ ਪਾਕ ਸਾਫ਼ ਸੁਥਰਾ ਉਰਦੂ ਦੇ ਚ। ਪਰਸ਼ੀਅਨ ਦੇ ਚ ਇਸਦੇ ਅਰਥ ਕਰੀਏ ਤੇ ਸਾਫ਼ ਸੁਥਰਾ ਪਾਕ ਦੇ, ਪਰ ਪਾਕ ਨੂੰ ਲੈ ਜਾਈਏ ਸੰਸਕ੍ਰਿਤ ਦੇ ਚ ਤੇ ਇਹਦੇ ਅਰਥ ਬਣਦੇ ਨੇ ਭੋਜਨ, ਖਾਣਾ ਪੀਣਾ।
ਇਹ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾਂ, ਕਿ ਸ਼ੌਕੇ ਯਾਦੇ ਤੋਂ ਆਵਰਗ ਦਰ ਵਜੂਦ ਮਰਾ। ਹੇ ਅਕਾਲ ਪੁਰਖ, ਹੇ ਗੁਰੂ, ਅਜੇ ਜ਼ਮੀਨ ਤੇ ਆਸਮਾਨ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਸੂਰਜ ਚੰਦ ਤਾਰਿਆਂ ਦੀ ਕੋਈ ਹੋਂਦ ਨਹੀਂ ਬਣੀ ਸੀ, ਇਹ ਕੁਛ ਵੀ ਨਹੀਂ ਸੀ। ਮੈਂ ਉਦੋਂ ਦਾ ਤੇਰੀ ਯਾਦ ਵਿੱਚ ਬੈਠਾ ਔਰ ਤੇਰੀ ਤਲਾਸ਼ ਵਿੱਚ, ਉਸ ਵਕਤ ਦਾ ਤੇਰੀ ਯਾਦ ਵਿੱਚ ਔਰ ਤੇਰੀ ਤਲਾਸ਼ ਵਿੱਚ, ਅਜੇ ਇਹ ਜ਼ਮੀਨ ਤੇ ਆਸਮਾਨ ਨਹੀਂ ਸਨ। ਆਮ ਮਨੁੱਖ ਨੂੰ ਐਸਾ ਪ੍ਰਤੀਤ ਹੋਵੇਗਾ ਕਿ ਇਹ ਕਵੀ ਦੀ ਕਲਪਨਾ ਹੋ ਸਕਦੀ ਹੈ, ਸ਼ਾਇਰ ਦਾ ਤਖੀਲ ਹੋ ਸਕਦਾ ਹੈ, ਕਿਉਂਕਿ ਅਕਸਰ ਸ਼ਾਇਰ ਲੋਕ ਖਿਆਲੀ ਦੁਨੀਆਂ ਚ ਰਹਿੰਦੇ ਨੇ, ਕਵੀ ਲੋਕ ਕਲਪਨਾ ਦੀ ਦੁਨੀਆਂ ਚ ਰਹਿੰਦੇ ਨੇ। ਤੇ ਕਲਪਨਾ ਦੀ ਦੁਨੀਆਂ ਦਾ, ਖਿਆਲੀ ਦੁਨੀਆਂ ਦਾ ਹਕੀਕਤ ਨਾਲ ਕੋਈ ਬਹੁਤਾ ਸੰਬੰਧ ਨਹੀਂ ਆਉਂਦਾ। ਖਿਆਲ ਮਨੁੱਖ ਤੇ ਕੁਛ ਵੀ ਕਰ ਸਕਦਾ ਹੈ, ਵਾਸਤਵਿਕਤਾ ਉਹ ਹੈ ਜਾਂ ਨਹੀਂ ਇਹਦਾ ਕੋਈ ਪਤਾ ਨਹੀਂ ਆਉਂਦਾ। ਤੋ ਆਮ ਬੰਦੇ ਇਸ ਢੰਗ ਨਾਲ ਸੋਚਦੇ ਨੇ, ਇਹ ਨੰਦ ਲਾਲ ਦਾ ਖਿਆਲ ਹੋ ਸਕਦਾ ਹੈ ਤੇ ਖਿਆਲ ਤੇ ਕੁਛ ਵੀ ਪੇਸ਼ ਕੀਤੇ ਜਾ ਸਕਦੇ ਨੇ। ਕਈ ਦਫ਼ਾ ਐਸਾ ਦੇਖਣ ਵਿੱਚ ਆਇਆ ਕਿ ਮਹਾਨ ਦਾਰਸ਼ਨਿਕ ਕਵੀ ਉਹਨਾਂ ਦੀਆਂ ਕਲਪਨਾਵਾਂ ਦਾ, ਉਹਨਾਂ ਦੇ ਖਿਆਲਾਂ ਦਾ ਹਕੀਕਤ ਨਾਲ ਕੋਈ ਬਹੁਤ ਲੰਬਾ ਚੌੜਾ ਸੰਬੰਧ ਨਹੀਂ ਆਉਂਦਾ। ਉਹ ਕਵੀ ਦੀ ਗੱਲ ਆਮ ਲੋਕ ਸੁਣ ਤੇ ਲੈਂਦੇ ਨੇ, ਬੜੇ ਸ਼ੌਕ ਨਾਲ ਪਿਆਰ ਨਾਲ ਸੁਣ ਕੇ ਰਸ ਵੀ ਮਾਣ ਲੈਂਦੇ ਨੇ, ਲੇਕਿਨ ਹਿਰਦੇ ਦੇ ਕਿਸੇ ਕੋਣੇ ਵਿੱਚ ਇਹ ਵਿਚਾਰ ਵੀ ਬਣੀ ਰਹਿੰਦੀ ਹੈ ਕਿ ਇਹਦਾ ਸੱਚਾਈ ਨਾਲ, ਹਕੀਕਤ ਨਾਲ ਕੋਈ ਦੂਰ ਦਾ ਸੰਬੰਧ ਨਹੀਂ ਹੈ। ਤੋ ਮੈਂ ਅਰਜ਼ ਕਰਾਂ, ਨੰਦ ਲਾਲ ਦੇ ਇਹ ਬਚਨ ਕੇਵਲ ਖਿਆਲੀ ਪ੍ਰਵਾਸ ਨਹੀਂ ਹੈ, ਕੇਵਲ ਕਵੀ ਦੀ ਕਲਪਨਾ ਨਹੀਂ ਹੈ, ਇੱਕ ਬਹੁਤ ਵੱਡੀ ਸੱਚਾਈ ਹੈ। ਨਾ ਬੂਦ ਹੈ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾਂ, ਕਿ ਸ਼ੌਕੇ ਯਾਦੇ ਤੋ ਆਵਰਦ ਦਰ ਵਜੂਦ ਮਰਾ। ਇਹ ਜ਼ਮੀਨ ਤੇ ਆਸਮਾਨ ਦਾ ਬਿਲਕੁਲ ਨਾਮੋ ਨਿਸ਼ਾਨ ਨਹੀਂ ਸੀ। ਤੇ ਭਾਈ ਸਾਹਿਬ ਕਹਿੰਦੇ, ਮੈਂ ਉਦੋਂ ਦਾ ਤੇਰੀ ਤਲਾਸ਼ ਦੇ ਚਾਂ ਲੱਭ ਰਿਹਾ। ਤਾਰਕਿਕ ਬੰਦਾ, ਤਰਕ ਕਰਨ ਵਾਲਾ ਇੱਥੇ ਭਾਈ ਜੀ ਦੇ ਸਾਹਮਣੇ ਤਰਕ ਖੜੀ ਕਰ ਸਕਦਾ ਹੈ, ਜ਼ਮੀਨ ਨਹੀਂ ਸੀ ਤੇ ਫਿਰ ਤੁਸੀਂ ਕਿੱਥੇ ਸੀ, ਆਸਮਾਨ ਨਹੀਂ ਸੀ ਤਾਂ ਇੱਥੇ ਕਹਿਣ ਦਾ ਮੁਰਾਦ ਇਹਨਾਂ ਹੈ ਸੂਰਜ ਚੰਦ ਤਾਰੇ ਗ੍ਰਹਿ ਨਛੱਤਰ ਨਹੀਂ ਸਨ, ਕੁਛ ਵੀ ਨਹੀਂ ਸੀ। ਤੇ ਹੇ ਅਕਾਲ ਪੁਰਖ, ਮੈਂ ਉਦੋਂ ਦਾ ਤੇਰੀ ਯਾਦ ਵਿੱਚ, ਤੇਰੀ ਤਲਾਸ਼ ਵਿੱਚ। ਆਮ ਬੰਦਿਆਂ ਦਾ ਤੇ ਕਹਿਣਾ ਇੱਕ ਪਾਸੇ, ਗੁਣੀ ਗਿਆਨੀ ਸਿੱਖ ਜਗਤ ਦੇ ਚੰਗੇ ਬੁਲਾਰੇ ਵਕਤੇ ਲਿਖਾਰੀ, ਕਈ ਦਫ਼ਾ ਨੰਦ ਲਾਲ ਦੀਆਂ ਇਸ ਤਰ੍ਹਾਂ ਦੀਆਂ ਰਚਨਾਵਾਂ ਨੂੰ ਖਿਆਲੀ ਤੇ ਕਵੀ ਦੀ ਕਲਪਨਾ ਮੰਨਦੇ, ਵੀ ਜ਼ਮੀਨ ਨਹੀਂ ਸੀ, ਆਸਮਾਨ ਨਹੀਂ ਸੀ, ਸੂਰਜ ਚੰਦ ਤਾਰੇ ਨਹੀਂ ਸਨ। ਤੇ ਨੰਦ ਲਾਲ ਦੇ ਸਵਾਲ ਪੈਦਾ ਹੋ ਸਕਦਾ, ਤੂੰ ਕਿੱਥੇ ਸੀ ਫਿਰ, ਔਰ ਤਲਾਸ਼ ਕਿਸ ਤਰ੍ਹਾਂ ਕਰ ਰਿਹਾ ਸੀ, ਔਰ ਕਿਹੜੀ ਥਾਂ ਤੇ ਤਲਾਸ਼ ਕਰ ਰਿਹਾ ਸੀ।
ਰਾਤ ਦੀ ਗਿਆਤ ਵਾਸਤੇ ਅਰਜ਼ ਕਰਾਂ, ਜੋ ਕੁਛ ਨੰਦ ਲਾਲ ਨੇ ਕਿਹਾ ਕੁਝ ਹੋਰ ਮਹਾਂਪੁਰਸ਼ਾਂ ਨੇ ਵੀ ਕਿਹਾ ਕਿ ਰਾਮ ਦੇ ਪ੍ਰਸਿੱਧ ਸਨ। ਸ਼ਮਸ ਤਬਰੇਜ਼ ਦਾ ਵੀ ਐਸਾ ਕਹਿਣਾ, ਆਦਮ ਨਾ ਬੂਦੋ ਮਨ ਬੂਦਮ, ਹਵਾ ਨਾ ਬੂਦੋ ਮਨ ਬੂਦਮ, ਕਸ ਨਾ ਬੂਦੋ ਮਨ ਬੂਦਮ, ਮਨ ਆਸ਼ਕੇ ਦੇਰੀ ਨਾ। ਆਦਮ ਨਾ ਬੂਦੋ, ਇਹ ਮਨੁੱਖ ਨਹੀਂ ਸਨ, ਮੈਂ ਸੀ। ਇਹ ਬੰਦੇ ਨਹੀਂ ਸਨ, ਮੈਂ ਸੀ। ਹਵਾ ਨਾ ਬੂਦੋ ਮਨ ਬੂਦਮ, ਜਿਸਨੂੰ ਭਾਰਤੀ ਰਿਸ਼ੀ ਮੁਨੀ ਮਾਇਆ ਕਹਿੰਦੇ ਨੇ, ਉਹਨੂੰ ਇਸਲਾਮ ਵਿੱਚ ਹਵਾ ਕਹਿ ਦਿੰਦੇ ਨੇ। ਇਹ ਹਵਾ ਨਹੀਂ ਸੀ, ਸੰਸਾਰ ਨਹੀਂ ਸੀ, ਇਹ ਮਾਇਆ ਨਹੀਂ ਸੀ, ਮੈਂ ਸੀ। ਇਹ ਕਸ ਨਾ ਬੂਦੋ ਮਨ ਬੂਦਮ, ਇਹ ਕੁਛ ਵੀ ਨਹੀਂ ਸੀ ਜੋ ਕੁਛ ਦਿਖਾਈ ਦਿੰਦਾ, ਮੈਂ ਸੀ। ਮਨ ਆਸ਼ਕੇ ਦੇਰੀ ਨਾ, ਮੈਂ ਬਹੁਤ ਪੁਰਾਣਾ ਆਸ਼ਿਕ ਹਾਂ, ਮੈਂ ਬਹੁਤ ਪੁਰਾਣੇ ਸਮੇਂ ਤੋਂ ਤਲਾਸ਼ ਕਰ ਰਿਹਾ। ਐ ਖੁਦਾ, ਮੈਂ ਅੱਜ ਦਾ ਨਹੀਂ, ਮੈਂ ਉਦੋਂ ਦਾ ਤੇਰੀ ਤਲਾਸ਼ ਵਿੱਚ ਜਦੋਂ ਇਹ ਮਨੁੱਖ ਨਹੀਂ ਸਨ, ਜ਼ਮੀਨ ਤੇ ਆਸਮਾਨ ਨਹੀਂ ਸੀ, ਇਹ ਕੁਛ ਵੀ ਨਹੀਂ ਸੀ। ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ 100 ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੇ। ਦੋ ਮੂਰਖ ਕਦੇ ਹੀ ਆਪਣੇ ਆਪ ਦੇ ਸਹਿਮਤ ਨਹੀਂ ਹੋਣਗੇ, 100 ਸਿਆਣੇ ਸਹਿਮਤ ਹੋ ਜਾਂਦੇ, ਇੱਕ ਸਿਆਣੇ ਨੇ ਸੱਚ ਆਖਿਆ, 99 ਸਹਿਮਤ ਹੋ ਜਾਣਗੇ। ਸਤਵਾਦੀ ਹੋਣ ਦਾ ਇਹ ਸਬੂਤ ਹੈ ਕਿ ਸਤਵਾਦੀ ਸੱਚ ਨਾਲ ਸਹਿਮਤ ਹੋ ਜਾਏਗਾ, ਸੱਚ ਨੂੰ ਮੰਨ ਲਵੇਗਾ। ਕਹਿੰਦੇ 100 ਫਕੀਰ ਬੈਠੇ ਹੋਵਨ, 100 ਭਗਤ ਬੈਠੇ ਹੋਵਨ, ਫਾਸਲਾ ਨਹੀਂ ਹੈ, ਦਿਲਾਂ ਵਿੱਚ ਕੋਈ ਫਾਸਲਾ ਨਹੀਂ ਹੈ। ਫਾਸਲਾ ਬੁਰਾਈ ਦਾ ਆਉਂਦਾ ਹੈ, ਬੁਰਿਆਂ ਦੇ ਆਉਂਦਾ ਹੈ, ਨੇੜਤਾ ਨਹੀਂ ਹੋਵੇਗੀ। ਪਰ ਇੱਕ ਫਕੀਰ ਬੈਠਾ ਹੈ, ਦੂਜਾ ਵੀ ਫਕੀਰ ਬੈਠਾ ਹੈ, ਅੰਦਰੂਨੀ ਦਿਲ ਵਿੱਚ ਕੋਈ ਫਾਸਲਾ ਨਹੀਂ ਹੋਵੇ। ਇਸ ਵਾਸਤੇ ਕਹਿੰਦੇ ਨੇ 100 ਸਿਆਣੇ ਇੱਕੋ ਮਤ। ਅਗਰ 100 ਫਕੀਰ ਬੈਠੇ ਨੇ, 100 ਭਗਤ ਬੈਠੇ ਨੇ, ਵਿਚਾਰ ਇੱਕ ਚੱਲੇਗੀ। 2 ਮੂਰਖ ਬੈਠੇ ਨੇ, ਵਿਚਾਰਾਂ 2 ਤਰ੍ਹਾਂ ਦੀਆਂ ਚੱਲਣਗੀਆਂ, ਔਰ ਦੋਵੇਂ ਵਿਪਰੀਤ ਚੱਲਣਗੀਆਂ, ਦੋਵੇਂ ਮੁਖਤਲਿਫ ਪਹਿਲੂਆਂ ਚੱਲਣਗੀਆਂ, ਇੱਕ ਨਹੀਂ ਚੱਲੇਗੀ। 100 ਸੰਤ ਬੈਠੇ ਨੇ, ਗੱਲ ਇੱਕ ਚੱਲੇਗੀ। 2 ਮੂਰਖ ਬੈਠੇ ਨੇ, ਗੱਲਾਂ 4 ਚੱਲਣਗੀਆਂ, ਔਰ ਚਾਰਾਂ ਗੱਲਾਂ ਦੇ ਦਿਸ਼ਾਵਾਂ ਵੀ 4 ਹੋਣਗੀਆਂ, ਇੱਕ ਨਹੀਂ ਹੋਵੇਗੀ। 100 ਦਾ ਤੇ ਮੁਹਾਵਰਾ ਹੈ, 1000 ਫਕੀਰ ਬੈਠੇ ਹੋਣ ਤੇ ਗੱਲ ਇੱਕ ਚੱਲੇਗੀ, ਤੇ ਉਸ ਇੱਕ ਗੱਲ ਨਾਲ ਸਾਰਿਆਂ ਦੀ ਸਹਿਮਤੀ ਹੋਵੇਗੀ, ਔਰ ਉਸ ਇੱਕ ਗੱਲ ਦੇ ਆਲੇ ਦੁਆਲੇ ਘੁੰਮਣਗੇ। ਪਰ 4 ਮੂਰਖ ਬੈਠੇ ਹੋਣ ਤੇ ਗੱਲਾਂ 1000 ਚੱਲਣਗੀਆਂ, ਤੇ ਕਿਸੇ ਵੀ ਗੱਲ ਦਾ ਸਿਰ ਪੈਰ ਨਹੀਂ ਹੋਵੇਗਾ, ਤੇ ਮੁਖਤਲਿਫ ਹੋਣਗੀਆਂ, ਵਿਪਰੀਤ ਦਿਸ਼ਾਵਾਂ ਦੇ ਚਾਹੁੰਗੀਆਂ। ਦਾਰਸ਼ਨਿਕ ਤੇ ਐਸਾ ਵੀ ਕਹਿੰਦੇ ਨੇ ਕਿ ਮੂਰਖ ਜਦ ਬੋਲਦਾ ਹੈ ਤਾਂ ਬੋਲਦਾ ਹੈ, ਦੂਜੇ ਦੀ ਸੁਣਦਾ ਨਹੀਂ, ਸੁਣਨਾ ਨਹੀਂ ਆਉਂਦਾ। ਤਾਂ ਦੂਜਾ ਜਿਹੜਾ ਮੂਰਖ ਬੈਠਾ ਹੈ, ਉਹ ਸੁਣ ਨਹੀਂ ਰਿਹਾ, ਉਹ ਵੀ ਬੋਲਣ ਦੀ ਤਿਆਰੀ 'ਚ ਹੈ। ਇਸ ਵਾਸਤੇ ਜਦ ਉਹ ਬੋਲੇਗਾ ਤਾਂ ਪਹਿਲੇ ਬੋਲੇ ਹੋਏ ਬੋਲਾਂ ਨਾਲ ਉਸਦਾ ਤਾਲਮੇਲ ਨਹੀਂ ਬੈਠੇਗਾ, ਦੋਵਾਂ ਦੀ ਦਿਸ਼ਾ ਵਿਪਰੀਤ ਹੋਵੇਗੀ, ਦੋਵੇਂ ਮੁਖਤਲਿਫ ਪਹਿਲੂਆਂ 'ਤੇ ਬੋਲਣਗੇ। ਸੁਣੇਗਾ ਇੱਕ ਵੀ ਨਹੀਂ, ਬੋਲਣਾ ਹੈ। 1000 ਗੱਲਾਂ ਦਾ ਵੀ ਆਪਸ ਵਿੱਚ ਤਾਲਮੇਲ ਨਹੀਂ ਬੈਠੇਗਾ, ਪਰ 1000 ਫਕੀਰ ਬੈਠੇ ਹੋਣ, ਤਾਲਮੇਲ ਬੈਠ ਜਾਏ। ਇਸਦੇ ਦੀ ਬੜੀ ਨੇੜਤਾ, ਜਿਹੜੀ ਇੱਕ ਗੱਲ ਕਹਿ ਦਿੱਤੀ ਹੈ ਉਹ ਇਤਨੀ ਸੱਚੀ ਹੈ, ਹਕੀਕਤ ਦੇ ਉੱਤੇ ਖੜੀ ਹੈ ਕਿ ਸਾਰੇ ਸਿਆਣਿਆਂ ਨੂੰ ਸਹਿਮਤੀ ਹੋਣਾ ਪੈਂਦਾ। ਸਿਆਣੇ ਤੇ ਮੂੜ ਦੀ ਇਹ ਪਹਿਚਾਣ, ਸੱਚ ਨੂੰ ਸੁਣਨਾ ਹੈ ਤੇ ਸਹਿਮਤ ਹੋ ਜਾਣਾ ਹੈ, ਸਿਆਣੇ ਪੁਰਖ ਦੀ ਇਹ ਪਹਿਚਾਣ ਹੈ। 100 ਸਿਆਣੇ ਇੱਕੋ ਮਤ, ਮੂਰਖਾ ਆਪੋ ਆਪਣੇ। 100 ਸਿਆਣੇ ਤੇ ਇੱਕ ਕੀਤੇ ਜਾ ਸਕਦੇ ਨੇ, 2 ਮੂਰਖ ਇੱਕ ਨਹੀਂ ਕੀਤੇ ਜਾ ਸਕਦੇ। 100 ਸਿਆਣਿਆਂ ਦੀ ਦਿਲੀ ਸਾਂਝ ਹੋ ਸਕਦੀ ਹੈ, 2 ਮੂਰਖਾਂ ਦੀ ਨਹੀਂ ਹੋ ਸਕਦੀ। ਔਰ ਸੰਸਾਰ ਵਿੱਚ ਮੂਰਖਾਂ ਦੀ ਤਾਦਾਦ ਇਤਨੀ ਵੱਧ ਗਈ, ਇਤਨੀ ਵੱਧ ਗਈ, ਦੋ ਮੁਲਕਾਂ ਦੀ ਸਾਂਝ, ਦੋ ਕੌਮਾਂ ਦੀ ਸਾਂਝ, ਦੋ ਮਜ਼ਹਬਾਂ ਦੀ ਸਾਂਝ, ਦੋ ਮਨੁੱਖਾਂ ਦੀ ਸਾਂਝ ਕਰਨੀ ਬਹੁਤ ਔਖੀ ਹੋ ਗਈ, ਬਹੁਤ ਔਖੀ ਹੋ ਗਈ, ਕਿਉਂਕਿ ਚਾਰੋਂ ਪਾਸੇ ਮੂੜਤਾ ਦਾ ਪਸਾਰਾ। ਪਰ ਮੈਂ ਫਿਰ ਅਰਜ਼ ਕਰਾਂ, 100 ਫਕੀਰ ਕਿਧਰੇ ਬੈਠੇ ਹੋਣ, ਮਤ ਇੱਕ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਾਨੰਦ ਨਾਲ ਸਹਿਮਤ ਨੇ ਤੇ ਰਾਮਾਨੰਦ ਗੁਰੂ ਨਾਨਕ ਨਾਲ ਸਹਿਮਤ ਨੇ, ਕਦੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਸਦੀ ਬਾਣੀ ਹੈ। ਕਬੀਰ ਗੁਰੂ ਨਾਨਕ ਨਾਲ ਸਹਿਮਤ ਨੇ, ਗੁਰੂ ਨਾਨਕ ਕਬੀਰ ਨਾਲ ਸਹਿਮਤ ਨੇ। ਰਵਿਦਾਸ, ਨਾਮਦੇਵ, ਜੈਦੇਵ, ਤ੍ਰਿਲੋਚਨ, ਭੀਖਣ, ਸਜਣਾ, ਸਹਿਮ, ਇਹ ਗੁਰੂ ਅਰਜਨ ਦੇਵ ਜੀ ਨਾਲ ਸਹਿਮਤ ਨੇ ਤੇ ਗੁਰੂ ਅਰਜਨ ਦੇਵ ਜੀ ਇਹਨਾਂ ਨਾਲ ਸਹਿਮਤ ਨੇ। ਔਰ ਸਰੀਰਕ ਰੂਪ ਵਿੱਚ ਵੀ ਜੇ ਕਿਧਰੇ ਇਕੱਠੇ ਬੈਠੇ ਆਉਂਦੇ ਤੇ ਇੱਕ ਦੂਜੇ ਦੇ ਮੁਖਾਲਫਤ ਨਹੀਂ ਆਉਣੀ ਸੀ। 100 ਸਿਆਣੇ ਇੱਕੋ ਮਤ, ਫੈਸਲਾ ਇੱਕ ਹੋਣਾ ਸੀ, ਗੱਲ ਇੱਕ ਹੋਣੀ ਸੀ। ਕਹਿੰਦੇ ਨੇ 100 ਬ੍ਰਹਮ ਗਿਆਨੀ ਕਿਧਰੇ ਬੈਠੇ ਹੋਣ ਤੇ ਗੱਲ ਇੱਕ ਆਉਂਦੀ ਹੈ ਤੇ ਬਾਕੀ ਸਾਰਿਆਂ ਦੀ ਸਹਿਮਤੀ ਹੋ ਜਾਂਦੀ, ਗੱਲ ਬੜੀ ਸੱਚੀ। ਦੋ ਮੂੜ ਬੈਠੇ ਹੋਣ, ਗੱਲ ਇੱਕ ਨਹੀਂ ਹੋਵੇਗੀ, ਗੱਲਾਂ ਦੋ ਹੋਣਗੀਆਂ ਤੇ ਦੋ ਗੱਲਾਂ 2000 ਬਣ ਜਾਣਗੀਆਂ, ਕਿਉਂਕਿ ਸੁਣਨਾ ਕਿਸੇ ਨੇ ਵੀ ਨਹੀਂ। ਸੰਸਾਰ ਵਿੱਚ ਇਸ ਤਰ੍ਹਾਂ ਦੇ ਮਨੁੱਖਾਂ ਦੀ ਤਾਦਾਦ ਬਹੁਤ ਵੱਧਦੀ ਗਈ, ਇਸ ਵਾਸਤੇ ਵਿਤਕਰਿਆਂ ਦਾ ਜਨਮ ਬਹੁਤ ਹੋ ਗਿਆ, ਦੁੱਖ ਦਾ ਜਨਮ ਬਹੁਤ ਹੋ ਗਿਆ, ਸੰਤਾਪ ਦਾ ਜਨਮ ਬਹੁਤ ਹੋ ਗਿਆ। ਤਾਂ ਮੈਂ ਅਰਜ਼ ਕਰਾਂ, ਜਿਹੜੀ ਗੱਲ ਭਾਈ ਨੰਦ ਲਾਲ ਭਾਈ ਕਹਿੰਦੇ ਨੇ ਸ਼ਮਸ ਤਬਰੇਜ਼ ਨੇ ਹੂ ਬਹੁ ਉਹੀ ਆਖਿਆ। ਨੰਦ ਲਾਲ ਕਹਿੰਦੇ ਨਾ ਬੂਦ ਹੇਜ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾਂ, ਕਿ ਸ਼ੌਕੇ ਯਾਦੇ ਤੋ ਆਉਰਦ ਦਰ ਵਜੂਦ ਮਰਾ। ਇਹ ਅਕਾਲ ਪੁਰਖ ਜ਼ਮੀਨ ਤੇ ਆਸਮਾਨ ਦਾ ਨਾਮੋ ਨਿਸ਼ਾਨ ਨਹੀਂ ਸੀ। ਮੈਂ ਉਦੋਂ ਦਾ ਤੇਰੇ ਸ਼ੌਕ ਵਿੱਚ, ਤੇਰੀ ਉਡੀਕ ਵਿੱਚ ਬੈਠਾ, ਤੇਰੀ ਤਲਾਸ਼ ਵਿੱਚ। ਜ਼ਮੀਨ ਨਹੀਂ ਸੀ, ਆਸਮਾਨ ਨਹੀਂ ਸੀ, ਤੇ ਹੂ ਬਹੁ ਇਹੀ ਗੱਲ ਈਰਾਨ ਦਾ ਸੰਤ ਕਹਿੰਦਾ, ਆਦਮ ਨਾ ਬੂਦੋ ਮਨ ਬੂਦਮ, ਹਵਾ ਨਾ ਬੂਦੋ ਮਨ ਬੂਦਮ, ਕੀ ਕਸ ਨਾ ਬੂਦੋ ਮਨ ਬੂਦਮ, ਮਨ ਆਸ਼ਕੇ ਦੇ ਰੀਨਾ। ਮੈਂ ਬਹੁਤ ਪੁਰਾਣਾ ਆਸ਼ਿਕ ਹਾਂ ਤੇਰੀ ਤਲਾਸ਼ ਵਿੱਚ। ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਜਦ ਇਹ ਸਭ ਕੁਛ ਨਹੀਂ ਸੀ ਤਾਂ ਇਹ ਫਕੀਰ ਕਿੱਥੇ ਸਨ? ਇਹ ਸੰਤ ਕਿਹੜੀ ਥਾਂ ਤੇ ਖੜਾ ਹੋ ਕੇ ਉਸ ਪਰਮਾਤਮਾ ਦੀ ਤਲਾਸ਼ ਕਰ ਰਿਹਾ ਸੀ? ਦਰਅਸਲ ਨੰਦ ਲਾਲ ਬੜੀ ਦੂਰ ਦੀ ਗੱਲ ਕਰਦੇ ਨੇ। ਰੇਤ ਦਾ ਜ਼ਰਰਾ ਵੀ ਪੂਰਨ ਹੋਣਾ ਚਾਹੁੰਦਾ, ਜਗਤ ਵਿੱਚ ਜੋ ਕੁਛ ਵੀ ਹੈ ਵਿਕਾਸ ਕਰ ਰਿਹਾ, ਅਗਾਂਹ ਵਧ ਰਿਹਾ, ਉਹ ਕਿਧਰੇ ਪਹੁੰਚਣਾ ਚਾਹੁੰਦਾ, ਉਹ ਆਪਣਾ ਮਰਕਜ਼ ਲੱਭ ਰਿਹਾ। ਹਰ ਚੀਜ਼ ਆਪਣਾ ਮਰਕਜ਼ ਲੱਭ ਰਹੀ ਹੈ। ਪਾਣੀ ਭਾਵੇਂ ਝਰਨੇ ਉੱਚੇ ਪਹਾੜਾਂ ਚੋਂ ਨਿਕਲਦੇ ਨੇ, ਵਗਦੇ ਨੇ ਨਿਵਾਣ ਦੀ ਤਰਫ, ਦੌੜਦੇ ਨੇ, ਪਤਾ ਹੈ ਮਰਕਜ਼ ਥੱਲੇ ਹੈ, ਸਾਗਰ ਸਮੁੰਦਰ। ਅੱਗ ਕਿਧਰੇ ਵੀ ਬਾਲੀਏ ਉੱਪਰ ਉੱਠਦੀ ਹੈ, ਕੇਂਦਰ ਉੱਪਰ ਹੈ, ਮਰਕਜ਼ ਸੂਰਜ। ਧੂੜ ਦੇ ਕਣਕੇ, ਮਿੱਟੀ ਦੇ ਜ਼ਰੇ ਭਾਵੇਂ ਹਵਾ ਕਿਤਨੀ ਬੁਲੰਦੀਆਂ ਤੇ ਲੈ ਜਾਏ, ਥੱਲੇ ਹੀ ਆਉਂਦੇ ਨੇ, ਉਹਨਾਂ ਦਾ ਕੇਂਦਰ ਥੱਲੇ, ਜ਼ਮੀਨ ਦੇ ਚਲੀਨ ਹੋਣਾ ਚਾਹੁੰਦੇ। ਕਹਿੰਦੇ ਨੇ ਮਨੁੱਖ ਦੀ ਇਸ ਚੇਤਨਾ ਦਾ ਵੀ ਕੋਈ ਮਰਕਜ਼ ਹੈ, ਕੋਈ ਕੇਂਦਰ ਹੈ, ਔਰ ਉਸ ਕੇਂਦਰ ਤੱਕ ਪਹੁੰਚੇ ਬਿਨਾਂ, ਉਸ ਮਰਕਜ਼ ਤੱਕ ਪਹੁੰਚੇ ਬਿਨਾਂ ਚੈਨ ਨਹੀਂ ਹੈ, ਕਿਸੇ ਨੂੰ ਨਹੀਂ ਮਿਲ ਸਕਦਾ। ਹਰ ਬੰਦਾ ਪੜਾਅ ਵਿੱਚ ਹੈ, ਪੜਾਅ ਵਿੱਚ ਜਨਮ ਹੋਇਆ ਹੈ, ਪੜਾਅ ਵਿੱਚ ਜੀਵਨ ਹੋਇਆ ਹੈ, ਤੇ ਕਈ ਦਫ਼ਾ ਪੜਾਅ ਵਿੱਚ ਮਰ ਜਾਂਦਾ ਹੈ, ਰਸਤੇ 'ਚ, ਟਿਕਾਣੇ 'ਤੇ ਨਹੀਂ, ਕੇਂਦਰ 'ਤੇ ਨਹੀਂ, ਮਰਕਜ਼ ਵਿੱਚ ਨਹੀਂ। ਭਗਤ ਕਬੀਰ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾ ਹੈ, ਇਸ ਤਰ੍ਹਾਂ ਦਾ ਜਨਮ ਤੇ ਮੈਂ ਕਈ ਦਫ਼ਾ ਲੈ ਚੁੱਕਿਆ, ਰਸਤੇ ਵਿੱਚ ਹੀ ਰਹਿ ਗਏ। ਔਰ ਆਪ ਕਬੂਲ ਕਰਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਈ, ਐ ਅਕਾਲ ਪੁਰਖ, ਸੇਵਕ ਤੇ ਮੈਂ ਪਿਛਲੇ ਜਨਮ ਵਿੱਚ ਸੀ ਤੇਰਾ, ਤੇਰੀ ਬੰਦਗੀ ਕਰਦਾ ਰਿਹਾ, ਨਾਸ ਕੁਛ ਵੀ ਨਹੀਂ ਹੁੰਦਾ, ਬੀਜ ਰਹਿ ਜਾਂਦੇ ਨੇ, ਜਿਹਨੂੰ ਸੂਕਸ਼ਮ ਸਰੀਰ ਅਸੀਂ ਕਹਿੰਦੇ ਹਾਂ ਨਾ, ਉਹ ਨਹੀਂ ਮਿਟਦਾ। ਅੰਤਿਮ ਸਮੇਂ ਇਹ ਅਸਫੂਲ ਦੇਹੀ ਦਫਨ ਕਰ ਦਿੱਤੀ ਜਾਂਦੀ ਹੈ ਜਾਂ ਸਾੜ ਦਿੱਤੀ ਜਾਂਦੀ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ, ਨਵਾਂ ਜਨਮ ਕੌਣ ਲੈਂਦਾ ਹੈ? ਨਵਾਂ ਜਨਮ ਲੈਂਦਾ ਸੂਕਸ਼ਮ ਸਰੀਰ, ਸੂਕਸ਼ਮ ਸੰਸਕਾਰਾਂ ਦਾ ਪੁੱਤਰਾ। ਸੂਖਸ਼ਮ ਸਰੀਰ ਜੋ ਅਸੀਂ ਅੱਜ ਤੱਕ ਕੀਤਾ ਹੈ ਤੇ ਜਿਸ ਦੇ ਉਹ ਸੰਸਕਾਰ ਬਣੇ ਨੇ, ਸੰਸਕਾਰਾਂ ਨੂੰ ਸੂਖਸ਼ਮ ਸਰੀਰ ਕਹਿੰਦੇ ਨੇ, ਔਰ ਇਹੀ ਜਨਮ ਮਰਨ ਦੇ ਚੱਕਰ 'ਚ ਪੈਂਦਾ ਹੈ, ਇਹੀ ਦੁੱਖ ਸੁੱਖ ਭੋਗਦਾ ਹੈ। ਉਸ ਸੂਖਸ਼ਮ ਸਰੀਰ ਨੂੰ ਚਿੱਤਰ ਗੁਪਤ ਵੀ ਆਪ ਦਿੱਤਾ ਗਿਆ ਹੈ, ਉਹ ਤਸਵੀਰ ਜਿਹੜੀ ਗੁਪਤ ਹੈ ਨਹੀਂ ਦਿਖਾਈ ਦਿੰਦੀ। ਬੰਦੇ ਨੂੰ ਬਾਹਰੋਂ ਵੇਖਿਆ ਜਾ ਸਕਦਾ, ਉਸਦੇ ਸੰਸਕਾਰ ਕਿਸ ਤਰ੍ਹਾਂ ਵੇਖੋਗੇ, ਸੰਸਕਾਰ ਕਿਸ ਤਰ੍ਹਾਂ ਬਣਦੇ ਨੇ। ਬੰਦਾ ਜਦ ਕੋਈ ਕਰਮ ਕਰਦਾ ਹੈ ਤੇ ਕਰਮ ਤਿੰਨ ਪ੍ਰਕਾਰ ਦੇ ਆਲਮਾਂ ਨੇ ਮੰਨ ਲਏ, ਵਾਚਕ ਕਰਮ, ਸਰੀਰਕ ਕਰਮ ਤੇ ਮਾਨਸਿਕ ਕਰਮ। ਜੋ ਬੰਦਾ ਬੋਲਦਾ ਹੈ, ਜੋ ਬੰਦਾ ਕਰਦਾ ਹੈ, ਜੋ ਬੰਦਾ ਸੋਚਦਾ ਹੈ, ਇਸ ਤੋਂ ਬਣਦੇ ਨੇ ਸੰਸਕਾਰ ਤੇ ਸੰਸਕਾਰਾਂ ਤੋਂ ਬਣਦਾ ਹੈ ਸੁਭਾਅ ਤੇ ਸੁਭਾਅ ਤੋਂ ਬਣਦੀ ਹੈ ਪ੍ਰਲਭਤ ਤੇ ਪ੍ਰਲਭਤ ਦਾ ਫਲ ਹੈ ਦੁੱਖ ਤੇ ਸੁੱਖ। ਦੁੱਖ ਸੁੱਖ ਫਲ ਹੈ, ਹੋਰ ਕੁਛ ਨਹੀਂ। ਅਗਰ ਸੁੱਖ ਹੈ ਤਾਂ ਕਹਿੰਦੇ ਨੇ ਸੁਭਾਅ ਚੰਗਾ ਹੈ, ਸੁਭਾਅ ਚੰਗਾ ਹੈ ਤਾਂ ਸਮਝ ਲਓ ਸੰਸਕਾਰ ਚੰਗੇ ਨੇ, ਸੰਸਕਾਰ ਚੰਗੇ ਨੇ ਸਮਝ ਲਓ ਕਰਮ ਚੰਗੇ ਨੇ। ਇਹ ਸ਼ੰਖਲਾਈਨ ਜੁੜੀ ਹੋਈ ਹੈ, ਪਰਮਾਤਮਾ ਨੇ ਆਪ ਬਣਾਈ ਹੈ। ਇੱਕ ਕਰਮ ਜੋ ਕੁਛ ਵੀ ਕਰੀਏ ਉਹਦੇ ਸੰਸਕਾਰ ਬਣ ਜਾਣਗੇ, ਸੰਸਕਾਰ ਬੀਜ ਨੇ, ਤੇ ਬੀਜ ਫਿਰ ਉਹ ਜਿਹਾਂ ਦਾ ਕਰਮ ਕਰਾਉਣਗੇ ਜੋ ਕੀਤਾ ਹੈ। ਜੈਸੇ ਇੱਕ ਬੀਜ ਬੋਈਏ ਤਾਂ ਆਖਰ ਬੀਜ ਬੋਇਆ ਹੋਇਆ ਬੀਜ ਤੱਕ ਪਹੁੰਚਦਾ ਹੈ, ਉਹਦੇ 'ਚ ਅਨੰਤ ਬੀਜ ਪੈਦਾ ਹੋ ਜਾਂਦੇ ਨੇ। ਇੱਕ ਕਰਮ ਤੋਂ ਅਨੇਕਾਂ ਸੰਸਕਾਰ ਜਨਮ ਲੈਂਦੇ ਨੇ। ਜੈਸੇ ਜਿਸ ਬੰਦੇ ਨੇ ਅੱਜ ਝੂਠ ਬੋਲਿਆ, ਬੀਜ ਹੈ, ਕਰਮ ਹੈ, ਪਰ ਅੰਦਰ ਅਨੇਕਾਂ ਝੂਠ ਬੋਲਣ ਦੇ ਸੰਸਕਾਰ ਬਣ ਜਾਣਗੇ, ਤੇ ਉਹਨਾਂ ਸੰਸਕਾਰਾਂ ਨੇ ਫਿਰ ਝੂਠ ਬੋਲਣ ਤੇ ਮਜਬੂਰ ਕਰਨਾ, ਫਿਰ ਸੰਸਕਾਰ ਬਣ ਜਾਣਗੇ, ਫਿਰ ਉਹਨਾਂ ਸੰਸਕਾਰਾਂ ਨੇ ਫਿਰ ਝੂਠ ਬੋਲਣ ਤੇ ਮਜਬੂਰ ਕਰਨਾ। ਤੋ ਕਰਮ ਸੰਸਕਾਰ ਬਣਨਗੇ, ਸੰਸਕਾਰ ਸੁਭਾਅ ਨੂੰ ਜਨਮ ਦੇਣਗੇ। ਮਨੁੱਖ ਦੀ ਫਿਤਰਤ, ਮਨੁੱਖ ਦਾ ਸੁਭਾਅ ਇਹ ਸੰਸਕਾਰਾਂ ਦੀ ਦੇਣ ਹੈ, ਤੇ ਸੁਭਾਅ ਤੋਂ ਪ੍ਰਲਭਤ ਦਾ ਜਨਮ ਤੇ ਪ੍ਰਲਭਤ ਤੋਂ ਦੁੱਖ ਤੇ ਸੁੱਖ, ਈਸ਼ਵਰ ਦਾ ਵਿਧਾਨ, ਰੱਬ ਦੀ ਵਿਧਾਨ। ਸੁੱਖ ਹੈ ਤਾਂ ਕਹਿੰਦੇ ਨੇ ਸੁਭਾਅ ਪ੍ਰਲਭਤ ਚੰਗੀ, ਪ੍ਰਲਭਤ ਚੰਗੀ ਸੁਭਾਅ ਚੰਗਾ, ਸੁਭਾਅ ਚੰਗਾ ਸੰਸਕਾਰ ਚੰਗੇ, ਤੇ ਸੰਸਕਾਰ ਚੰਗੇ ਤਾਂ ਕਰਮ ਚੰਗੇ। ਇਹ ਸ਼ੰਖਲਾ ਇੰਝ ਚੱਲਦੀ। ਉਹ ਜੋ ਸੁਭਾਅ ਹੈ, ਉਹ ਜੋ ਸੰਸਕਾਰ ਹੈ, ਉਹਨੂੰ ਕਹਿੰਦੇ ਨੇ ਚਿੱਤਰ ਗੁਪਤ। ਜਨਮ ਉਹ ਲੈਂਦੇ ਨੇ। ਆਤਮਾ ਅਜਨਮ ਹੈ ਤੇ ਸਰੀਰ ਤੇ ਨਾਸ ਹੋ ਗਏ, ਉਹ ਜਿਹਾਂ ਦਾ ਸਰੀਰ ਫਿਰ ਨਹੀਂ ਬਣਦਾ। ਲੱਖਾਂ ਬੱਚੇ ਰੋਜ਼ ਜਨਮ ਲੈਂਦੇ ਨੇ, ਨਵਾਂ ਹੀ ਰੂਪ ਲੈ ਕੇ ਆਉਂਦੇ, ਨਵੀਂ ਆਵਾਜ਼ ਲੈ ਕੇ ਆਉਂਦੇ, ਨਵਾਂ ਹੀ ਨਕਸ਼ੋ ਨਿਗਾਰ ਲੈ ਕੇ ਆਉਂਦੇ। ਇੱਕ ਮਨੁੱਖ ਦੇ ਨਕਸ਼ੋ ਨਿਗਾਰ ਦੂਜੇ ਨਾਲ ਨਹੀਂ ਮਿਲਦੇ। ਇੱਥੇ ਕਹਿੰਦੇ ਨੇ ਸਿਆਣੇ ਕਿ ਪਰਮਾਤਮਾ ਵਿੱਚ ਪੁਨਰੁਕਤੀ ਨਹੀਂ ਹੈ, ਪਰਮਾਤਮਾ ਦੌਰਾਂਦਾ ਨਹੀਂ ਹੈ। ਇੱਕ ਚੀਜ਼ ਜੋ ਬਣਾ ਦਿੱਤੀ, ਬਣਾ ਦਿੱਤੀ, ਮੁੜ ਕੇ ਨਹੀਂ। ਉਸਦੀ ਬਣਤਰ ਵਿੱਚ ਇਸ ਵਾਸਤੇ ਨਵੀਨਤਾ ਹੈ ਤੇ ਮਹਾਨਤਾ ਹੈ। ਤੋ ਦੇਹੀ ਤੇ ਨਾਸ ਹੋ ਗਈ, ਇਸ ਤਰ੍ਹਾਂ ਦੀ ਦੇਹੀ ਨਹੀਂ। ਆਤਮਾ ਇਹ ਤੇ ਰਾਮ ਦੀ ਅੰਸ਼ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੇ ਨਾ ਮਨਸ਼, ਇਹ ਤੇ ਰਾਮ ਦੀ ਅੰਸ਼ ਹੈ। ਤੋ ਜਨਮ ਮਰਨ ਦੇ ਚੱਕਰ 'ਚ ਕੌਣ ਪੈਂਦਾ? ਸੂਖਸ਼ਮ ਸਰੀਰ। ਸੂਖਸ਼ਮ ਸਰੀਰ ਅਗਰ ਬਹੁਤ ਮਾੜਾ ਹੈ, ਬਹੁਤ ਮਨੁੱਖ ਨੇ ਗਲਤ ਕੀਤਾ ਹੈ, ਗਲਤ ਬੋਲਿਆ, ਗਲਤ ਸੋਚਿਆ ਹੈ, ਔਰ ਲਗਾਤਾਰ ਐਸਾ ਕੀਤਾ ਹੈ, ਤਾਂ ਸੰਸਕਾਰ ਬਣ ਗਏ ਨੇ, ਸੁਭਾਅ ਬਣ ਗਿਆ। ਕਹਿੰਦੇ ਇਸ ਤਰ੍ਹਾਂ ਦੇ ਸੂਖਸ਼ਮ ਸਰੀਰ ਦਾ ਛੇਤੀ ਜਨਮ ਨਹੀਂ ਆਉਂਦਾ। ਕੋਈ ਬਹੁਤ ਭੈੜਾ ਘਰ ਚਾਹੀਦਾ ਹੈ, ਔਰੰਗਜ਼ੇਬ, ਹਿਟਲਰ ਜੈਸੇ, ਹਲਾਕੂ ਜੈਸੇ ਛੇਤੀ ਜਨਮ ਨਹੀਂ ਲੈ ਸਕਦੇ, ਭਟਕਣਗੇ। ਔਰ ਇਹਨਾਂ ਭਟਕਦੀਆਂ ਹੋਈਆਂ ਰੂਹਾਂ ਨੂੰ, ਸੂਖਸ਼ਮ ਸਰੀਰਾਂ ਨੂੰ ਹੀ ਜਗਤ ਕਹਿੰਦਾ ਹੈ ਭੂਤ ਪ੍ਰੇਤ। ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ, ਕਈ ਕੋਟ ਭੂਤ ਪ੍ਰੇਤ ਸੁਗਲ ਮਿਰਗਾਚ। 12-13 ਸਾਲ ਪਹਿਲੇ ਤੇ ਮੈਂ ਨਹੀਂ ਇਹਨਾਂ ਗੱਲਾਂ ਨੂੰ ਮੰਨਦਾ ਸੀ, ਪਰ ਮੈਂ ਹੈਰਾਨ ਹੋ ਗਿਆ ਕਿ ਇੱਕ ਅਨਪੜ੍ਹ ਪੰਜਾਬੀ ਮੁੰਡਾ ਕੁਰਾਨ ਦੀ ਆਇਤਾਂ ਬੋਲਣ ਲੱਗ ਪਿਆ। ਜਾਂ ਇਸ ਤਰ੍ਹਾਂ ਮੈਂ ਦੇਖਿਆ ਕੋਈ ਸੰਸਕ੍ਰਿਤ ਦੇ ਸਲੋਕ ਪੜ੍ਹਨ ਲੱਗ ਪਿਆ, ਕੋਈ ਉਹ ਭਾਸ਼ਾ ਬੋਲਣ ਲੱਗ ਪਿਆ ਜਿਹੜੀ ਉਸਨੇ ਕਦੀ ਬੋਲੀ ਨਹੀਂ ਤੇ ਜਾਣਦਾ ਨਹੀਂ, ਔਰ ਕੁਛ ਜਿਹੜੀਆਂ ਗੱਲਾਂ ਇਸ ਢੰਗ ਦੀਆਂ ਜਿਸ ਨੂੰ ਸੁਣ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਕਿ ਕੋਈ ਹੋਰ ਬੋਲ ਰਿਹਾ। ਕਈ ਕੋਟ ਭੂਤ ਪ੍ਰੇਤ ਸੁਕਰ ਮਿਲਦਾ ਜਿਹਨੂੰ ਅਸੀਂ ਖਲਾ ਕਹਿੰਦੇ ਹਾਂ, ਖਾਲੀ ਨਹੀਂ ਹੈ, ਕੁਛ ਵੀ ਖਾਲੀ ਨਹੀਂ, ਇਸ ਤੇ ਖਾਲੀ ਕੋਈ ਨਾ ਹੈ। ਪ੍ਰਭੂ ਦੀ ਬਣਾਈ ਹੋਈ ਬਣਤਰ ਤੋਂ ਸਿਵਾ ਕਰਨੀ ਖਾਲੀ ਜਗ੍ਹਾ ਕੁਛ ਵੀ ਨਹੀਂ ਹੈ। ਸਾਨੂੰ ਜੋ ਖਲਾ ਦਿਖਾਈ ਦਿੰਦਾ ਇੱਥੇ ਵੀ ਹੈ, ਕੁਛ ਖਲਾ ਨਹੀਂ ਹੈ, ਕੁਛ ਖਾਲੀ ਨਹੀਂ ਹੈ ਕੁਛ। ਕਿਸੇ ਵਕਤ ਇਹਨੂੰ ਅੰਧ ਵਿਸ਼ਵਾਸ ਆਖਿਆ ਜਾਂਦਾ ਸੀ, ਅੱਜ ਨਹੀਂ ਹੈ। ਤੇ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪਰਮਾਤਮਾ ਵੀ ਅੰਧ ਵਿਸ਼ਵਾਸ ਹੈ। ਅੰਧ ਵਿਸ਼ਵਾਸ ਹੁੰਦਾ ਕਿਹੜਾ ਹੈ? ਜਿਹਨੂੰ ਸਮਝਿਆ ਨਹੀਂ, ਜਾਣਿਆ ਨਹੀਂ ਤੇ ਮੰਨ ਲੈਣਾ, ਜਿਹਨੂੰ ਸਮਝਿਆ ਨਹੀਂ ਤੇ ਜਾਣਿਆ ਨਹੀਂ ਜਾਂ ਇਨਕਾਰ ਕਰ ਦੇਣਾ, ਦੋਵੇਂ ਅੰਧ ਵਿਸ਼ਵਾਸ। ਸਮਝਿਆ ਨਹੀਂ, ਜਾਣਿਆ ਨਹੀਂ, ਇਨਕਾਰ ਕਰ ਦੇਣਾ, ਇੱਕ ਆਸਤਿਕ ਦਾ ਅੰਧ ਵਿਸ਼ਵਾਸ ਹੈ, ਇੱਕ ਨਾਸਤਿਕ ਦਾ ਅੰਧ ਵਿਸ਼ਵਾਸ। ਆਸਤਿਕ ਕਹਿੰਦਾ ਮੇਰੀ ਰੱਬ ਵਿੱਚ ਸ਼ਰਧਾ ਹੈ, ਪਰ ਸਵਾਲ ਹੈ ਤੂੰ ਰੱਬ ਨੂੰ ਜਾਣਿਆ? ਰੱਬ ਦੀ ਗੱਲ ਕੋਈ ਸੁਣੀ, ਕੋਈ ਵਿਚਾਰ ਕੀਤੀ? ਤੇ ਮੈਂ ਅਰਥ ਕਰਾਂ, ਗੁਰਮਤਿ ਤੇ ਉਂਝ ਵਿਚਾਰ ਦਾ ਹੀ ਧਰਮ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਏ ਵਿਚਾਰ, ਸਾਨੂੰ ਸਤਿਗੁਰ ਨੇ ਵਿਚਾਰ ਦਾ ਪੁਜਾਰੀ ਬਣਾਇਆ। ਮੈਂ ਤੇ ਕਈ ਦਫ਼ਾ ਹੈਰਾਨ ਹੋਣਾ ਕਿ ਜਿਹੜੀਆਂ ਕੌਮਾਂ ਪੱਥਰ ਦੀਆਂ ਤੇ ਬੁੱਤ ਦੀਆਂ ਪੂਜਾ ਕਰਦੀਆਂ ਨੇ, ਉਹਨਾਂ ਨੇ ਆਪਣੇ ਰਹਿਬਰ ਦੇ ਵਿਚਾਰ ਬੜੀ ਦੂਰ ਦੂਰ ਤੱਕ ਫੈਲਾ ਦਿੱਤੇ। ਬੋਧੀ ਮਹਾਤਮਾ ਬੁੱਧ ਦੀ ਤਸਵੀਰ ਦੀ, ਬੁੱਤ ਦੀ, ਪੱਥਰ ਦੀ ਪੂਜਾ ਕਰਦੇ ਨੇ, ਲੇਕਿਨ ਮਹਾਤਮਾ ਬੁੱਧ ਦੇ ਵਿਚਾਰ ਸਮੁੱਚੇ ਏਸ਼ੀਆ ਵਿੱਚ ਫੈਲਾ ਦਿੱਤੇ ਗਏ। ਚੀਨ, ਜਾਪਾਨ, ਇਹ ਲਾਓਸ, ਕੰਬੋਡੀਆ, ਇਹ ਥਾਈਲੈਂਡ, ਸਾਰੇ ਉਸਦੀ ਲਪੇਟ ਵਿੱਚ ਆ ਗਏ। ਸਿਆਮ, ਨੇਪਾਲ, ਤਿੱਬਤ, ਭੂਟਾਨ ਸਭ ਬੋਧੀ ਨੇ। ਕਿਸੇ ਵਕਤ ਕਸ਼ਮੀਰ ਅੱਧਾ ਬੋਧੀ ਸੀ, ਅਫਗਾਨਿਸਤਾਨ ਬੋਧੀ ਸੀ ਕਿਸੇ ਵਕਤ, ਬੋਧ ਮੰਦਰ ਬਹੁਤ ਲੱਭੇ ਨੇ ਅਫਗਾਨਿਸਤਾਨ ਵਿੱਚ। ਪੁਜਾਰੀ ਪੱਥਰਾਂ ਦੇ, ਲੇਕਿਨ ਮਹਾਤਮਾ ਬੁੱਧ ਦੇ ਵਿਚਾਰ ਬੜੀ ਦੂਰ ਦੂਰ ਤੱਕ ਫੈਲਾ ਦਿੱਤੇ। ਦੂਸਰੇ ਪਾਸੇ ਦੇਖਦੇ ਹਾਂ ਹਿੰਦੂ ਸਮਾਜ ਨੂੰ, ਇਹ ਵੀ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਕਰਦਾ, ਪੱਥਰ ਦੇ ਪੁਜਾਰੀ, ਪਰ ਕ੍ਰਿਸ਼ਨ ਦੀ ਗੀਤਾ ਦੇ ਵਿਚਾਰ ਬੜੀ ਦੂਰ ਦੂਰ ਤੱਕ ਫੈਲਾ ਦਿੱਤੇ ਗਏ। ਬਹੁਤ ਲੋਕਾਂ ਨੇ ਗੀਤਾ ਪੜ੍ਹੀ ਹੈ, ਸਮਝੀ ਹੈ, ਜਾਣੀ ਹੈ। ਸਿੱਖ ਕੌਮ ਵਿਚਾਰ ਦੀ ਪੁਜਾਰਨ ਹੈ, ਗੁਰੂਆਂ ਨੇ ਵਿਚਾਰ ਦਾ ਪੁਜਾਰੀ ਬਣਾਇਆ, ਤੇ ਵਿਚਾਰ ਆਪਣੇ ਪਰਿਵਾਰ ਤੱਕ ਵੀ ਨਹੀਂ ਪਹੁੰਚਾ ਸਕਦੇ। ਗੁਰੂ ਦੀ ਗੱਲ ਆਪਣੇ ਪਰਿਵਾਰ ਤੱਕ ਵੀ ਨਹੀਂ ਪਹੁੰਚਾ ਸਕੇ, ਬੱਚਿਆਂ ਤੱਕ ਵੀ ਨਹੀਂ ਪਹੁੰਚਾ ਸਕੇ, ਪੜੋਸੀ ਤੱਕ ਵੀ ਨਹੀਂ ਪਹੁੰਚਾ ਸਕੇ। ਤੇ ਜਦਕਿ ਮੈਂ ਦੇਖਦਾ ਕ੍ਰਿਸ਼ਨ ਦਾ ਸੰਦੇਸ਼ ਬੜੀ ਦੂਰ ਦੂਰ ਤੱਕ ਫੈਲਾ ਦਿੱਤਾ ਗਿਆ, ਮਹਾਤਮਾ ਬੁੱਧ ਦੇ ਵਿਚਾਰ ਬੜੀ ਦੂਰ ਦੂਰ ਤੱਕ ਫੈਲਾਏ ਗਏ, ਹਾਲਾਂਕਿ ਉਹ ਵਿਚਾਰ ਦੇ ਪੁਜਾਰੀ ਨਹੀਂ, ਪੱਥਰ ਦੇ ਪੁਜਾਰੀ, ਬੁੱਧ ਦੇ ਪੁਜਾਰੀ। ਪਰ ਜਿਹੜੀ ਕੌਮ ਹੈ ਹੀ ਵਿਚਾਰ ਦੀ ਪੁਜਾਰਨ, ਇਹ ਵਿਚਾਰ ਨਹੀਂ ਫੈਲਾ ਸਕੀ। ਬਿਲਕੁਲ ਉਲਟੀ ਜਿਹੀ ਗੱਲ ਹੋ ਗਈ, ਬਿਲਕੁਲ ਉਲਟੀ ਜਿਹੀ। ਅਸੀਂ ਵਿਚਾਰ ਦੇ ਪੁਜਾਰੀ ਹਾਂ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਵਿਚਾਰ ਦੀ ਪੂਜਾ, ਗਿਆਨ ਦੀ ਪੂਜਾ, ਵਿਚਾਰ ਦੀ ਪੂਜਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਮਿਥਿਹਾਸ ਨਹੀਂ ਹੈ, ਗਿਆਨ ਹੈ, ਪਰਮਾਤਮਾ ਦਾ ਅਕਾਲ ਪੁਰਖ ਦਾ ਗਿਆਨ ਹੈ। ਜਿਸ ਕੌਮ ਨੂੰ ਗੁਰਦੇਵ ਨੇ ਗਿਆਨ ਦਾ ਪੁਜਾਰੀ ਬਣਾਇਆ, ਵਿਚਾਰ ਦਾ ਪੁਜਾਰੀ ਬਣਾਇਆ, ਇਹ ਵਿਚਾਰ ਆਪਣੇ ਪਰਿਵਾਰ ਨੂੰ ਵੀ ਨਾ ਦੇ ਸਕੇ। ਤੇ ਜਿਹੜੇ ਪੱਥਰਾਂ ਦੇ ਪੁਜਾਰੀ, ਬੁੱਤਾਂ ਦੇ ਪੁਜਾਰੀ, ਤਸਵੀਰਾਂ ਦੇ ਪੁਜਾਰੀ, ਮੈਂ ਤੇ ਦੇਖ ਕੇ ਹੈਰਾਨ ਕਿ ਵਿਚਾਰ ਬੜੀ ਦੂਰ ਦੂਰ ਤੱਕ ਫੈਲਾ ਦਿੱਤੇ ਗਏ ਨੇ, ਔਰ ਬਹੁਤ ਸਾਰੀ ਦੁਨੀਆ ਉਹਨਾਂ ਦੇ ਵਿਚਾਰਾਂ ਦੀ ਲਪੇਟ ਤੇ ਚੱਲ। ਜਦਕਿ ਅਸੀਂ ਪੜੋਸੀ ਨੂੰ ਵੀ ਨਹੀਂ ਦੱਸ ਸਕੇ ਕਿ ਅਸੀਂ ਵਿਚਾਰ ਦੇ ਪੁਜਾਰੀ ਹਾਂ ਔਰ ਕਿਸ ਵਿਚਾਰ ਦੇ ਪੁਜਾਰੀ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤਿੰਨ ਚੀਜ਼ਾਂ ਅਮਰ ਨੇ, ਕਦੀ ਨਹੀਂ ਮਿਟਦੀਆਂ, ਫਿਰ ਨਾਰਾਇਣ, ਫਿਰ ਗੁਰ, ਫਿਰ ਸਾਚਾ ਵਿਚਾਰ। ਇੱਕ ਅਕਾਲ ਪੁਰਖ ਨਾਸ ਤੋਂ ਰਹਿਤ ਹੈ, ਇੱਕ ਸ਼ਬਦ ਨਾਸ ਤੋਂ ਰਹਿਤ ਹੈ, ਇੱਕ ਸ਼ਬਦ ਦੀ ਵਿਚਾਰ ਨਾਸ ਤੋਂ ਰਹਿਤ ਹੈ। ਤਿੰਨੇ ਅਮਰ ਹਮੇਸ਼ਾ ਹੀ ਰਹਿੰਦੀਆਂ, ਹਾਲਾਤ ਵਿੱਚ ਮੌਜੂਦ ਨੇ, ਵਿਆਪਕ ਨੇ। ਪਰਮਾਤਮਾ ਮੌਜੂਦ ਹੈ, ਸ਼ਬਦ ਮੌਜੂਦ ਹੈ, ਵਿਚਾਰ ਮੌਜੂਦ ਹੈ। ਔਰ ਇਹ ਵੀ ਮੈਂ ਅਰਜ਼ ਕਰਾਂ, ਜਦ ਵੀ ਕੋਈ ਮਹਾਨ ਕਵੀ ਲਿਖਦਾ ਹੈ, ਉਹ ਐਸਾ ਕਹਿੰਦਾ ਮੈਨੂੰ ਇਹ ਖਲਾ ਵਿੱਚ ਚੀਜ਼ਾਂ ਮਿਲੀਆਂ, میرے خیالاں دی بلندی تے خلا وچ مینوں یہ سب کچھ مل گیا، تال میل بیٹھ گیا، یہ دا مطلب خلا وچ موجود سی تاں ہی تے ملیا، ورنہ کس طرح ملدا؟ موجود نے وچار، موجود نے شبد، موجود ہے پرماتما، پھر نارائن، پھر گر، پھر ساچا وچار، تو سچ دے وچار دے اسی پجاری، شبد دے اسی پجاری، وچار پروار تک بھی نہیں پھیلائی، پتھراں دے پجاری پر کرشن دی وچار بڑی دور دور تک پھیلائی ہے، مہاتما بدھ دی وچار بڑی دور دور تک پھیلائی ہے۔ جیڑی امت اپنے رہبر دے وچاراں نوں دور دور تک نہیں پھیلا سکی، اس قوم دے سر تے جو ہے قرضہ رہ جاندا ہے، بہت بڑا قرضہ۔ اور یہ بہت بڑا قرضہ خاص کر کے گنی گیانی تے پربندکاں دے سر تے بہت بڑا ہے، اگر گرو دی وچار نہیں پھیلائی گئی، گربانی دی وچار نہیں پھیلائی گئی، نہیں جگت نوں دسی گئی، قرضہ ہی ہے۔ اور آپ سن کے حیران ہو گئے، کچھ قرضے دھارمک لوگاں نے منے نے، دیو رین، پتری رین، گرو رین، ایک برہم رین، گرو رام داس جی مہاراج اس دا ذکر کرتے ہیں، جنم جنم کے کل وکھ دکھ اترے، گرو نام دیو رین لاتا، دیو رین، دھرتی دا قرضہ، اور ہوا دا قرضہ، پانی دا قرضہ، ان دا قرضہ، سورج چند تاریاں دا قرضہ سانو جیون دے رہے ہیں، انہاں دے چوں ایک بھی نہ ہوئے ساڈا جیون نہیں رہ سکتا، سانو سورج زندگی دے رہے ہیں، سانو دھرتی تو زندگی مل رہی ہے، پون تو زندگی مل رہی ہے، پانی تو زندگی مل رہی ہے، جس جس کو سانو کچھ مل رہا ہے وہ دا قرض ہے، دیو رینا، پتری رینا، ماں باپ دا قرضہ، انہوں نے سانو شریر دی بن کر دیتی، سیوا کیتی، پالیا، پوسیا، وڈا کیتا، پھر گرو رینا، گرو نے وچار دیتی، تے پھر برہم رینا، برہم نے جیون دیتا، آتما دیتی۔ تو یہ قرضے صاحب رام داس جی مہاراج کہنے ادوں اتر گئے، جنم جنم کے کل وکھ دکھ اترے، گرو نام دیو رین لاتا، نام ملیا، نام دی وچار ملی، نام دا سدھانت ملیا، نام دا رس ملیا، قرضے لے گئے۔ تو میں عرض کراں، گرو دا رن ہے سڈے تے، گرو دا قرضہ ہے، گرو دی دتی ہوئی دین نو جے ہردے وچ دھارن نہیں کیتا تے جگت وچ پھیلایا نہیں، قرضہ سڈے تے، سر تے بہت وڈا جو ہے بوجھ ہے۔ گرو نام دیو رن لاتا، اور میں عرض کراں اے رن، یہ قرضہ انہاں دے تے بہت زیادہ ہے جنہاں دی یہ ذمہ واری ہے کہ گربانی نو جگت وچ پھیلانا ہے، تے نہ پھیلا سکے ہن اپنے گھر دے وچ، اپنے پڑوس دے وچ، تو بہت وڈا قرضہ ہے، بہت وڈی گل ہے۔ آپاں ایتھے بیٹھ کے بس وچار ہی کرنی، برہم وچار، وچارے کوئے نانک تاں کی پرمگت ہوئے، کیرتن اکال پورک نال جڑن دا وسیلہ ہے، کیرتن بندگی ہے، کیرتن رس ہے، کس دور دے رب نال جڑن دا پردھان سادھن ہے۔ پر میں عرض کراں، وچار تو بنا کیرتن سن نہیں سکو گے، وچار تو بنا کیرتن کر بھی نہیں سکو گے، وچار تو بنا کیرتن دی سمجھ نہیں آئے گی، وچار تو بنا من جڑے گا نہیں، تبلا ہی سن لو گے، سر سن لو گے، آواز سن لو گے، اور جے وچار ہے تو کیرتن نے کرتے پورکھ نال جوڑ دینا، سیدھا سمبندھ جڑ جائے گا۔ تو خیر یہ اس باب وچار چل پئی کہ اسی وچار دے گزاری، ہوں سمجھیا نہیں، جانیا نہیں، پتا نہیں، کہ کہہ دینا رب نہیں ہے اندھ وشواس، پتا نہیں، جانیا نہیں، وچار بھی نہیں کی تھی، کہ کہندا ہے رب ہے، یہ بھی اندھ وشواس ہے۔ دو طرح کے اندھ وشواس ہیں، ایک آستک دا اندھ وشواس، ایک ناستک دا اندھ وشواس۔ بدقسمتی ہے، لوکی آستک لوگاں نوں تے اندھ وشواس کہہ دیندے نے، ناستک نوں نہیں کہندے۔ جیڑا کہندا ہے پرماتما نہیں ہے، تو جانیا اس گل نوں، تو جان بین کیتی ہے، تو سمجھن دی کوشش کیتی ہے، تو اندر گہرائیاں وچ جھات ماری ہے، کچھ بھی نہیں، سمبندھ دی کوئی کھوج نہیں، لیکن انکار ہے، نہیں ہے۔ ਅੱਧੀ ਤੋਂ ਵੀ ਜ਼ਿਆਦਾ ਦੁਨੀਆ ਇਸ ਤਰ੍ਹਾਂ ਦੇ ਅੰਧ ਵਿਸ਼ਵਾਸ ਵਿੱਚ ਜੀ ਰਹੀ ਹੈ, ਨਹੀਂ ਹੈ। ਤੇ ਬਾਕੀ ਦੁਨੀਆ ਵੀ ਅੰਧ ਵਿਸ਼ਵਾਸ ਵਿੱਚ ਜੀ ਰਹੀ ਹੈ, ਵਿਚਾਰਿਆ ਨਹੀਂ ਹੈ, ਸਮਝਿਆ ਕੁਛ ਵੀ ਨਹੀਂ, ਮੰਨਦੇ ਹਾਂ ਰੱਬ। ਤੇ ਇਸ ਤਰ੍ਹਾਂ ਦੇ ਮੰਨਣ ਵਾਲਿਆਂ ਦੀ ਤਾਦਾਦ ਵੀ ਜਗਤ ਵਿੱਚ ਬਹੁਤ ਹੈ। ਤੇ ਪਰਮਾਤਮਾ ਆਨੰਦ ਹੈ, ਪਰਮਾਤਮਾ ਪ੍ਰਕਾਸ਼ ਹੈ, ਪਰਮਾਤਮਾ ਖੇੜਾ ਹੈ, ਖੁਸ਼ੀ ਹੈ। ਲੇਕਿਨ ਜੋ ਪਰਮਾਤਮਾ ਨੂੰ ਮੰਨਦੇ ਨੇ, ਇਹ ਖੇੜਾ ਖੁਸ਼ੀ ਆਨੰਦ ਦੇਖਣ ਨੂੰ ਨਹੀਂ ਮਿਲਦਾ। ਦੋਵਾਂ ਦਾ ਅੰਧ ਵਿਸ਼ਵਾਸ, ਇੱਕ ਕਹਿੰਦਾ ਨਹੀਂ ਹੈ, ਜਾਣਿਆ ਕੱਖ ਵੀ ਨਹੀਂ, ਇਨਕਾਰੀ ਹੋ ਗਿਆ, ਤੇ ਜਾਣਿਆ ਕੱਖ ਵੀ ਨਹੀਂ, ਮੰਨਣ ਲੱਗ ਪਿਆ। ਇਹ ਦੋਹਾਂ ਕੋਲ ਅੰਧ ਵਿਸ਼ਵਾਸ ਹੈ। ਤੇ ਅੰਧ ਵਿਸ਼ਵਾਸ ਗੁਰੂ ਨੇ ਸਾਨੂੰ ਨਹੀਂ ਦਿੱਤਾ। ਅਗਰ ਤੂੰ ਇਨਕਾਰ ਵੀ ਕਰਨਾ ਹੈ, ਤੂੰ ਛਾਣਬੀਣ ਕਰ ਲੈ ਪਹਿਲੇ। ਕੱਲ ਤੱਕ ਲੋਕੀ ਕਹਿੰਦੇ ਸਨ ਕੋਈ ਭੂਤ ਪ੍ਰੇਤ ਨਹੀਂ, ਅੱਜ ਸਿਆਣੇ ਸਿਆਣੇ ਵੀ ਮੰਨਣ ਲੱਗਦਾ ਹੈ, ਇਸ ਸੰਬੰਧ ਵਿੱਚ ਖੋਜਾਂ ਵੀ ਕਰਨ ਲੱਗਦਾ ਹੈ। ਕੁਝ ਖਲਾਅ ਵਿੱਚ ਹੈ ਐਸਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਕੋਤ ਭੂਤ ਪ੍ਰੇਤ ਸੂਕਰ ਮਿਰਗਾ ਜਾਂ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮਾਨ। ਕੁਛ ਦੇਵ ਤੇ ਕੁਛ ਭੂਤ ਪ੍ਰੇਤ ਖਲਾਅ ਵਿੱਚ ਨੇ। ਕਿਉਂ ਨੇ, ਕਿਉਂ ਭਟਕਦੇ ਨੇ, ਜਨਮ ਕਿਉਂ ਨਹੀਂ ਹੋਇਆ? ਦਰਅਸਲ ਭੂਤ ਪ੍ਰੇਤ ਤੇ ਉਹ ਨੇ ਜੋ ਬਹੁਤ ਮਲੀਨ ਸਨ, ਸੂਖਮ ਸਰੀਰ ਬਹੁਤ ਗੰਦਾ ਸੀ, ਬਹੁਤ ਗੰਦਾ। ਤੇ ਹੁਣ ਇਤਨਾ ਗੰਦਾ ਸਰੀਰ ਕਿਧਰੇ ਜਨਮ ਲਵੇ? ਕੋਈ ਬਹੁਤ ਗੰਦੀ ਮਾਂ ਚਾਹੀਦੀ, ਕੋਈ ਬਹੁਤ ਗੰਦਾ ਪਿਤਾ ਚਾਹੀਦਾ, ਕੋਈ ਬਹੁਤ ਗੰਦਾ ਘਰ ਚਾਹੀਦਾ, ਕੋਈ ਬਹੁਤ ਗੰਦਾ ਪਰਿਵਾਰ ਚਾਹੀਦਾ। ਹਿਟਲਰ ਨੇ ਜਨਮ ਲੈਣਾ, ਔਰੰਗਜ਼ੇਬ ਨੇ ਜਨਮ ਲੈਣਾ, ਔਰੰਗਜ਼ੇਬ ਤਿੰਨ ਭਰਾ ਮਾਰ ਦਿੱਤੇ, ਭਤੀਜੇ ਮਾਰ ਦਿੱਤੇ, ਪਿਓ ਨੂੰ ਕਤਲ ਕਰ ਦਿੱਤਾ ਹੈ। ਰਹਿਮ ਨਾਮ ਦੀ ਗੱਲ ਉਹਦੀ ਜ਼ਿੰਦਗੀ ਵਿੱਚ ਨਹੀਂ ਹੈ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਜਨਮ ਨਹੀਂ ਲੈ ਸਕਦਾ। ਮੈਂ ਤੇ ਪਿਛਲੇ ਦਿਨ ਹੀ ਦੇਖ ਕੇ ਦੰਗ ਰਹਿ ਗਿਆ। ਔਰੰਗਾਬਾਦ ਵਿੱਚ ਹਾਜ਼ਰੀ ਭਰਨ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਗੁਰਪੁਰਬ ਤੇ ਕੁਛ ਦਿਨ ਬਾਅਦ ਮਨਾਇਆ ਗਿਆ। ਪ੍ਰਬੰਧਕ ਮੈਨੂੰ ਕਹਿੰਦੇ ਕਿ ਗੈਣੀ ਜੀ ਇੱਥੇ ਔਰੰਗਜ਼ੇਬ ਦੀ ਕਬਰ ਹੈ, 12 ਮੀਲ ਦੂਰੀ ਤੇ, ਵੇਖਣੀ ਹੈ? ਮੈਂ ਤਾਂ ਜ਼ਰੂਰ ਵੇਖਣੀ ਹੈ, ਉਹ ਮੈਨੂੰ ਜ਼ਰੂਰ ਵਿਖਾ। ਦੌਲਤਾਬਾਦ, ਦੌਲਤਾਬਾਦ ਦੇ ਕੋਲ ਖੁਲਦਾਬਾਦ ਹੈ, ਖੁਲਦਾਬਾਦ, ਉੱਥੇ ਔਰੰਗਜ਼ੇਬ ਦੀ ਕਬਰ ਹੈ। ਖਵਾਜਾ ਮਈਉਦੀਨ ਚਿਸ਼ਤੀ ਦੇ ਪੋਤਰੇ ਦੇ ਕੋਲ, ਉੱਥੇ ਪੋਤਰੇ ਦਾ ਮਜ਼ਾਰ ਹੈ ਮਈਉਦੀਨ ਚਿਸ਼ਤੀ ਦਾ, ਤੇ ਨਾਲ ਹੀ ਇਹਦੀ ਕਬਰ ਹੈ। ਮੈਂ ਜਦ ਪਹੁੰਚਿਆ ਹੈਰਾਨਗੀ, ਕੱਚੀ ਕਬਰ ਹੈ ਤੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਸੰਗੇ ਮਰਮਰ ਦੀ ਜਾਲੀ ਬਣਾਈ ਹੋਈ, ਤੇ ਨਿਜ਼ਾਮ ਹੈਦਰਾਬਾਦ ਦਾ ਨਾਮ ਵੀ ਲਿਖਿਆ ਹੈ ਉਹਨੇ ਜਾਲੀ ਬਣਵਾਈ। ਜਦ ਮੈਂ ਸਾਰੀ ਇਹ ਕਬਰ ਚਾਰੋਂ ਪਾਸੇ ਵੇਖੀ, ਮਜੌਰ ਨਾਲ ਕੁਛ ਗੱਲਾਂ ਹੋਈਆਂ, ਜਾਣ ਲੱਗਿਆ ਤੇ ਮਜੌਰ ਮੈਨੂੰ ਕਹਿਣ ਲੱਗਾ, ਸਰਦਾਰ ਜੀ ਇੱਥੇ ਜਿਹੜੇ ਆਉਂਦੇ ਨੇ ਉਹ ਕੁਝ ਨਜ਼ਰਾਨਾ ਚੜਾਉਂਦੇ ਨੇ, ਤੇ ਅਸੀਂ ਰਾਤ ਨੂੰ ਇੱਥੇ ਦੀਵਾ ਜਲਾਉਣਾ ਹੁੰਦਾ ਕਬਰ ਤੇ, ਤੇ ਤੇਲ ਤੇ ਹੋਰ ਸਾਜੋ ਸਮਾਨ ਤੇ ਸਾਡੀ ਜਿਹੜੀ ਉਪਜੀਵਿਕਾ ਉਸ ਢੰਗ ਨਾਲ ਚੱਲਦੀ, ਤੁਸੀਂ ਕੁਛ ਦੇ ਕੇ ਜਾਓ, ਅਸੀਂ ਰਾਤ ਨੂੰ ਇੱਥੇ ਦੀਵਾ ਜਲਾਉਣਾ ਹੁੰਦਾ। ਇੱਕਦਮ ਫਿਰ ਮੈਂ ਉੱਥੇ ਕੁਛ ਖਿਆਲ ਲਿਖੇ ਸਨ, ਮੈਂ ਕਿਹਾ ਹੱਦ ਹੋ ਗਈ, ਸਮੁੱਚੇ ਹਿੰਦੁਸਤਾਨ ਦਾ ਬਾਦਸ਼ਾਹ ਭਰਾਵਾਂ ਨੂੰ ਕਤਲ ਕੀਤਾ, ਪਿਓ ਨੂੰ ਜੇਲ੍ਹ ਵਿੱਚ ਪਾਇਆ, ਭਤੀਜੇ ਮਾਰੇ, ਅਥਾਹ ਜ਼ੁਲਮ, ਨਾਮ ਤੋਂ ਲੋਕੀ ਕੰਬਦੇ ਸਨ, ਕਬਰ ਤੇ ਦੀਵਾ ਜਲਾਉਣਾ ਹੈ, ਮਜੌਰ ਪੈਸੇ ਪਿਆ ਮੰਗਦਾ, ਅੱਜ ਵੀ ਮੰਗ ਰਹੇ, ਰੋਜ਼ ਮੰਗਦਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਸ ਨੂੰ ਇਸਨੇ ਸ਼ਹੀਦ ਕੀਤਾ, ਸ਼ਹੀਦ ਕਰਨ ਦਾ ਹੁਕਮ ਕੀਤਾ, ਉਸਦੇ ਦੁਆਰ ਦੇ ਉੱਤੇ ਮਾਇਆ ਦੇ ਦਰਿਆ ਪੈ ਚੱਲਦੇ ਨੇ, ਅਥਾਹ ਰਸ ਬਣਿਆ ਹੋਇਆ ਹੈ, ਅਗੰਮੀ ਆਨੰਦ ਬਣਿਆ ਹੋਇਆ ਹੈ ਕਿ ਵੇਖ ਕੇ ਕਹਿਣਾ ਪੈਂਦਾ, ਕੂੜ ਨਿਖੁੱਟੇ ਨਾਨਕਾ ਕੋੜ ਕੇ ਸੱਚ ਰਹੀ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਜਨਮ ਨਹੀਂ ਲਏਗਾ, ਖਲਾਅ ਵਿੱਚ ਭਟਕੇਗਾ। ਔਰ ਇਸ ਤਰ੍ਹਾਂ ਦੀ ਕਠੋਰਤਾ ਦੇ ਜੀਣ ਵਾਲੇ ਹੋਰ ਵੀ ਅਨੇਕਾਂ ਕਹਿੰਦੇ, ਜਿਹੜਾ ਸਾਧਾਰਨ ਮਨੁੱਖ ਹੈ ਉਸਦਾ 13 ਦਿਨਾਂ ਦੇ ਅੰਦਰ ਅੰਦਰ ਜਨਮ ਹੋ ਜਾਂਦਾ ਹੈ, ਮਰਿਆ ਹੈ 13 ਦਿਨ ਦੇ ਅੰਦਰ ਅੰਦਰ, ਹਿੰਦੂ ਇਸ ਵਾਸਤੇ 13ਵਾਂ ਕਰਦਾ, ਸਿੱਖ ਜਗਤ ਵਿੱਚ ਵੀ 10ਵੇਂ ਦਿਨ ਭੋਗ ਪਾ ਹੀ ਦਿੱਤਾ ਜਾਂਦਾ। ਆਮ ਸਾਧਾਰਨ ਮਨੁੱਖ ਹੈ, ਚੰਗੇ ਮਾੜੇ ਕਰਮ ਦੋਵੇਂ ਇਕੱਠੇ ਕਰਦਾ ਰਿਹਾ, ਪੁੰਨ ਵੀ ਕਰਦਾ ਰਿਹਾ, ਪਾਪ ਵੀ ਕਰਦਾ ਰਿਹਾ, ਸੱਚ ਵੀ ਬੋਲਦਾ ਰਿਹਾ, ਝੂਠ ਵੀ ਬੋਲਦਾ ਰਿਹਾ, ਥੋੜਾ ਜਿਹਾ ਧਾਰਮਿਕ ਵੀ ਸੋ ਥੋੜਾ ਜਿਹਾ ਅਧਾਰਮਿਕ ਵੀ ਸੀ, ਇੱਕ ਪੈਰ ਅੱਗੇ ਕਰਦਾ ਸੀ, ਇੱਕ ਪੈਰ ਪਿੱਛੇ ਕਰ ਲੈਂਦਾ ਸੀ, ਪਹੁੰਚਦਾ ਕਿਧਰੇ ਵੀ ਨਹੀਂ, ਉੱਥੇ ਦਾ ਉੱਥੇ ਰੁਕਿਆ ਹੋਇਆ ਨੂੰ ਕਹਿੰਦੇ ਸਾਧਾਰਨ ਮਨੁੱਖ। ਇਹਦਾ ਜਨਮ 13 ਦਿਨ ਦੇ ਅੰਦਰ ਹੋ ਹੀ ਜਾਂਦਾ, ਕਿਉਂਕਿ ਸਾਧਾਰਨ ਘਰ ਤੇ ਮੌਜੂਦ ਨੇ, ਸਾਧਾਰਨ ਮਾਂ ਜਗਤ ਵਿੱਚ ਮੌਜੂਦ ਹੈ, ਸਾਧਾਰਨ ਪਿਤਾ ਜਗਤ ਵਿੱਚ ਮੌਜੂਦ ਹੈ, ਸਾਧਾਰਨ ਪਰਿਵਾਰ ਜਗਤ ਵਿੱਚ ਮੌਜੂਦ ਹੈ। ਆਮ ਪੱਧਰ ਦੀ ਜ਼ਿੰਦਗੀ ਜੀਣ ਵਾਲੇ ਇੱਕ ਕਦਮ ਅੱਗੇ ਚਲੇ ਗਏ, ਇੱਕ ਪਿੱਛੇ। ਇਸ ਤਰ੍ਹਾਂ ਦੀਆਂ ਸੂਖਸ਼ਮ ਸਰੀਰ ਜਿਹਨੂੰ ਰੂਹ ਕਹਿ ਦਿੱਤਾ ਜਾਂਦਾ, ਜਨਮ ਹੋ ਜਾਂਦਾ 13 ਦਿਨ ਦੇ ਅੰਦਰ। ਅਸਾਧਾਰਨ ਕੌਣ ਹੈ? ਜੋ ਸਾਧਾਰਨ ਨਹੀਂ ਹੈ, ਐਸਾ ਸੂਖਸ਼ਮ ਸਰੀਰ ਕਿਹੜਾ ਹੈ? ਅਸਾਧਾਰਨ ਇੱਕ ਤੇ ਉਹ ਕਤਲੋ ਵਾਰਤ ਕੀਤੇ ਨੇ, ਬੇਰਹਿਮੀ ਨਾਲ ਕਈਆਂ ਦੇ ਸਿਰ ਕੁਚਲੇ ਨੇ, ਕਠੋਰਤਾ ਵਿੱਚ ਜੀ ਹੈ, ਬੇਹੋਸ਼ੀ ਵਿੱਚ ਜੀ ਹੈ, ਅਪਵਿੱਤਰਤਾ ਵਿੱਚ ਜੀ ਹੈ। ਮੁਸ਼ਕਿਲ ਹੈ 13 ਦਿਨ ਦੇ ਅੰਦਰ ਇਸਦਾ ਜਨਮ ਹੋਇਆ, ਪਰ ਬੜੀ ਪਵਿੱਤਰਤਾ ਵਿੱਚ ਜੀ ਗਿਆ, ਨਾਮ ਜਪਿਆ, ਬੰਦਗੀ ਕੀਤੀ ਹੈ, ਦਾਨ ਪੁੰਨ ਕੀਤਾ, ਸੇਵਾ ਕੀਤੀ ਹੈ, ਬੜਾ ਕੁਛ ਕੀਤਾ ਹੈ, ਲੇਕਿਨ ਸ਼ਿਖਰ ਨੂੰ ਨਹੀਂ ਛੂ ਸਕਿਆ। ਜੋ ਸ਼ਿਖਰ ਛੋਣੀ ਚਾਹੀਦੀ ਸੀ ਨਹੀਂ ਛੂ ਸਕਿਆ। ਭਗਤ ਕਬੀਰ ਖੁਦ ਕਹਿੰਦੇ ਨੇ ਕਿ ਮੈਂ ਪਿਛਲੇ ਜਨਮ ਵਿੱਚ ਇਹ ਪਰਮਾਤਮਾ ਤੇਰੀ ਸ਼ਿਖਰਤਾ ਨਹੀਂ ਛੂ ਸਕਿਆ। ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਅੱਜ ਕੀ ਕਿ ਮੇਰਾ ਸੂਖਸ਼ਮ ਸਰੀਰ ਮਿਟੇ ਨਾ, ਗੱਲ ਬਣ ਜਾਏ, ਤੇਰੇ ਨਾਲ ਮੈਂ ਜੁੜ ਜਾਵਾਂ। ਉਂਝ ਸੇਵਕ ਮੈਂ ਪਿਛਲੇ ਜਨਮ ਵਿੱਚ ਸੀ, ਬੰਦਗੀ ਕਰਦਾ ਰਿਹਾ, ਗੱਲ ਨਹੀਂ ਬਣੀ। ਕਬੀਰ ਇਸ ਢੰਗ ਨਾਲ ਕਬੂਲ ਕਰਦੇ ਨੇ, ਪੂਰਵ ਜਨਮ ਪਿਛਲੇ ਜਨਮ ਵਿੱਚ ਮੈਂ ਬੰਦਗੀ ਕਰਦਾ ਰਿਹਾ, ਤੇਰੀ ਗੱਲ ਨਹੀਂ ਬਣੀ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਕਿਧਰੇ ਜਨਮ ਨਹੀਂ ਲੈ ਸਕਦਾ। ਕੋਈ ਖਾਸ ਮਾਂ ਚਾਹੀਦੀ ਹੈ, ਕੋਈ ਖਾਸ ਪਿਤਾ ਚਾਹੀਦਾ ਹੈ। ਤੇ ਨੀਮੋ ਨੀਰਾ ਬਾਰੇ ਆਪ ਤੁਸੀਂ ਪੜ੍ਹੋ, ਜੋ ਕਬੀਰ ਦੇ ਮਾਂ ਬਾਪ ਨੇ ਸਾਰੀ ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਸਨ, ਭਜਨੀਕ ਘਰ, ਭਜਨੀਕ ਘਰਾਣਾ। ਤੇ ਬਾਅਦ ਵਿੱਚ ਬ੍ਰਾਹਮਣਾਂ ਨੇ ਦੇਖ ਲਿਆ ਬਈ ਤੇ ਬ੍ਰਹਮ ਗਿਆਨੀ ਹੋ ਗਿਆ, ਤੇ ਉਹਨਾਂ ਦਾ ਦਾਅਵਾ ਸੀ ਕਿ ਬ੍ਰਹਮ ਗਿਆਨੀ ਸਿਰਫ ਬ੍ਰਾਹਮਣਾਂ ਦੇ ਘਰ ਵਿੱਚ ਪੈਦਾ ਹੁੰਦੇ ਨੇ। ਕਬੀਰ ਦੇ ਨਾਲ ਬਾਅਦ ਵਿੱਚ ਕਹਾਣੀ ਜੋੜ ਦਿੱਤੀ ਵੀ ਇਹ ਗੰਗਾ ਦੇ ਤੱਟ ਤੇ ਪਿਆ ਸੀ, ਇਹ ਨੀਮੋ ਨੀਰਾ ਚੁੱਕ ਕੇ ਲਿਆਏ ਨੇ, ਇਹਨਾਂ ਨੇ ਪਾਲਿਆ ਪੋਸੇ, ਇਹ ਤੇ ਬ੍ਰਾਹਮਣੀ ਦਾ ਲੜਕਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਸਬੂਤ ਮਿਲਦੇ ਨਹੀਂ, ਮੁਸਲਮਾਨ ਘਰਾਣੇ ਚਿਤਲਾ ਜਾਂਦਾ, ਇਸ ਦੀ ਤਸਦੀਕ ਰਵਿਦਾਸ ਕਰਦੇ ਨੇ, ਕਬੀਰ ਹਿੰਦੂ ਨਹੀਂ ਹੈ, ਕਬੀਰ ਮੁਸਲਮਾਨ ਹੈ। ਤੇ ਜਦ ਗੁਰੂ ਗ੍ਰੰਥ ਸਾਹਿਬ ਦੇ ਤਸਦੀਕ ਮਿਲ ਜਾਏ ਤਾਂ ਸ਼ੱਕ ਸ਼ੁਭਾ ਵਾਸਤੇ ਗੁੰਜਾਇਸ਼ ਨਹੀਂ ਰਹਿੰਦੀ। ਭਗਤ ਰਵਿਦਾਸ ਕਹਿੰਦੇ ਨੇ ਕਬੀਰ ਜੀ ਬਾਰੇ ਵੀ ਕਬੀਰ ਕੌਣ ਹੈ? ਜਾਂ ਕਿ ਈਦ ਬਕਰੀਦ ਕੁੱਲ ਗਊ ਵਧ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ। ਜਿਹਦੀ ਕੁੱਲ ਵਿੱਚ ਸ਼ਹੀਦਾਂ ਨੂੰ ਮੰਨਦੇ ਨੇ, ਮਜ਼ਾਰਾਂ ਨੂੰ ਮੰਨਦੇ ਨੇ, ਤੇ ਬਕਰੀਦ ਵਾਲੇ ਦਿਨ ਗਊਆਂ ਵੱਢਦੇ ਨੇ, ਈਦ ਮੰਨਦੇ ਨੇ। ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸ੍ਰੀ, ਤਿਉਹਰੇ ਲੋਕ ਪ੍ਰਸਿੱਧ ਕਬੀਰਾ। ਕਿ ਉਸ ਘਰਾਣੇ ਵਿੱਚ ਇਸਦਾ ਜਨਮ ਹੈ ਜਿੱਥੇ ਬਕਰੀਦ ਮਨਾਈ ਜਾਂਦੀ ਹੈ, ਸ਼ੇਖਾਂ ਨੂੰ ਮੰਨਿਆ ਜਾਂਦਾ ਹੈ, ਕਬਰਾਂ ਨੂੰ ਮੰਨਿਆ ਜਾਂਦਾ ਹੈ, ਮਜ਼ਾਰਾਂ ਦੀ ਪੂਜਾ ਹੋਈ ਹੈ। ਇੱਥੋਂ ਗੱਲ ਸਪਸ਼ਟ ਹੋ ਜਾਂਦੀ ਹੈ, ਈਦ ਕਿੱਥੇ ਮਨਾਈ ਜਾਂਦੀ ਹੈ, ਬਕਰੀਦ ਕਿੱਥੇ ਮਨਾਈ ਜਾਂਦੀ ਹੈ। ਉਸ ਘਰਾਣੇ 'ਚ ਜਨਮ ਹੈ ਭਗਤ ਕਬੀਰ ਦਾ, ਪਰ ਪੂਰਵਲੇ ਸੰਸਕਾਰ ਤੇ ਭਾਰਤੀ, ਅਗਰ ਇਹ ਸੂਖਸ਼ਮ ਸਰੀਰ ਸੀ ਤੇ ਪੂਰਵਲੇ ਸੰਸਕਾਰ ਤੇ ਲਾਜ਼ਮੀ ਹਿੰਦੂ ਘਰਾਣੇ ਦੇ ਹੋਣਗੇ, ਕਿਉਂਕਿ ਇਸਲਾਮ ਦੇ ਬਾਅਦ ਹੀ ਚੱਲ ਹੈ, ਉੱਥੇ ਤਲਵਾਰ ਦੇ ਜ਼ੋਰ ਨਾਲ ਫੈਲਿਆ। ਤੋ ਪਛੜੀਆਂ ਜਾਂ ਗਾਹਾਂ ਮੁਸਲਮਾਨ ਬਣ ਗਈਆਂ, ਪਿਛਲੇ ਸੰਸਕਾਰ ਤੇ ਕੋਈ ਤਲਵਾਰ ਨਾਲ ਨਹੀਂ ਨਾ ਮਿਟਾ ਸਕਦਾ। ਤੋ ਕਬੀਰ ਦੇ ਪਿਛਲੇ ਸੰਸਕਾਰ ਮੁਸਲਮਾਨ ਘਰਾਣੇ 'ਚ ਜਨਮ ਹੁੰਦਿਆਂ ਹੋਇਆਂ ਵੀ ਉਹ ਦਾਅਵੇ ਨਾਲ ਕਹਿੰਦਾ ਹੈ ਕਿ ਸਖਤ ਸਨੇਹ ਕਰ ਤੁਰਕ ਹੋਏਗਾ, ਮੈਂ ਨਾ ਵਧੂੰਗਾ ਭਾਈ, ਜੋਰੇ ਖੁਦਾਇ ਮੁਖ ਤੁਰਕ ਕਰੇਗਾ, ਆਪਣੇ ਹੀ ਕਟ ਜਾਏ। ਸੁਨਤ ਕਰੇ ਜੇ ਤੁਰਕ ਹੋਏਗਾ, ਔਰਤ ਕਿਆ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਹਿੰਦੂ ਘਰਾਣੇ ਦੇ ਸੰਸਕਾਰ ਇਤਨੇ ਪ੍ਰਬਲ, ਔਰ ਬੜੀਆਂ ਪ੍ਰਬਲ ਦਲੀਲਾਂ ਉਹਦੇ ਤੇ। ਸੁਨਤ ਕਰਕੇ ਪੁਰਸ਼ ਮੁਸਲਮਾਨ ਬਣ ਗਿਆ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਤੇ ਸਿਰਫ ਸੁਨਤ ਕਰਾਉਣ ਦਾ ਹੱਕ ਤੇ ਕੀਤੀ ਜਾ ਸਕਦੀ ਹੈ ਪੁਰਸ਼ ਦੀ, ਨਾਰੀ ਤੇ ਹਿੰਦੂ ਹੀ ਰਹਿ ਗਈ। ਤੋ ਹਿੰਦੂ ਹੈ, ਅੱਧਾ ਸਰੀਰ ਹਿੰਦੂ ਰਵੇ, ਅੱਧਾ ਮੁਸਲਮਾਨ, ਬਿਹਤਰ ਹੈ ਹਿੰਦੂ ਹੀ ਰਹੋ, ਤਾਂ ਤੇ ਹਿੰਦੂ ਹੀ ਰਹੀਏ। ਸੰਸਕਾਰ ਬੜੇ ਪ੍ਰਬਲ ਨੇ ਭਗਤ ਕਬੀਰ ਦੇ।
ਆਪ ਕਹਿੰਦੇ ਨੇ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ। ਸੋ ਇਸ ਤਰ੍ਹਾਂ ਦੇ ਜਿਹੜੀਆਂ ਆਤਮਾਵਾਂ ਨੇ ਖਿਮਾ ਕਰਨੀ ਛੇਤੀ ਜਨਮ ਨਹੀਂ ਲੈਂਦੀਆਂ, ਇਹ ਆਪਣੇ ਪਵਿੱਤਰ ਮੰਡਲ ਵਿੱਚ ਰਹਿੰਦੀਆਂ, ਇਹਨਾਂ ਦੀ ਵੀ ਇੱਕ ਪਵਿੱਤਰ ਦੁਨੀਆ। ਔਰ ਜਨਮ ਸਾਥੀ ਪੜੋਗੇ ਤੇ ਇਸ ਤਰ੍ਹਾਂ ਦੇ ਪਵਿੱਤਰ ਮੰਡਲਾਂ ਦਾ ਬੜਾ ਜ਼ਿਕਰ ਹੈ। ਗੁਰੂ ਨਾਨਕ ਤੇ ਮਰਦਾਨੇ ਦੀ ਗੋਸ਼ਟੀ, ਖੈਰ ਇਸ ਵਕਤ ਮੈਂ ਗੱਲ ਲੰਬਾ ਵਾਲਾ। 13 ਦਿਨ ਦੇ ਅੰਦਰ ਅੰਦਰ ਆਮ ਸਾਧਾਰਨ ਸੂਖਸ਼ਮ ਸਰੀਰਾਂ ਦਾ ਜਨਮ ਹੋ ਜਾਂਦਾ। ਸੂਖਸ਼ਮ ਸਰੀਰ ਮੈਂ ਕਹਿ ਰਿਹਾ ਆਤਮਾ ਅਮਰ ਹੈ ਜਨਮ ਮਰਨ ਵਿੱਚ ਨਹੀਂ, ਇਹ ਸਰੀਰ ਨਾਸ ਹੋ ਜਾਂਦਾ, ਅਗਲਾ ਜਨਮ ਕਿਸ ਨੂੰ ਆਉਂਦਾ? ਸੂਖਸ਼ਮ ਸਰੀਰ, ਇਹ ਅਸਥੂਲ ਦੇਹੀ ਸੂਖਸ਼ਮ ਦੇਹੀ। ਸੂਖਸ਼ਮ ਦੇਹੀ ਕਿਸ ਤਰ੍ਹਾਂ ਬਣਦੀ ਹੈ? ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਵੇਖਦੇ ਹਾਂ, ਜੋ ਅਸੀਂ ਕਰਦੇ ਹਾਂ, ਉਹਦੇ ਨਾਲ ਬਣਦੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੰਸਕਾਰ। ਸੰਸਕਾਰ ਬਣਦੇ ਨੇ ਸੁਭਾਅ। ਘਰ ਵਿੱਚ ਦੋ ਬੱਚੇ ਨੇ, ਜਨਮ ਤੋਂ ਹੀ ਦਿਸ ਪੈਂਦਾ ਦੋਹਾਂ ਦਾ ਸੁਭਾਅ ਵੱਖ ਵੱਖ ਹੈ, ਕਿਉਂਕਿ ਦੋਵੇਂ ਵੱਖ ਵੱਖ ਸੰਸਕਾਰ ਲੈ ਕੇ ਆਏ ਨੇ। ਇਹ ਸੰਸਕਾਰਾਂ ਤੋਂ ਸੁਭਾਅ ਬਣਦਾ, ਸੁਭਾਅ ਤੋਂ ਪ੍ਰਾਲਬਤ ਬਣਦੀ ਹੈ, ਪ੍ਰਾਲਬਤ ਤੋਂ ਬਣਦਾ ਹੈ ਦੁੱਖ ਸੁੱਖ। ਇਹ ਸ਼ੰਕਲ ਹੈ ਪਰਿਪੂਰਨ, ਪਰਮਾਤਮਾ ਦੀ ਬਣਾਈ ਹੋਈ ਇੱਕ ਮਰਿਆਦਾ ਹੈ। ਸੋ ਨੰਦ ਲਾਲ ਜੀ ਇਹ ਕਹਿ ਰਹੇ ਨੇ, ਇਹ ਜ਼ਮੀਨ ਤੇ ਆਸਮਾਨ ਨਹੀਂ ਸੀ, ਇਹ ਕੁਛ ਵੀ ਨਹੀਂ ਸੀ, ਮੈਂ ਸੀ। ਔਰ ਹੇ ਪ੍ਰਮਾਤਮਾ ਤੇਰੀ ਯਾਦ ਹੀ ਸੀ, ਮੈਂ ਤੇਰੀ ਉਡੀਕ ਦੇ ਸੀ। ਤੂੰ ਕਿਸ ਰੂਪ ਦੇ ਸੀ? ਤੁਸੀਂ ਨਾ ਬੋਦ ਹੇਚ ਨਿਸ਼ਾਨ ਹਾਂ, ਜੇ ਜ਼ਮੀਨੋ ਆਸਮਾਂ ਕਿ ਸ਼ੌਕੇ ਯਾਦੇ ਦੋਹਾ ਉਰਦ ਦਰ ਵਜੂਦ ਮਰਾ। ਇਹ ਅਕਾਲ ਪੁਰਖ, ਮੈਂ ਬੜੀ ਮੁੱਦਤ ਦਾ, ਬੜੇ ਚਿਰਾਂ ਦਾ ਤੇਰੀ ਉਡੀਕ ਵਿੱਚ ਬੈਠਾ, ਤੇਰੇ ਮਿਲਣ ਦੀ ਤਾਂਘ ਵਿੱਚ ਬੈਠਾ। ਮੈਂ ਅੱਜ ਦਾ ਖੋਜੀ ਨਹੀਂ, ਬਹੁਤ ਪੁਰਾਣਾ ਖੋਜੀ। ਮੈਂ ਅੱਜ ਦਾ ਪ੍ਰੇਮੀ ਨਹੀਂ, ਬਹੁਤ ਪੁਰਾਣਾ ਪ੍ਰੇਮੀ ਹਾਂ। ਇਹ ਜ਼ਮੀਨ ਤੇ ਆਸਮਾਨ ਵੀ ਨਹੀਂ ਸਨ, ਉਦੋਂ ਦੀ ਮੈਂ ਤੇਰੀ ਇਹ ਖੋਜ ਆਰੰਭੀ ਹੋਈ ਹੈ। ਇਹ ਜ਼ਮੀਨ ਤੇ ਆਸਮਾਨ ਨਹੀਂ ਸੀ ਤੇ ਨੰਦ ਲਾਲ ਤੁਸੀਂ ਕਿੱਥੇ ਸੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਕੁਛ ਖਿਆਲ ਮਿਲਿਆ ਹੈ ਉਹ ਮੈਂ ਵਜ਼ਾਹਤ ਤੁਹਾਡੇ ਸਾਹਮਣੇ ਕਰਦੇ ਹਾਂ ਤੇ ਸਮਾਪਤੀ ਕਰਾਂ। ਅਰਬਦ ਨਰਬਦ ਧੁੰਦੂ ਕਾਰ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਰਬਾਂ ਖਰਬਾਂ ਸਾਲ ਤੱਕ ਧੁੰਦ ਹੀ ਧੁੰਦ ਸੀ। ਧੁੰਦ, ਇਹ ਧੁੰਦ ਪਾਣੀ ਬਣੀ, ਪਾਣੀ ਵਿੱਚ ਜੀਵਨ ਬਣਿਆ। ਜੀਵਨ ਵਿਕਾਸ ਕਰਦਿਆਂ ਕਰਦਿਆਂ ਜੋ ਪਾਣੀ ਵਿੱਚ ਬਣਿਆ ਸੀ, ਜੋ ਮੱਛ ਕੱਛ ਅਵਤਾਰ ਬਣੇ ਗਏ ਮੰਨੇ ਗਏ, ਉਹ ਫਿਰ ਸਹਿਜੇ ਸਹਿਜੇ ਪੰਛੀ ਪਸ਼ੂ ਬਨਸਪਤੀ ਬਣੇ, ਫਿਰ ਮਨੁੱਖ ਬਣੇ। ਤੇ ਮਨੁੱਖ ਵਿਕਾਸ ਕਰਦਿਆਂ ਕਰਦਿਆਂ ਦਿਮਾਗੀ ਤੌਰ ਤੇ ਇਸ ਹੱਦ ਤੱਕ ਪਹੁੰਚਿਆ ਕਿ ਉਸਨੇ ਕਹਿ ਦਿੱਤਾ, ਕੇਂਦਰ ਵਿੱਚ ਜੁੜੇ ਬਿਨਾਂ ਚੈਨ ਨਹੀਂ। ਇਹ ਭਟਕਣਾ ਬਣੀ ਹੈ, ਬੜੀ ਮੁੱਦਤ ਦੀ ਭਟਕਣਾ, ਅਨੰਤ ਜਨਮਾਂ ਦੀ ਭਟਕਣਾ। ਤੇ ਜੇ ਹੁਣ ਨੰਦ ਲਾਲ ਨੇ ਗੱਲ ਨੂੰ ਇਸ ਗੁਰਬਾਣੀ ਦੇ ਆਈਨੇ ਵਿੱਚ ਵੇਖਣਾ ਹੋਵੇ ਤਾਂ ਨੰਦ ਲਾਲ ਇਹ ਕਹਿ ਰਹੇ ਨੇ, ਧੁੰਦ ਪਾਣੀ ਬਣਨਾ ਚਾਹੁੰਦੀ ਹੈ ਤੇ ਪਾਣੀ ਜੀਵਨ ਬਣਨਾ ਚਾਹੁੰਦਾ ਹੈ, ਜੀਵਨ ਵਿਕਾਸ ਕਰਨਾ ਚਾਹੁੰਦਾ ਹੈ, ਬਾਹਰ ਆਉਣਾ ਚਾਹੁੰਦਾ ਹੈ ਪਾਣੀ ਤੋਂ, ਪਸ਼ੂ ਬਣ ਗਏ, ਪੰਛੀ ਬਣ ਗਏ, ਜਾਨਵਰ ਬਣ ਗਏ, ਅਨੇਕਾਂ ਘਰਾਂ ਦੇ ਵਿਕਾਸ ਕਰਨਾ ਚਾਹੁੰਦੇ ਨੇ, ਇਹ ਵੀ ਮਨੁੱਖ ਬਣਦਾ ਤੇ ਮਨੁੱਖ ਵੀ ਵਿਕਾਸ ਕਰਨਾ ਚਾਹੁੰਦਾ ਹੈ। ਤੇ ਪਤਾ ਨਹੀਂ ਮਨੁੱਖ ਹੁਣ ਕਿੱਥੇ ਵਿਕਾਸ ਕਰਨਾ ਚਾਹੁੰਦਾ ਹੈ, ਕਿਹੜਾ ਵਿਕਾਸ ਕਰਨਾ ਚਾਹੁੰਦਾ ਹੈ। ਦੇਖਣ ਵਿੱਚ ਆਇਆ ਹੈ ਧਨ ਮਿਲ ਗਿਆ, ਪਰਿਵਾਰ ਮਿਲ ਗਿਆ, ਇੱਜ਼ਤ ਮਿਲ ਗਈ ਹੈ, ਸੰਪਦਾ ਮਿਲ ਗਈ ਹੈ, ਚੈਨ ਨਹੀਂ। ਇਹਦਾ ਮਤਲਬ ਹੈ ਪੂਰਨ ਵਿਕਾਸ ਨਹੀਂ ਹੋਇਆ, ਜਿੱਥੇ ਪਹੁੰਚਣਾ ਚਾਹੁੰਦਾ ਨਹੀਂ ਪਹੁੰਚੇ, ਜਿੱਥੇ ਜਾਣਾ ਚਾਹੁੰਦਾ ਨਹੀਂ ਜਾ ਸਕਿਆ। ਤਾਂ ਪੂਰਨ ਵਿਕਾਸ ਕੀ ਹੈ, ਪੂਰਨਤਾ ਦੀ ਤਲਾਸ਼ ਕੀ ਹੈ? ਦਰਅਸਲ ਪੂਰਨ ਵਿੱਚ ਲੀਨ ਹੋਣਾ ਤੇ ਪੂਰਨ ਕੇਵਲ ਪਰਮਾਤਮਾ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਣਦਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾ, ਪੂਰੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਸ ਦਿਨ ਬੰਦਾ ਪੂਰਾ ਹੋ ਜਾਂਦਾ ਹੈ, ਮੰਜ਼ਲੇ ਮਕਸੂਦ ਮਿਲ ਗਏ, ਟਿਕਾਣਾ ਮਿਲ ਗਿਆ, ਆਰਾਮ ਮਿਲ ਗਿਆ, ਚੈਨ ਮਿਲ ਗਿਆ। ਧੁੰਦ ਨੂੰ ਪੂਰਨਤਾ ਦੀ ਤਲਾਸ਼ ਹੈ, ਬੜੀ ਲੰਬੀ ਯਾਤਰਾ ਉਸਨੂੰ ਕਰਨੀ ਪਈ। ਔਰ ਇਸ ਵਾਸਤੇ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਮੈਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਰਥੀ। ਸਾਡੀ ਯਾਤਰਾ ਬੜੀ ਲੰਬੀ ਹੈ। ਸੂਖਸ਼ਮ ਸਰੀਰ ਅਗਰ ਪਵਿੱਤਰ ਨਾ ਹੋਇਆ ਤੇ ਸੂਖਸ਼ਮ ਸਰੀਰ ਅਗਰ ਅਤਿ ਸੂਖਸ਼ਮ ਨਾ ਹੋਇਆ ਤੇ ਜਨਮ ਮਰਨ ਦੀ ਸ਼ੰਖਲਾ ਚੱਲਦੀ ਰਹਿੰਦੀ ਹੈ। ਮਨੁੱਖ ਰਾਹ ਦੇ ਕੇ ਦਮ ਤੋੜ ਦਿੰਦਾ, ਰਸਤੇ ਦੇ ਕੇ, ਟਿਕਾਣੇ ਤੇ ਨਹੀਂ ਪਹੁੰਚਦਾ, ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚਦਾ। ਤੇ ਮੰਜ਼ਲੇ ਮਕਸੂਦ ਵਿੱਚ ਪਹੁੰਚਣਾ ਕੀ ਹੈ? ਪੂਰਨ ਵਿੱਚ ਲੀਨ ਹੋਣਾ, ਤੇ ਪੂਰਨ ਵਿੱਚ ਲੀਨ ਹੋ ਕੇ ਕੋਈ ਪੂਰਨ ਹੋ ਸਕਦਾ? ਸੂਰਜ ਕਿਰਨ ਮਿਲੇ, ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਅਸੀਂ ਵੀ ਕਬੀਰ ਦੀ ਤਰ੍ਹਾਂ ਬੇਨਤੀ ਕਰੀਏ ਕਿ ਹੇ ਪ੍ਰਭੂ, ਕੁਛ ਨਾ ਕੁਛ ਤੇ ਪੂਰਵਲੇ ਸੰਸਕਾਰ ਜ਼ਰੂਰ ਨੇ, ਆ ਗਏ ਸਤਸੰਗ ਦੇ, ਕਰੋੜਾਂ ਨਹੀਂ ਅਰਬਾਂ ਮਨੁੱਖ ਨੇ, ਚਰਚ ਖਾਲੀ, ਮਸਜਿਦਾਂ ਸੁਣੀਆਂ, ਮੰਦਰ ਦੇ ਸਿਰਫ ਪੁਜਾਰੀ ਘੜਿਆਲ ਵਜਾ ਰਿਹਾ, ਅਨੇਕਾਂ ਗੁਰਦੁਆਰੇ ਬੇਰੌਣਕ ਨੇ ਦੇਖੇ, ਔਰ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਵਿਚਾਰ, ਕੋਈ ਗਿਆਨ ਦੀ ਤਰੰਗ ਹੋਵੇ, ਕੋਈ ਗੁਰਬਾਣੀ ਦੀ ਉਮੰਗ ਹੋਵੇ, ਰਸ ਹੋਵੇ, ਕੋਈ ਧਰਮ ਗ੍ਰੰਥਾਂ ਦਾ ਨਿਚੋੜ ਸਾਰ ਉੱਤੇ ਜੀਵਨ ਵਿੱਚ ਹੋਵੇ, ਅਨੇਕਾਂ ਮਨੁੱਖਾਂ ਵਿੱਚ ਨਹੀਂ ਹੈ। ਤੋ ਕਹਿਣਾ ਪਏਗਾ ਕੁਛ ਨਾ ਕੁਛ ਤੇ ਸੰਸਕਾਰ ਹੈਗੇ, ਲਾਜ਼ਮੀ ਅੰਦਰ ਕੁਛ ਨਾ ਕੁਛ ਬੀਜਦੇ ਹੈ, ਅੰਦਰ ਕੁਛ ਨਾ ਕੁਛ ਤੜਪ ਪਈ ਹੈ ਜਿਸਨੇ ਖਿੱਚੇ ਹੈ, ਤੇ ਕਹਿ ਦੇਈਏ ਹੇ ਪ੍ਰਭੂ ਅੱਜ ਕੀ ਬਖਸ਼ਿਸ਼ ਕਰ, ਇਹ ਵਗਦਾ ਹੋਇਆ ਝਰਨਾ ਸਾਗਰ ਤੱਕ ਪਹੁੰਚੇ, ਇਹ ਉੱਡਦੀ ਹੋਈ ਧੂੜ ਆਪਣੀ ਧਰਤੀ ਕੇਂਦਰ ਵਿੱਚ ਸਮਾਵੇ, ਇਸ ਸੂਖਮ ਦੇ ਹੀ ਇਹ ਪਰਿਪੂਰਨ ਪਰਮਾਤਮਾ ਤੇਰੇ ਚਰੀਨ ਹੋਵੇ, ਮੁੜ ਕੇ ਫਿਰ ਜਨਮ ਦੇ ਚਨਾ ਲੀਨ ਹੋਵੇ, ਤੇਰੇ ਵਿੱਚ ਲੀਨ ਹੋਵੇ, ਪੂਰਨਤਾ ਦੇ ਚਰੀਨ ਹੋਵੇ, ਤਾਂ ਕਿ ਪਰਮ ਆਨੰਦ ਤੇ ਮੋਕਸ਼ ਦੀ ਪ੍ਰਾਪਤੀ ਹੋਵੇ। ਮੁਕਤੀ ਕਿਸ ਗੱਲ ਦੀ? ਜਨਮ ਤੋਂ ਤੇ ਮਰਨ ਤੋਂ। ਮੁਕਤੀ ਧਰਮ ਦਾ ਫਲ ਮੰਨਿਆ ਗਿਆ, ਮੁਕਤੀ ਨਾਮ ਦਾ ਫਲ ਮੰਨਿਆ ਗਿਆ, ਮੋਕਸ਼ ਮੁਕਤੀ ਆਜ਼ਾਦੀ, ਜਨਮ ਤੇ ਮਰਨ ਤੋਂ ਆਜ਼ਾਦੀ। ਇਹ ਪਰਿਪੂਰਨ ਪਰਮਾਤਮਾ ਤੂੰ ਆਪਣੇ ਵਿੱਚ ਲੀਨ ਕਰ, ਤੇ ਲੀਨ ਹੁੰਦਿਆਂ ਹੀ ਮਨੁੱਖ ਪੂਰਾ ਹੁੰਦਾ ਹੈ, ਉਸ ਤੋਂ ਪਹਿਲੇ ਅਧੂਰਾ, ਤੇ ਅਧੂਰਾਪਣ ਤੇ ਬੇਚੈਨੀਆਂ ਨੂੰ ਜਨਮ ਦੇਵੇਗਾ, ਪਰੇਸ਼ਾਨੀਆਂ ਨੂੰ ਜਨਮ ਦੇਵੇਗਾ।
ਸੂਖਮ ਸਰੀਰ ਵਾਸਤਵਿਕ ਸਾਡਾ ਅਸਲੀ ਸਰੀਰ ਹੈ, ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕ੍ਰਿਤ ਤਾਂ ਹੋਵਾ ਪਾਕ ਪਵਿੱਤਰ, ਇਹ ਸਾਰੀ ਸਾਜੋ ਸਮੱਗਰੀ ਇਕੱਠੀ ਹੋਈ ਤਾਂ ਪਵਿੱਤਰ ਭੋਜਨ ਬਣ ਗਿਆ, ਤਾਂ ਹੋਵਾ ਪਾਕ ਪਵਿੱਤਰ, ਪਾਕ ਭੋਜਨ ਪਵਿੱਤਰ, ਪਵਿੱਤਰ ਭੋਜਨ ਬਣ ਗਿਆ, ਇਹ ਸਾਰਾ ਸਾਜੋ ਸਮਾਨ ਇਕੱਠਾ ਹੋਇਆ। ਪਰ ਪਾਕ ਦੇ ਅਰਥਾਂ ਸਾਫ਼ ਸੁਥਰਾ, ਇਸੇ ਦੇ ਆਧਾਰ ਦੇ ਉੱਤੇ ਦੇਸ਼ ਦੀ ਵੰਡ ਜਦ ਹੋਈ ਤੇ ਮੁਸਲਮਾਨਾਂ ਨੇ ਆਪਣੇ ਮੁਲਕ ਦਾ ਨਾਂ ਰੱਖਿਆ ਪਾਕਿਸਤਾਨ, ਬਈ ਪਵਿੱਤਰ ਘਰ, ਪਵਿੱਤਰ ਅਸਥਾਨ, ਸਾਫ਼ ਸੁਥਰਾ ਘਰ, ਪਾਕ ਦਾ ਮਤਲਬ ਸਾਫ਼ ਸੁਥਰਾ। ਤੋ ਗੁਰੂ ਗ੍ਰੰਥ ਸਾਹਿਬ ਵਿੱਚ ਬੇਸ਼ਤਰ ਐਸੇ ਸ਼ਬਦ ਨੇ ਜਿਨ੍ਹਾਂ ਬਾਰੇ ਇਹ ਸਭ ਤੋਂ ਪਹਿਲੇ ਜਾਣਨਾ ਹੁੰਦਾ ਹੈ ਵੀ ਇਹ ਸ਼ਬਦ ਪਰਸ਼ੀਅਨ ਦਾ ਹੈ ਜਾਂ ਸੰਸਕ੍ਰਿਤ ਦਾ, ਵਰਨਾ ਅਰਥ ਕਰਨ ਲੱਗਿਆਂ ਬਹੁਤ ਵੱਡੀ ਅੜਚਣ ਖੜੀ ਹੋ ਜਾਂਦੀ ਹੈ। ਕਾਫ਼ੀ ਸਮੇਂ ਤੱਕ ਮਹਿਲਾ ਦੇ ਅਰਥ ਇਸਤਰੀ ਕੀਤੇ ਜਾਂਦੇ ਰਹੇ ਤੇ ਮਹਿਲਾ ਹੀ ਪੜਿਆ ਗਿਆ। ਭਈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਰੂਪ ਵਿੱਚ ਬਾਣੀ ਉਚਾਰਨ ਕਰ ਰਹੇ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਇਸਤਰੀ ਰੂਪ ਵਿੱਚ ਬਾਣੀ ਉਚਾਰਨ ਕਰ ਰਹੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਿਖਤ ਜਿਹੜੀ ਹੈ, ਜਿਸ ਰੰਗ ਦੀ ਲਿਖਤ ਮਿਲ ਗਈ, ਉਸਨੇ ਇਸ ਵਿਚਾਰਧਾਰਾ ਨੂੰ ਤੇ ਇਸ ਅਰਥਾਂ ਨੂੰ ਗਲਤ ਸਾਬਤ ਕੀਤਾ। ਅਗਰ ਵਾਕਈ ਇਸਤਰੀ ਰੂਪ ਵਿੱਚ ਉਚਾਰਨ ਕਰਦੇ ਨੇ ਤਾਂ ਫਿਰ ਇੰਝ ਪੜ੍ਹਨਾ ਚਾਹੀਦਾ ਹੈ, ਮਹਿਲਾ ਪਹਿਲੀ, ਮਹਿਲਾ ਦੂਜੀ, ਮਹਿਲਾ ਤੀਜੀ, ਮਹਿਲਾ ਚੌਥੀ। ਪਰ ਜੋ ਲਿਖਤ ਵਿੱਚ ਵੀ ਮੌਜੂਦ ਹੈ ਉਸ ਤਰ੍ਹਾਂ ਲਿਖਿਆ ਹੋਇਆ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਇੰਝ ਲਿਖਿਆ। ਸਪਸ਼ਟ ਹੋ ਗਈ ਗੱਲ ਕਿ ਇਸਤਰੀ ਰੂਪ ਵਿੱਚ ਨਹੀਂ ਉਚਾਰਨ ਕੀਤਾ, ਇਹਦੇ ਅਰਥ ਨੇ ਗੁਰੂ ਨਾਨਕ ਦੀ ਪਹਿਲੀ ਜੋਤ ਜੋ ਪਹਿਲੇ ਘਰ ਵਿੱਚ ਉਚਾਰਨ ਕਰ ਰਹੀ ਹੈ, ਦੂਜਾ ਘਰ ਮੱਲਾ ਦੂਜਾ, ਮੱਲਾ ਤੀਜਾ, ਮੱਲਾ ਚੌਥਾ, ਘਰ ਬਦਲਦੇ ਗਏ, ਜੋਤ ਹੋਈ, ਜੁਗਤ ਹੋਈ, ਵਿਚਾਰ ਹੋਈ, ਘਰ ਬਦਲਦੇ ਗਏ, ਪੰਜਵੇਂ ਘਰ ਵਿੱਚ, ਚੌਥੇ ਘਰ ਵਿੱਚ, ਤੀਜੇ ਘਰ ਵਿੱਚ ਗੁਰੂ ਨਾਨਕ ਦੀ ਬੋਲ ਰਹੇ ਨੇ, ਮੱਲਾ ਨਾਵਾਂ ਹੁਣ ਨੌਵੇਂ ਘਰ ਵਿੱਚ ਬੋਲਦੇ ਨੇ, ਜੋਤ ਹੋਈ, ਜੁਗਤ ਹੋਈ, ਵਿਚਾਰ ਹੋਈ, ਫਿਲਸਫਾ ਹੋਈ, ਪ੍ਰਕਾਸ਼ ਹੋਈ, ਘਰ ਬਦਲ ਗਏ, ਸਰੀਰ ਬਦਲ ਗਏ, ਸਰੀਰ ਘਰ ਹੈ, ਟਿਕਾਣਾ ਹੈ। ਇਸ ਤਰ੍ਹਾਂ ਸਰੀਰਾਂ ਵਿੱਚੋਂ ਸਰੀਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਸ ਨੂੰ ਅਸੀਂ ਯਾਰਵਾਂ ਸਰੀਰ ਕਹਿ ਸਕਦੇ। ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਯਾਰਵੇਂ ਘਰ ਨੇ, ਯਾਰਵਾਂ ਟਿਕਾਣਾ, ਜਿਸ ਦੇ ਸ਼ਬਦ ਹਮੇਸ਼ਾ ਲਈ ਟਿਕ ਗਿਆ, ਰਹਿ ਗਿਆ। ਤੋ ਮਹੱਲ ਤੋਂ ਇਹ ਸ਼ਬਦ ਹੈ ਮਹੱਲਾ, ਟਿਕਾਣਾ, ਅਸਥਾਨ। ਮਹਿਲਾ ਪੜ੍ਹਨ ਨਾਲ ਫਿਰ ਅਰਥ ਹੋ ਜਾਂਦੇ ਨੇ ਇਸਤਰੀ, ਤੋ ਸ਼ਬਦ ਇਹ ਪਰਸ਼ਿੰਦ ਹੈ ਅਰਬੀ ਦਾ।
ਅਗਾਂਹ ਹੈ ਮੂਲ ਮੰਗਲਾਚਰਨ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਉਂਕਿ ਸਿੱਖ ਜਗਤ ਦੇ ਹੁਣ ਤਮਾਮ ਸਿਰਮੋਰ ਵਿਦਵਾਨ ਇਸਦੇ ਅਰਥ ਇਸਤਰੀ ਨਹੀਂ ਕਰਦੇ, ਔਰ ਇਸਦੇ ਲਿਖਤੀ ਸਬੂਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਮਿਲ ਜਾਂਦੇ ਨੇ। ਦੂਜਾ ਤੀਜਾ ਜੋ ਨਾਲ ਲਿਖਿਆ ਇਹ ਅਰਥ ਇਸਤਰੀ ਰੂਪ ਦੀ ਸੂਚਨਾ ਨਹੀਂ ਦਿੰਦੇ। ਖੈਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਮੂਲ ਮੰਗਲਾਚਰਨ ਹੈ, ਤੇ ਮੂਲ ਦਾ ਮਤਲਬ ਹੈ ਸਭ ਤੋਂ ਪਹਿਲੇ, ਸਭ ਤੋਂ ਪ੍ਰਥਮ। ਸਿੱਖ ਜਗਤ ਵਿੱਚ ਇਹ ਵੀ ਇੱਕ ਵਿਵਾਦ ਦਾ ਕਾਰਨ ਰਿਹਾ ਕਾਫੀ ਸਮੇਂ ਤੱਕ ਕਿ ਮੂਲ ਮੰਗਲਾਚਰਨ ਥੱਲੇ ਹੈ ਜਾਂ ਉੱਪਰ ਹੈ। ਬਹੁਤ ਕਾਫੀ ਸਮੇਂ ਤੱਕ ਇਹ ਵਿਵਾਦ ਦਾ ਕਾਰਨ ਰਿਹਾ, ਔਰ ਜੋ ਦਾਸ ਨੇ ਲਿਖਤੀ ਬੀੜਾਂ ਦੇ ਦਰਸ਼ਨ ਕੀਤੇ ਨੇ ਪਹਿਲੇ ਜੋ ਮੌਜੂਦ ਨੇ, ਇਹ ਮੰਗਲਾਚਰਨ ਬਿਲਕੁਲ ਇੱਕ ਪਾਸੇ ਸੱਜੇ ਪਾਸੇ ਲਿਖਿਆ, ਨਾ ਉੱਪਰ ਲਿਖਿਆ ਨਾ ਥੱਲੇ ਲਿਖਿਆ, ਜੋ ਲਿਖਤੀ ਬੀੜਾਂ ਨੇ ਨਾ ਉੱਪਰ ਲਿਖਿਆ ਨਾ ਥੱਲੇ, ਬਿਲਕੁਲ ਸੱਜੇ ਪਾਸੇ ਲਿਖਿਆ, ਇੰਜ ਕਿਨਾਰੇ ਤੇ ਬਾਣੀ ਸਾਰੀ ਲਿਖ ਕੇ, ਤੇ ਇਹ ਮੰਗਲਾਚਰਨ ਬਿਲਕੁਲ ਇੱਕ ਪਾਸੇ ਤੇ ਲਿਖਿਆ ਸੱਜੇ ਪਾਸੇ। ਵਿਦਵਾਨਾਂ ਨੇ ਅੰਦਾਜ਼ਾ ਲਾਇਆ ਵੀ ਸੱਜੇ ਪਾਸੇ ਦਾ ਮਤਲਬ ਇਹ ਉੱਪਰ ਹੈ, ਤੇ ਮੂਲ ਮੰਤਰ ਮੂਲ ਮੰਗਲ ਦਾ ਮਤਲਬ ਹੀ ਹੈ ਬੁਨਿਆਦੀ, ਪਹਿਲੇ, ਸਭ ਤੋਂ ਪਹਿਲੇ। ਕੋਈ ਬਾਣੀ ਕੋਈ ਰਾਗ ਉਚਾਰਨ ਕਰਨਾ ਹੈ ਤਾਂ ਮੰਗਲਾਚਰਨ ਪਹਿਲੇ ਹੈ। ਪਰ ਬਾਅਦ ਵਿੱਚ ਕਿਉਂਕਿ ਵਿਵਾਦ ਬਹੁਤ ਵੱਧ ਗਿਆ ਤੇ ਕਈ ਟਕਸਾਲਾਂ ਆਪਸ ਦੇ ਟਕਰਾਈਆਂ, ਤਾਂ ਬਕਾਇਦਾ ਨਾਪ ਕੇ ਦੇਖਿਆ ਗਿਆ ਵੀ ਉਹ ਜਿਹੜਾ ਸੱਜੇ ਪਾਸੇ ਜਿਤਨਾ ਥੱਲੇ ਜਾਂ ਜਿਤਨਾ ਉੱਪਰ ਲਿਖਿਆ ਆ ਉਸ ਢੰਗ ਨਾਲ ਹੀ ਲਿਖਿਆ ਜਾਏ, ਉਸ ਢੰਗ ਨਾਲ ਹੀ ਛਾਪਿਆ ਜਾਏ, ਵਰਨਾ ਇਹ ਮੰਗਲਾਚਰਨ ਉੱਪਰ ਥੱਲੇ ਨਹੀਂ ਲਿਖੇ ਹੋਏ, ਬਿਲਕੁਲ ਸੱਜੇ ਪਾਸੇ ਲਿਖੇ ਹੋਏ ਨੇ, ਹੱਥ ਨਾਲ ਲਿਖੇ ਹੋਏ ਨੇ, ਔਰ ਸਾਰੀ ਬੀੜਾਂ ਉਹਨਾਂ ਦੇ ਨਾਲ ਹੱਥ ਨਾਲ ਜੋ ਹੈ ਲਿਖੀਆਂ ਜਾਂਦੀਆਂ ਸਨ। ਤਾਂ ਹੁਣ ਜਿੱਥੇ ਜਿੱਥੇ ਉਹ ਹੱਥ ਨਾਲ ਲਿਖਿਆ ਹੋਇਆ ਥੋੜਾ ਜਿਹਾ ਉੱਪਰ ਹੈ, ਉੱਥੇ ਤੇ ਮੰਗਲਾਚਰਨ ਉੱਪਰ ਕਰ ਦਿੱਤਾ ਗਿਆ, ਤੇ ਜਿੱਥੇ ਜਿੱਥੇ ਉਹ ਸੱਜੇ ਪਾਸੇ ਲਿਖਿਆ ਹੋਇਆ ਥੋੜਾ ਜਿਹਾ ਥੱਲੇ ਪ੍ਰਤੀਤ ਹੁੰਦਾ ਹੈ, ਉਹਨੂੰ ਰਾਗ ਦੇ ਤੇ ਮਹੱਲੇ ਦੇ ਥੱਲੇ ਲਿਖਿਆ ਗਿਆ। ਇਸ ਢੰਗ ਨਾਲ ਇਹ ਫੈਸਲਾ ਹੋਇਆ। ਖੈਰ, ਇਹ ਲੰਬੀਆਂ ਚੌੜੀਆਂ ਗੱਲਾਂ ਦੇ ਵਿੱਚ ਮੈਂ ਤੁਹਾਡਾ ਬਹੁਤ ਸਾਰਾ ਵਕਤ ਜੋ ਹੈ ਨਾ ਲਵਾਂ। ਤਾਂ ਮੂਲ ਮੰਗਲ ਦਾ ਮਤਲਬ ਹੀ ਹੈ ਬੁਨਿਆਦੀ ਮੰਗਲ, ਮੂਲ ਮੰਤਰ, ਬੁਨਿਆਦੀ ਮੰਤਰ, ਜਿਸ ਦੇ ਆਧਾਰ ਦੇ ਉੱਤੇ ਸਭ ਕੁਝ ਖੜਾ ਕੀਤਾ ਗਿਆ ਹੋਵੇ। ਤਾਂ ਸਿੱਖ ਜਗਤ ਵਿੱਚ ਗੁਰੂ ਘਰ ਵਿੱਚ ਇਹ ਮੂਲ ਮੰਗਲ ਹੈ, ਮੂਲ ਮੰਗਲਾਚਰਨ ਹੈ, ਮੂਲ ਮੰਤਰ ਹੈ, ਜਿਸ ਵਿੱਚ ਪਰਮਾਤਮਾ ਦੇ ਬੁਨਿਆਦੀ ਗੁਣਾਂ ਦਾ ਜ਼ਿਕਰ ਕਰ ਦਿੱਤਾ ਗਿਆ। ਤਾਂ ਚੂੰਕਿ ਦਾਸ ਪ੍ਰਥਮ ਇੱਕ ਦੋ ਦਫ਼ਾ ਜਪਜੀ ਸਾਹਿਬ ਦੀ ਕੁਝ ਪੌੜੀਆਂ ਤੇ ਮੂਲ ਮੰਤਰ ਦੇ ਅਰਥ ਆਪ ਜੀ ਦੇ ਸਾਹਮਣੇ ਕਰ ਚੁੱਕਿਆ ਹੈ, ਸਿਰਫ ਮੁਖਤਸਰ ਰੂਪ ਵਿੱਚ ਅਰਜ਼ ਕਰਾਂ। ਇੱਕ ਓਅੰਕਾਰ, ਉਦਾਸੀ ਇਸ ਨੂੰ ਉਹਨਾਂ ਦਾ ਬਹੁਤ ਸਾਰਾ ਪੱਖ ਕਾਰ ਨਹੀਂ ਪੜਦਾ, ਇੱਕ ਓਅੰ ਕਰਕੇ ਪੜਦਾ ਹੈ, ਤੇ ਕਈਆਂ ਨਾਲ ਇਸ ਸੰਬੰਧ ਵਿੱਚ ਕਾਫੀ ਬਹਿਸ ਮੁਬਾਸਾ ਵੀ ਹੋਇਆ। ਉਹ ਕਹਿੰਦੇ ਨੇ ਸ਼ਬਦ ਇਹ ਧੁਨ ਇੱਕ ਓਅੰ ਹੈ, ਔਰ ਜਦ ਵੀ ਕਿਸੇ ਨੇ ਅਨਾਹਤ ਵਿੱਚ ਸੁਣੀ ਹੈ ਤੇ ਓਅੰ ਹੈ, ਲੇਕਿਨ ਚੂੰਕਿ ਲਿਖਤੀ ਮਿਲਦਾ ਹੈ ਓਅੰਕਾਰ ਪੂਰਾ ਲਿਖਤੀ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਤੇ ਬਕਾਇਦਾ ਇੱਕ ਬਾਣੀ ਹੈ ਜਿਸ ਬਾਣੀ ਦਾ ਨਾਂ ਹੈ ਓਅੰਕਾਰ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਾਣੀ ਹੈ, ਜਿਵੇਂ ਇਸ ਬਾਣੀ ਦਾ ਨਾਂ ਸੋਹਿਲਾ ਹੈ ਉਸ ਬਾਣੀ ਦਾ ਨਾਂ ਹੀ ਓਅੰਕਾਰ ਹੈ, ਦੱਕਣੀ ਓਅੰਕਾਰ, ਦੱਕਣੀ ਰਾਮ ਕੱਲੀ ਦੱਕਣੀ, ਕਿਉਂਕਿ ਰਾਮ ਕੱਲੀ ਵੀ ਦਕਸ਼ਣ ਦੀ ਅਲੱਗ ਹੈ ਪੂਰਬ ਦੀ ਅਲੱਗ ਹੈ। ਤੋ ਦਕਸ਼ਣ ਭਾਰਤੀ ਸੰਗੀਤ ਦੀ ਜਿਹੜੀ ਰਾਮ ਕੱਲੀ ਹੈ ਉਹਦੇ ਸਤਿਗੁਰ ਨੇ ਇੱਕ ਬਾਣੀ ਉਚਾਰਨ ਕੀਤੀ ਹੈ ਜੋ ਵਾਸਤਵਿਕ ਉਸ ਬਾਣੀ ਦਾ ਨਾਮ ਹੈ ਓਅੰਕਾਰ, ਤੇ ਓਅੰਕਾਰ ਦੀ ਸਾਰੀ ਜੋ ਹੈ ਤਸ਼ਰੀਹ ਕੀਤੀ ਹੈ। ਕਾਰ ਕਹਿਣ ਲਾਇਨ ਨੂੰ ਲਕੀਰ ਨੂੰ, ਤੋ ਊੜਾ ਪਾ ਕੇ ਉੱਪਰ ਜਿਹੜੀ ਲੰਬੀ ਲਕੀਰ ਖਿੱਚ ਦਿੱਤੀ ਹੈ ਇਹ ਕਾਰ ਛੋਟਾ ਰੂਪ ਇੱਕ ਓਅੰਕਾਰ। ਜੈਨੀਆਂ ਦਾ ਇਹ ਗੁਰਮੰਤਰ ਹੈ ਓਅੰਕਾਰ, ਜੈਨੀ ਲੋਕ ਓਅੰਕਾਰ ਓਅੰਕਾਰ ਜਪਦੇ ਨੇ। ਸਨਾਤਨ ਮਤ ਦੇ ਵਿੱਚ ਵੀ ਇਹ ਸ਼ਬਦ ਮੌਜੂਦ ਹੈ ਓਅੰਕਾਰ, ਔਰ ਸਨਾਤਨ ਮਤ ਵਿੱਚ ਬਕਾਇਦਾ ਇੱਕ ਬਹੁਤ ਵੱਡਾ ਤੀਰਥ ਹੈ, ਉਸ ਤੀਰਥ ਦਾ ਨਾਂ ਵੀ ਓਅੰਕਾਰ ਹੈ, ਬਹੁਤ ਵੱਡਾ ਸ਼ਹਿਰ ਹੈ, ਉਸ ਸ਼ਹਿਰ ਦਾ ਨਾਂ ਰੇਲਵੇ ਸਟੇਸ਼ਨ ਦਾ ਨਾਂ ਵੀ ਓਅੰਕਾਰ ਜੀ ਹੈ। ਤੋ ਇਸ ਦੇ ਕੁਝ ਤਵਾਰੀਖੀ ਸਬੂਤ ਮਿਲ ਗਏ ਨੇ ਕਿ ਗਾਲਬਨ ਇਹ ਸ਼ਬਦ 3-4 ਹਜ਼ਾਰ ਸਾਲ ਪੁਰਾਣਾ ਹੈ ਓਅੰਕਾਰ, ਔਰ ਕਿਸੇ ਨੇ ਆਪਣੇ ਅਨਾਹਤ ਵਿੱਚ ਇਸ ਨੂੰ ਸੁਣਿਆ ਤੇ ਕਈ ਧਰਮਾਂ ਦਾ ਇਹ ਗੁਰਮੰਤਰ ਬਣਿਆ। ਗੁਰੂ ਘਰ ਵਿੱਚ ਇਹ ਮੂਲ ਮੰਤਰ ਦਾ ਹਿੱਸਾ ਹੈ, ਪਰ ਥੋੜੇ ਜਿਹਾ ਵਡਿਆਈ ਦੇ ਨਾਲ, ਵੱਖਪਣੇ ਦੇ ਨਾਲ ਜਗਤ ਨਾਲੋਂ। ਇੱਕ ਓਅੰਕਾਰ, ਉੱਥੇ ਕੇਵਲ ਓਅੰਕਾਰ ਹੈ, ਏਕਾ ਜੋੜਿਆ ਸਤਿਗੁਰ ਨੇ। ਸਿੱਖ ਜਗਤ ਦੇ ਆਲਮ ਤੇ ਵਿਆਕਰਨ ਦੇ ਪੰਡਿਤ ਐਸਾ ਕਹਿੰਦੇ ਨੇ ਕਿਉਂਕਿ ਓਅੰਕਾਰ ਤਿੰਨ ਧੁਨੀਆਂ ਦੀ ਇੱਕ ਧੁਨੀ ਹੈ, ਤਿੰਨ ਸ਼ਬਦਾਂ ਦੇ ਜੋੜ ਤੋਂ ਇੱਕ ਸ਼ਬਦ ਬਣਿਆ, ਆਕਾਰ ਓਕਾਰ ਮਕਾਰ। ਕੁਛ ਵੱਖ ਵੱਖ ਇਹ ਧੁਨੀਆਂ ਜੋ ਸੁਣੀਆਂ ਗਈਆਂ ਉਸਨੇ ਇੱਕ ਧੁਨੀ ਦਾ ਰੂਪ ਲੈ ਲਿਆ ਓਅੰਕਾਰ। ਅਰਥ ਉਸਦੇ ਕੀਤੇ ਗਏ ਸਨ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਸਹਿਜੇ ਸਹਿਜੇ ਜਿਨ੍ਹਾਂ ਨੇ ਇਸ ਧੁਨੀ ਨੂੰ ਸੁਣਿਆ ਸੀ ਤੇ ਸਮਝਿਆ ਸੀ, ਇਹ ਬੋਲ ਆ ਗਏ ਅਗਿਆਨੀਆਂ ਦੇ ਹੱਥ ਚ। ਅਕਸਰ ਬ੍ਰਹਮ ਗਿਆਨੀਆਂ ਦੇ ਬਚਨ ਉਹਨਾਂ ਦੇ ਫਿਰ ਅਰਥ ਮੇਰੇ ਜੈਸੇ ਬੰਦੇ ਕਰਦੇ ਨੇ, ਔਰ ਮੈਂ ਹਕੀਕਤ ਤੁਹਾਡੇ ਸਾਹਮਣੇ ਰੱਖਦੇ ਹਾਂ। ਜੋ ਸਤਿਗੁਰੂ ਦਾ ਇੱਥੇ ਅਨੁਭਵ ਹੈ ਤੇ ਕੋਈ ਵਰਣਨ ਨਹੀਂ ਕਰ ਸਕਦਾ ਤੇ ਨਾ ਮੈਂ ਕਰ ਸਕਦਾ, ਕਿਉਂਕਿ ਮੇਰੀ ਇਤਨੀ ਪਹੁੰਚ ਹੀ ਨਹੀਂ, ਮੇਰੀ ਇਤਨੀ ਸਮਝ ਨਹੀਂ। ਤੋ ਬ੍ਰਹਮ ਗਿਆਨੀਆਂ ਦੇ ਬੋਲ ਆ ਜਾਂਦੇ ਨੇ ਅਕਸਰ ਅਗਿਆਨੀਆਂ ਦੇ ਹੱਥ ਚ। ਰਸਕ ਬੰਦਿਆਂ ਦੇ ਬੋਲ ਆ ਜਾਂਦੇ ਨੇ ਅਕਸਰ ਬੇਰਸਕ ਪੁਰਸ਼ਾਂ ਦੇ ਕੋਲ। ਤੋ ਤੇ ਉਤਨਾ ਹੀ ਬਿਆਨ ਕਰਨਗੇ ਜਿਤਨੀ ਸਮਝ ਹੈ, ਉਤਨਾ ਹੀ ਕਹਿਣਗੇ ਜਿਤਨਾ ਉਹ ਜਾਣਦੇ ਨੇ। ਇਸ ਵਾਸਤੇ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਨੇ ਇਹੀ ਆਖਿਆ, ਤੇ ਜਿਹੜਾ ਦਾਅਵਾ ਕਰੇ ਉਹ ਸਤਿਗੁਰ ਦੀ ਹਜ਼ੂਰੀ ਚ ਬੈਠ ਕੇ ਬਹੁਤ ਵੱਡਾ ਝੂਠ ਬੋਲਦਾ ਹੈ। ਹਾਂ, ਅਗਰ ਕੋਈ ਉਸੇ ਸਟੇਜ ਤੇ ਪਹੁੰਚਿਆ ਹੈ, ਉਸੇ ਹੀ ਅਵਸਥਾ ਵਿੱਚ ਪਹੁੰਚਿਆ ਜਿਸ ਅਵਸਥਾ ਵਿੱਚ ਇਹ ਖਸਮ ਦੀ ਬਾਣੀ ਪ੍ਰਗਟ ਹੋਈ ਹੈ, ਤਾਂ ਤੇ ਅਰਥ ਕਹਿ ਦਈਏ ਗੁਰੂ ਆਸ਼ੇ ਅਨੁਸਾਰ ਨੇ। ਵਰਨਾ ਇੰਜ ਆਖਣਾ ਪਏਗਾ, ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ। ਕਹਿੰਦੇ ਨੇ ਭਾਈ ਮਨੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਵੀ ਕੀਤੀ ਸੀ, ਪਾਤਸ਼ਾਹ ਬਾਣੀ ਦੇ ਅਰਥ ਕਰ ਦਿਓ, ਤੁਸੀਂ ਆਪ ਕਰ ਲਓ, ਮਿਹਨਤ ਕਰੋ ਥੋੜ੍ਹੀ, ਤਾਂ ਕਿ ਅਰਥਾਂ ਦਾ ਵਿਵਾਦ ਨਾ ਖੜਾ ਹੋਵੇ। ਸਾਹਿਬ ਕਹਿਣ ਲੱਗੇ, ਨਹੀਂ, ਇਹ ਇਤਨਾ ਗਹਿਰਾ ਸਾਗਰ ਹੈ ਜਿਹਦੀ ਕੋਈ ਸਤਾ ਨਹੀਂ, ਤੇ ਜਿਹੜਾ ਜਿਤਨੀ ਡੁਬਕੀ ਲਾ ਲਵੇਗਾ ਉਹਨੂੰ ਉਤਨੇ ਅਰਥਾਂ ਦੀ ਸਮਝ ਆ ਜਾਏਗੀ, ਔਰ ਇਹਦੀ ਤੈਅ ਨਹੀਂ ਹੈ। ਇਸ ਵਾਸਤੇ ਮੈਂ 50 ਟੀਕੇ ਜਪਜੀ ਸਾਹਿਬ ਦੇ ਵੇਖੇ ਨੇ, ਇੱਕ ਦੂਜੇ ਨਾਲ ਨਹੀਂ ਮਿਲਦਾ, ਦੂਜਾ ਤੀਜੇ ਨਾਲ ਨਹੀਂ, ਤੀਜਾ ਚੌਥੇ ਨਾਲ ਨਹੀਂ, ਤੇ ਮੇਰੀ ਜ਼ਮੀਰ ਇਹ ਵੀ ਨਹੀਂ ਕਹਿੰਦੀ ਕਿ ਉਹਨਾਂ 'ਚ ਕੋਈ ਗਲਤ ਹੈ, 50 ਦੇ 50 ਠੀਕ ਨੇ, ਗਲਤ ਇੱਕ ਵੀ ਨਹੀਂ। ਤੇ ਗਜ਼ਬ ਦੀ ਗੱਲ ਇਹ ਹੈ ਕਿ 50 ਆਪਸ ਵਿੱਚ ਮਿਲਦੇ ਵੀ ਕੋਈ ਨਹੀਂ। ਭਾਈ ਵੀਰ ਸਿੰਘ ਜੀ ਦਾ ਕੋਈ ਮੇਲ ਭਾਈ ਸੰਤੋਖ ਸਿੰਘ ਜੀ ਦੇ ਨਾਲ ਨਹੀਂ ਹੈ, ਜੋ ਉਹਨਾਂ ਨੇ ਗਰਭ ਗਜਨੀ 'ਚ ਲਿਖਿਆ ਹੈ, ਤੇ ਭਾਈ ਸੰਤੋਖ ਸਿੰਘ ਜੀ ਦਾ ਕੋਈ ਮੇਲ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਨਹੀਂ ਹੈ, ਸਾਹਿਬ ਸਿੰਘ ਦਾ ਕੋਈ ਮੇਲ ਉਦਾਸੀਆਂ ਨਾਲ ਨਹੀਂ ਹੈ, ਉਦਾਸੀਆਂ ਦੇ ਕੀਤੇ ਹੋਏ ਟੀਕੇ ਦਾ ਕੋਈ ਮੇਲ ਨਹੀਂ ਹੈ ਫਰੀਦਕੋਟੀਆਂ ਦੇ ਟੀਕੇ ਨਾਲ, ਜੋ ਮਹਾਰਾਜਾ ਫਰੀਦਕੋਟ ਨੇ ਕਰਾਇਆ, ਅੱਜ ਵੀ ਮੌਜੂਦ ਹੈ, ਪੰਜਾਬ ਗੌਰਮੈਂਟ ਨੇ ਛਾਪ ਦਿੱਤਾ। ਨਿਰਮਲਿਆਂ ਦੇ ਵਿੱਚ ਪੰਡਿਤ ਗਣੇਸ਼ਾ ਸਿੰਘ ਨੇ ਤੇ ਹੋਰ ਅਨੇਕਾਂ ਆਲਮਾਂ ਨੇ ਤੇ ਪੰਡਿਤ ਸੁੱਚਾ ਸਿੰਘ ਜੀ ਨੇ ਹੋਰ ਢੰਗ ਦੇ ਅਰਥ ਕੀਤੇ ਨੇ, ਔਰ ਹੈਰਾਨਗੀ ਹੋ ਜਾਂਦੀ ਹੈ। ਸੋਢੀ ਤੇਜਾ ਸਿੰਘ, ਇਸ ਤੋਂ ਇਲਾਵਾ ਹੋਰ ਅਨੇਕਾਂ ਆਲਮਾਂ ਨੇ, ਪੰਡਿਤ ਨਰਾਇਣ ਸਿੰਘ ਮੁਜੰਗਾਂ ਵਾਲੇ ਨੇ, ਕਿਸ ਕਿਸ ਦਾ ਨਾਂ ਗਿਣੀਏ, ਜਪਜੀ ਸਾਹਿਬ ਦੇ ਇਤਨੇ ਅਰਥ, ਔਰ ਇੱਕ ਦੂਜੇ ਨਾਲ ਮਿਲਦਾ ਨੇ, ਦੂਜਾ ਤੀਜੇ ਨਾਲ ਮਿਲਦਾ ਨੇ। ਤੋ ਆਮ ਬੰਦਾ ਤੇ ਕਹਿ ਦੇਗਾ ਕਿ ਕਰੀਬਨ ਕਰੀਬਨ ਜਾਂ ਤੇ ਫਿਰ ਸਾਰੇ ਹੀ ਸੱਚ ਨੇ ਜਾਂ ਸਾਰੇ ਹੀ ਝੂਠ ਨੇ, ਕਿਉਂਕਿ ਮਿਲਦੇ ਨੇ, ਇੱਕ ਦੂਜੇ ਨਾਲ ਮਿਲਦਾ ਨਹੀਂ, ਦੂਜਾ ਤੀਜੇ ਨਾਲ ਨਹੀਂ ਮਿਲਦਾ। ਤੋ ਜੋ ਕੁਛ ਨਿੱਕੇ ਜਿਹੇ ਅਨੁਭਵ ਵਿੱਚ ਗੱਲ ਆਈ ਹੈ ਸਾਰੇ ਠੀਕ ਨੇ, ਕਿਉਂਕਿ ਇਹ ਐਸਾ ਸਾਗਰ ਹੈ, ਇਹਦੀ ਤਹਿ ਤੇ ਹੈ ਕੋਈ ਨਹੀਂ, ਜਿਹੜਾ ਜਿਤਨਾ ਚਲਾ ਗਿਆ ਗਹਿਰਾ ਉਹਨੂੰ ਉਤਨੀ ਵਿਚਾਰ ਹੱਥ 'ਚ ਆ ਗਈ ਹੈ। ਤੋ ਪੰਡਿਤ ਨਰਾਇਣ ਸਿੰਘ ਨੇ 20 ਸਾਲ ਮਿਹਨਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਛ ਹਿੱਸਿਆਂ ਦਾ ਟੀਕਾ ਕੀਤਾ, ਤਰਜਮਾ ਕੀਤਾ, ਲੇਕਿਨ ਉਹ ਅਰਥ ਭਾਈ ਸੰਤੋਖ ਸਿੰਘ ਨਾਲ ਨਹੀਂ ਮਿਲਦੇ, ਪੁਰਾਣੇ ਟੀਕਿਆਂ ਨਾਲ ਨਹੀਂ ਮਿਲਦੇ, ਪ੍ਰਿੰਸੀਪਲ ਸਾਹਿਬ ਸਿੰਘ ਦੇ ਨਹੀਂ ਮਿਲਦੇ, ਭਾਈ ਵੀਰ ਸਿੰਘ ਦੇ ਨਹੀਂ ਮਿਲਦੇ, ਫਰੀਦਕੋਟੀਆਂ ਦਾ ਟੀਕਾ ਮੇਲ ਨਹੀਂ ਖਾਂਦਾ, ਸਭ ਵੱਖ ਵੱਖ ਪ੍ਰਤੀਤ ਆਉਂਦੇ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕਿਹਾ ਬਿਲਕੁਲ ਠੀਕ ਕਿਹਾ, ਮਨੀ ਸਿੰਘ ਜਿਸ ਦੀ ਬੁੱਧ ਜਿਤਨੀ ਗਹਿਰੀ ਡੁਬਕੀ ਲਾ ਲਵੇਗੀ ਵਿਚਾਰ ਉਤਨੀ ਪੱਲੇ ਪੈ ਜਾਏਗੀ, ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਇਹੀ ਵਿਚਾਰ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਕੋਈ ਬੰਦਾ ਐਸਾ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਦੇ ਇਸ ਸ਼ਬਦ ਦੀ ਵਿਚਾਰ ਦਾ ਅਸੀਂ ਭੋਗ ਪਾ ਦਿੱਤਾ, ਸਮੇਂ ਦਾ ਭੋਗ ਪਿਆ ਹੈ, ਬੰਦੇ ਤੇਰੇ ਦਿਮਾਗ ਦਾ ਭੋਗ ਪੈ ਗਿਆ, ਤੇਰੀ ਸੋਚਣ ਸ਼ਕਤੀ ਦਾ ਭੋਗ ਪੈ ਗਿਆ, ਗੁਰੂ ਨਾਨਕ ਦੇ ਸ਼ਬਦ ਦਾ ਭੋਗ ਨਹੀਂ ਪਿਆ। ਉਹ ਤੇ ਤੇਰੇ ਜੈਸੇ ਕਰੋੜਾਂ ਦਿਮਾਗ ਵੀ ਆ ਜਾਣ ਤਾਂ ਵੀ ਨਹੀਂ ਭੋਗ ਪਾ ਸਕਣਗੇ। ਇਹ ਤੇ ਅਥਾਹ ਸਾਗਰ ਹੈ ਜਿਹਦੀ ਤੈਅ ਨਹੀਂ ਲੱਭੀ ਜਾ ਸਕਦੀ, ਜਿਹਦੀ ਤੈਅ ਦੇ ਵਿੱਚ ਨਹੀਂ ਪਹੁੰਚਿਆ ਜਾ ਸਕਦਾ। ਤੋ ਮੈਂ ਅਰਜ਼ ਕਰਾਂ, ਉਸੇ ਪਰੰਪਰਾ ਨੂੰ ਮੁੱਖ ਰੱਖਦੇ ਹੋਇਆਂ, ਦਿਲੀ ਗੱਲ, ਆਪਣਾ ਵੀ ਕੋਈ ਦਾਅਵਾ ਨਹੀਂ ਕਿ ਗੁਰੂ ਆਸ਼ੇ ਅਨੁਸਾਰ ਅਰਥ ਆਉਣਗੇ, ਗੁਰੂ ਦੀ ਗੱਲ ਗੁਰੂ ਜਾਣੇ, ਅਕਾਲ ਪੁਰਖ ਜਾਣੇ, ਜਿਤਨੀ ਸਮਝ ਜਿਤਨੇ ਅਰਥ ਆਉਂਦੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਤੇ ਕੋਈ ਦਾਵਾ ਨਹੀਂ ਕਿ ਗੁਰੂ ਆਸ਼ੇ ਅਨੁਸਾਰ ਮੈਂ ਗੁਰੂ ਦੀ ਗੱਲ ਗੁਰੂ ਜਾਣੇ ਇਤਨਾ ਅਥਾਹ ਸਾਗਰ ਤੇ ਜੇ ਗੁਰੂ ਦੇ ਆਸ਼ੇ ਦੀ ਸਮਝ ਆ ਗਈ ਫਿਰ ਤੇ ਬੰਦਾ ਬ੍ਰਹਮ ਗਿਆਨੀ ਹੋ ਗਿਆ ਫਿਰ ਤੇ ਪਹੁੰਚ ਗਿਆ ਫਿਰ ਤੇ ਟਿਕਾਣੇ ਤੇ ਪਹੁੰਚ ਗਿਆ ਮੰਜ਼ਲੇ ਮਕਸੂਦ ਤੇ ਪਹੁੰਚ ਗਿਆ ਤੇ ਇਸ ਤਰ੍ਹਾਂ ਦੀ ਪਹੁੰਚ ਦਾ ਆਪਣਾ ਕੋਈ ਦਾਵਾ ਨਹੀਂ ਤੇ ਮੁਕਤਸਰ ਮੈਂ ਅਰਜ਼ ਕਰਾਂ ਓਅੰਕਾਰ ਦੀ ਧੁਨ ਜੋ ਅਨਾਹਦ ਨਾਦ ਦੇ ਰੂਪ ਵਿੱਚ ਮਹਾਂਪੁਰਸ਼ਾਂ ਨੇ ਸੁਣੀ ਸੰਸਕ੍ਰਿਤ ਗ੍ਰੈਮਰ ਦੇ ਗਿਆਨੀਆਂ ਨੇ ਇਸ ਨੂੰ ਨਿਖੇੜ ਕੇ ਤਿੰਨ ਸ਼ਬਦਾਂ ਦੀ ਇੱਕ ਧੁਨ ਦੱਸੀ ਤੇ ਇਹਦੇ ਅਰਥ ਕੀਤੇ ਆਕਾਰ ਉਕਾਰ ਮਕਾਰ ਉਤਪਤੀ ਕਰਨ ਵਾਲਾ ਪਾਲਣਾ ਕਰਨ ਵਾਲਾ ਨਾਸ ਕਰਨ ਵਾਲਾ ਇਹ ਕੀਮਤੀ ਬੋਲ ਆ ਗਏ ਅਗਿਆਨੀਆਂ ਦੇ ਹੱਥ ਚ ਤੇ ਉਹਨਾਂ ਨੇ ਫਿਰ ਅਰਥ ਇਸ ਦੇ ਕਰ ਦਿੱਤੇ ਕਿ ਵਾਕਈ ਕੋਈ ਤਿੰਨ ਰੱਬ ਨੇ ਉਤਪਤੀ ਕਰਨ ਵਾਲਾ ਵੱਖ ਹੈ ਪਾਲਣਾ ਕਰਨ ਵਾਲਾ ਵੱਖ ਹੈ ਨਾਸ ਕਰਨ ਵਾਲਾ ਵੱਖ ਹੈ ਜਿਨ੍ਹਾਂ ਨੇ ਅਨਾਹਤ ਧੁਨ ਵਿੱਚ ਓਅੰਕਾਰ ਨੂੰ ਸੁਣਿਆ ਸੀ ਉਹਨਾਂ ਦੇ ਅੰਦਰ ਤੇ ਇਹ ਪ੍ਰਤੀਤ ਜਾਗੀ ਸੀ ਵੀ ਤਿੰਨ ਕੰਮ ਜਗਤ ਵਿੱਚ ਹੋ ਰਹੇ ਨੇ ਵਸਤੂਆਂ ਤੇ ਜੀਵ ਜੰਮ ਰਹੇ ਨੇ ਵਸਤੂਆਂ ਤੇ ਜੀਵ ਟਿਕ ਰਹੀਆਂ ਨੇ ਤੇ ਫਿਰ ਮਿਟ ਰਹੀਆਂ ਨੇ ਕੰਮ ਤਿੰਨ ਤਰ੍ਹਾਂ ਦੇ ਹੋ ਰਹੇ ਵਸਤੂਆਂ ਦਾ ਜਨਮ ਹੋ ਰਿਹਾ ਜੀਵਾਂ ਦਾ ਜਨਮ ਹੋ ਰਿਹਾ ਜੀਵ ਕੁਛ ਦਿਨ ਟਿਕਦੇ ਨੇ ਵਸਤੂਆਂ ਕੁਛ ਦਿਨ ਟਿਕਦੀਆਂ ਨੇ ਫਿਰ ਮਿਟ ਜਾਂਦੀਆਂ ਨੇ ਇਹ ਤਿੰਨ ਕੰਮ ਹੋ ਰਹੇ ਨੇ ਇਹ ਤਿੰਨ ਤਰ੍ਹਾਂ ਦਾ ਪਸਾਰਾ ਜਗਤ ਵਿੱਚ ਹੋ ਰਿਹਾ ਸੂਰਜ ਜੰਮ ਰਹੇ ਨੇ ਸੂਰਜ ਟਿਕ ਰਹੇ ਨੇ ਸੂਰਜ ਮਿਟ ਰਹੇ ਨੇ ਅਨੰਤ ਸੂਰਜ ਮਿਟ ਚੁੱਕੇ ਨੇ ਕਈ ਮਿਟਣਗੇ ਈਸਾਈਅਤ ਦੀ ਇਹ ਗੱਲ ਬਿਲਕੁਲ ਬਚਕਾਨਾ ਜਿਹੀ ਲੱਗਦੀ ਹੈ ਵੀ ਇਹ 4000 ਸਾਲ ਹੋਏ ਨੇ ਇਸ ਪ੍ਰਿਥਵੀ ਨੂੰ ਬਣਿਆ ਜ਼ਮੀਨ ਨੂੰ ਬਣਿਆ ਤੇ ਚਲੋ ਜਦੋਂ ਹਜ਼ਰਤ ਈਸਾ ਨੇ ਆਖਿਆ ਗਾਲਬਨ 2000 ਸਾਲ ਇਹ ਵੀ ਹੋ ਗਏ ਤੇ ਇਸ ਹਿਸਾਬ ਨਾਲ 6000 ਸਾਲ ਬਣਦੇ ਨੇ ਵੀ ਇਹ ਜ਼ਮੀਨ ਬਣੀ ਹੈ 6000 ਸਾਲ ਤੇ ਈਸਾਈਆਂ ਦੇ ਇਹ ਬੋਲ ਤੇ ਬਿਲਕੁਲ ਥੋਥੇ ਤੇ ਉੱਪਰ ਹੋਏ ਨੇ ਕੁਝ ਐਸੀਆਂ ਚੀਜ਼ਾਂ ਮਿਲੀਆਂ ਨੇ ਜੋ ਹਜ਼ਾਰਾਂ ਸਾਲ ਪੁਰਾਣੀਆਂ ਨੇ ਉਹਦੇ ਸਬੂਤ ਮੁਹੱਈਆ ਹੋ ਗਏ ਔਰ ਇਹ ਜ਼ਮੀਨ ਸਿਰਫ 6000 ਸਾਲ ਦੀ ਹੈ ਬਣੀ ਬਚਕਾਨਾ ਜੀ ਗੱਲ ਹੈ ਬੱਚਿਆਂ ਲਈ ਜੋ ਹੈ ਗੱਲ ਹੈ ਇੱਥੇ ਇੱਕ ਗੱਲ ਸਪਸ਼ਟ ਆਉਂਦੀ ਹੈ ਕਿ ਬਹੁਤ ਗਹਿਰੇ ਕੱਲ ਚੋਂ ਕੋਈ ਧੁੰਨ ਨਹੀਂ ਉੱਠੀ ਲੇਕਿਨ ਇਤਨੀ ਗੱਲ ਜ਼ਰੂਰ ਹੈ ਕਿ ਜ਼ਮੀਨ ਮਿਟੇਗੀ ਇਹਦੀ ਉਮਰ ਹੈ ਇਹ ਪੈਦਾ ਹੋਈ ਸੀ ਇਹ ਟਿਕੀ ਹੋਈ ਹੈ ਇਹ ਮਿਟੇਗੀ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨ ਸਾਹਿਬ ਕਹਿੰਦੇ ਨੇ ਘਟ ਰਿਹਾ ਹੈ ਸੂਰਜ ਇਹ ਚੰਦਰਮਾ ਹੈ ਪ੍ਰਿਥਵੀ ਤੇ ਜੇ ਘਟ ਰਹੀ ਹੈ ਤੇ ਮਿਟੇਗੀ ਜੰਮੀ ਹੈ ਟਿਕੀ ਹੈ ਟਿਕ ਕੇ ਘਟ ਰਹੀ ਹੈ ਘਟ ਕੇ ਮਿਟ ਜਾਏਗੀ ਕੰਮ ਇਹ ਤਿੰਨ ਤਰ੍ਹਾਂ ਦੇ ਜਗਤ ਵਿੱਚ ਹੋ ਰਹੇ ਨੇ ਅਨੁਭਵੀ ਨੂੰ ਇਹ ਪ੍ਰਤੀਤ ਹੋਇਆ ਕਿ ਕੁਛ ਜੰਮ ਰਿਹਾ ਹੈ ਕੁਛ ਟਿਕ ਰਿਹਾ ਹੈ ਮਿਟ ਰਿਹਾ ਤੋ ਉਹ ਓਅੰਕਾਰ ਦੀ ਧੁਨ ਉਸਦੇ ਅੰਦਰੋਂ ਪੈਦਾ ਹੋਈ ਤੇ ਬਾਅਦ ਵਿੱਚ ਇਹ ਕੀਮਤੀ ਬੋਲ ਖਿਮਾ ਕਰਨੀ ਅਗਿਆਨੀਆਂ ਦੇ ਹੱਥ ਆ ਗਿਆ ਅਕਸਰ ਬ੍ਰਹਮ ਗਿਆਨੀਆਂ ਦੇ ਬੋਲ ਸਿਰਫ ਦਿਮਾਗੀ ਤਲ ਤੇ ਜੀਣ ਵਾਲੇ ਮਨੁੱਖਾਂ ਦੇ ਹੱਥ ਚ ਆ ਜਾਂਦੇ ਨੇ ਪਰ ਉਹ ਆਪਣੇ ਢੰਗ ਨਾਲ ਅਰਥ ਕਰਦੇ ਨੇ ਵਿਖੇਵੇਂ ਬਹੁਤ ਵੱਡੇ ਖੜੇ ਹੋ ਜਾਂਦੇ ਨੇ ਤੋ ਵਿਖੇਵੇਂ ਖੜੇ ਹੋ ਗਏ ਉਹਨਾਂ ਨੇ ਤਿੰਨ ਰੱਬ ਬਣਾ ਦਿੱਤੇ ਬ੍ਰਹਮਾ ਵਿਸ਼ਨ ਮਹੇਸ਼ ਬ੍ਰਹਮਾ ਉਤਪਤੀ ਕਰ ਰਿਹਾ ਵਿਸ਼ਨੂੰ ਪਾਲਣਾ ਕਰ ਰਿਹਾ ਸ਼ੰਕਰ ਨਾਸ ਕਰ ਰਿਹਾ ਤਿੰਨ ਰੱਬ ਪੂਜੇ ਗਏ ਔਰ ਪੂਜੇ ਜਾ ਰਹੇ ਨੇ ਅੱਜ ਵੀ ਪੂਜੇ ਜਾ ਰਹੇ ਨੇ ਜਿਸ ਵਿੱਚ ਵਿਸ਼ਨੂੰ ਦੇ ਮੰਦਰ ਬਹੁਤ ਜ਼ਿਆਦਾ ਨੇ ਸ਼ੰਕਰ ਦੇ ਮੰਦਰ ਬਹੁਤ ਜ਼ਿਆਦਾ ਨੇ ਸਮੁੱਚੇ ਭਾਰਤ ਦਾ ਦਾਸ ਨੇ ਭਰਮਣ ਕੀਤਾ ਬ੍ਰਹਮੇ ਦਾ ਇੱਕੋ ਹੀ ਮੰਦਰ ਮੈਂ ਵੇਖਿਆ ਹੋਰ ਨਹੀਂ ਹੈ ਕਿਧਰੇ ਵੀ ਨਹੀਂ ਹੈ ਕਿਸੇ ਵੱਡੇ ਤੀਰਥ ਤੇ ਬ੍ਰਹਮੇ ਦਾ ਕੋਈ ਮੰਦਰ ਨਹੀਂ ਹੈ ਵਿਸ਼ਨੂੰ ਦੇ ਹੈਗੇ ਨੇ ਜਾਂ ਵਿਸ਼ਨੂੰ ਦੇ ਅੰਸ਼ਾ ਮਾਤਰ ਜੋ ਅਵਤਾਰ ਹੋਏ ਨੇ ਉਹਨਾਂ ਦੇ ਨੇ ਜਾਂ ਸ਼ਿਵ ਜੀ ਦੇ ਨੇ ਹੈਰਾਨਗੀ ਦੀ ਗੱਲ ਇਹ ਉਤਪਤੀ ਕਰਨ ਵਾਲਾ ਸਾਰੇ ਸੰਸਾਰ ਨੂੰ ਬ੍ਰਹਮਾ ਤੇ ਬ੍ਰਹਮਾ ਦਾ ਕੋਈ ਮੰਦਰ ਨਹੀਂ ਉਤਪਤੀ ਤੇ ਹੋ ਗਈ ਹੁਣ ਉਹਦੇ ਨਾਲ ਕੰਮ ਕੀ ਗੱਲ ਖਤਮ ਜਨਮ ਤੇ ਹੋ ਗਿਆ ਹੁਣ ਬ੍ਰਹਮੇ ਨਾਲ ਤੇ ਕੋਈ ਕੰਮ ਨਹੀਂ ਹੁਣ ਤੇ ਜੀਵਣਾ ਹੈ ਤੇ ਮਰਨਾ ਹੈ ਹੁਣ ਤੇ ਵਿਸ਼ਨੂੰ ਨਾਲ ਕੰਮ ਹੈ ਸ਼ਿਵ ਜੀ ਨਾਲ ਕੰਮ ਹੈ ਤੇ ਜਿਨ੍ਹਾਂ ਨਾਲ ਕੰਮ ਹੈ ਉਹਨਾਂ ਦੀ ਪੂਜਾ ਕਰਨੀ ਉਹ ਤੇ ਹੋ ਗਈ ਘਟਨਾ ਲੰਘ ਗਿਆ ਬ੍ਰਹਮਾ ਤੇ ਲੰਘ ਗਿਆ ਉਹਦੇ ਨਾਲ ਕੀ ਸੰਬੰਧ ਜਨਮ ਤੇ ਹੋ ਗਿਆ ਉਹਦੇ ਕੋਲ ਕੀ ਲੈਣਾ ਦੇਣਾ ਵਿਸ਼ਨੂੰ ਨੇ ਪਾਲਣਾ ਕਰਨੀ ਹੈ ਪੂਜਾ ਕਰੀਏ ਪਾਲਣਾ ਹੁੰਦੀ ਰਹੇ ਤੇ ਮੌਤ ਕਰਨੀ ਹੈ ਸ਼ਿਵ ਜੀ ਨੇ ਤੇ ਇਹਦੀ ਵੀ ਪੂਜਾ ਕਰੀਏ ਛੇਤੀ ਮੌਤ ਨਾ ਆਵੇ ਜ਼ਰਾ ਦੂਰ ਰਵੇ ਸਾਡੇ ਘਰ ਤੋਂ ਇੰਨੀ ਗੱਲ ਹੈ ਵਿਸ਼ਨੂੰ ਦੀ ਪੂਜਾ ਇਸ ਵਾਸਤੇ ਹੋਈ ਸਾਡੇ ਘਰ ਆਵੇ ਤੇ ਸ਼ਿਵ ਜੀ ਦੀ ਪੂਜਾ ਇਸ ਵਾਸਤੇ ਹੋਈ ਘਰ ਤੋਂ ਦੂਰ ਰਵੇ ਜ਼ਰਾ ਇੰਨੀ ਗੱਲ ਹੈ ਔਰ ਕੁਛ ਨਹੀਂ ਇੱਕ ਨੇ ਨਾਸ ਕਰਨਾ ਹੈ ਇੱਕ ਨੇ ਪਾਲਣਾ ਕਰਨੀ ਹੈ ਦੋਹਾਂ ਨਾਲ ਕੰਮ ਪੈਣਾ ਹੈ ਦੋਹਾਂ ਨਾਲ ਪਾਲਾ ਜੋ ਹੈ ਪੈਣਾ ਹੈ ਲਾਜ਼ਮੀ ਪਾਲਾ ਪੈਣਾ ਇਸ ਤੋਂ ਬਿਨਾਂ ਜੀਵਨ ਹੋ ਨਹੀਂ ਸਕਦਾ ਤੋ ਜਿਹਨੇ ਪਾਲਣਾ ਕਰਨੀ ਹੈ ਉਹਦੀ ਪੂਜਾ ਰੱਜ ਕੇ ਹੋਈ ਪਾਲਣਾ ਕਰਦਾ ਰਹੇ ਤੇ ਜਿਹਨੇ ਮੌਤ ਕਰਨੀ ਹੈ ਉਹਦੀ ਵੀ ਰੱਜ ਕੇ ਪੂਜਾ ਹੋਈ ਬਹੁਤ ਵੱਡੇ ਮੰਦਰ ਨੇ ਸ਼ਿਵ ਜੀ ਦੇ ਔਰ ਪੂਜਾ ਇਸ ਵਾਸਤੇ ਵੀ ਸਾਡੇ ਘਰ ਤੋਂ ਜ਼ਰਾ ਦੂਰ ਰਵੇ ਗੱਲ ਜਿਹੜੀ ਇਤਨੀ ਹੈ मूल जिहड़ी गल है इतनी है, ब्रह्मा जन्म ते हो गया हुण उहदे नाल काम की है। इस वास्ते ब्रह्मे का कोई मंदर नहीं। उंज तीन देवत्यां दी धारणा है, वे एक उत्पत्ति कर रहा है, एक पालना कर रहा है, एक नाश कर रहा है। आया गुरु नानक का जमाना, आपने ओहंकार की धुन नाल एका जोड़िया। एक ओहंकार या इंज कह लो ए अलहाम, ए खसम की बाणी, ए अनाहद नाद गुरु नानक के अंदर जो प्रगट होया एक ओहंकार, वो एक है। एक तो पालना हो रही है, एक तो उत्पत्ति हो रही है, एक तो नाश हो रहा है। एक ओहंकार और जो एक है जिस तो उत्पत्ति पालना ते नाश हो रहा है वो सत स्वरूप है। ते जो सत स्वरूप है वह गुरु है, जगत का प्रेरक दाता है, जगत नूं ज्ञान देने वाला है। आद अंत एके अवतारा सोई गुरु समझो हमारा। जिथे एक तो उत्पत्ति पालना ते नाश हो रहा है वह सत स्वरूप है, वह गुरु है। जिथे वह गुरु है उत्थे वह प्रसाद है, दयालु है, दया का घर है। दया उसका सुभाव है, उसकी होंद सत है। उसका सुभाव की है प्रसाद, उदी देन की है गुरु प्रेरणा ज्ञान, उदी देन की है जीवन जिंदगी। तन दे तल दी उसकी देन जिंदगी, मन दे तल दी उसकी देन ज्ञान गुरु है। फिर उसका सुभाव की है प्रसाद, दयालु है। समुचा मूल मंत्र लईए तो इस काफी समय लग जाएगा। इसे रूप च इत्थे जो लिखे हुआ है छोटे रूप च, एक ओंकार सतगुरु प्रसाद, वो एक है। एक तो पालना उत्पत्ति ते नाश हो रहा है, वो सत स्वरूप है। और वो जिहड़ा सत स्वरूप है वो गुरु है, प्रेरणा देंदा है, ज्ञान देंदा है। अपरम पर पार ब्रह्म परमेश्वर, नानक गुरु मिलिया सोई जियो। गुरु नानक के अंदर खसम बोले ने, खसम की बोलिया ज्ञान शब्द दोनों। तो वो गुरु रूप है, जिथे वो सत गुरु है उत्थे उसका सुभाव है प्रसाद, दयालु, दया की मूर्ति। उहदे च कठोरता नहीं है, उहदे च दया है, उहदे च खिमा है, उहदे च बर्दाश्त का मादा है। इस वास्ते कहिंदे जब कोई खिमावान हो जाए, जब कोई दयालु हो जाए, तो कहिंदे ने इहदे अंदर रब प्रगट होया, इहदे अंदर परमात्मा प्रगट होया। क्योंकि परमात्मा के गुण प्रगट होना परमात्मा प्रगट होना है, परमात्मा के सुभाव का प्रगट होना परमात्मा वर्गे सुभाव का हो जाना, इंज कह लो परमात्मा का प्रगट होना है। तो इत्थे तक ते ए मूल मंत्र, मूल मंगल छोटा, सोहेला खुशी दे गीत। ते खुशी का गीत जो गुरु नानक देव जी महाराज ने उच्चारण किया है, सिर्फ प्रथम पंक्ति एक पंक्ति दे मैं अर्थ कर दे, समा काफी हो गया, कल मैं खुलासा करांगा पहले शब्द का। जय घर कीरत आखिए करते का होए विचारो, सोहेला खुशी दे गीत। किथे गाई है ये खुशी दे गीत, किथे सुनी है खुशी दे गीत, गा सकीए विचार किथे करिए। महाराज कहिंदे जय घर कीरत आखिए, जिस घर दे च उस करते दी कीर्ति आखी जांदी है, उसका कीर्तन होंदा है, ते उसकी विचार होंदी है। ये खुशी दे सोहले तो उत्थे गा, इस खुशी दी विचारा नूं तो उत्थे सुन। भाव सतसंग, भाव गुरु द्वारे होए सोजी पाए सी। जिथे बैठ के उस सच दी विचार होवे, जिथे बैठ के उस सच दी कीर्ति होवे, उस घर दे च उस खुशी दे सोहले नूं तू सुन, उहदी जो है तू विचार कर। जय घर कीरत आखिए, जिस घर दे च, जिस सतसंग रूपी घर दे च, जिस एकत्रता दे च उस परिपूर्ण परमात्मा की कीर्ति आखी जा रही है, उसका जस गायन हो रहा है, ते करते का होए विचारो, ते करते दिया विचारा हो रही। मैं एक निकी जी अर्ज करा, जो मनुख की विचार का हिस्सा बन जाए वही जगत दे च है, बाकी जगत दे च नहीं है, कुछ भी नहीं है। जो साड़ी विचार का हिस्सा बन गया वह है, बाकी नहीं है। जो साड़ी सोचनी का हिस्सा बन गया वह है, बाकी नहीं है। जो साड़े मन का हिस्सा बन गया वह है, बाकी नहीं है। भगत कबीर जी महाराज नूं पुछया गया, तुसी रब नूं किवें जाणिया? आपने सिर्फ दो पंक्तियां च गल मुकाई है, कहो कबीर मन मानिया, मन मानिया तौ हर जाणिया। मन मन गया, परमात्मा साडी सोचनी का हिस्सा बन गया, साडे विचारां का हिस्सा बन गया, असीं जाण लिया, असीं जुड़ गए उस नाल। तो जिस घर विच करते पुरख दी विचार हो रही है उस करते दी, और जिस घर दे च उसकी कीर्ति हो रही है, उसका कीर्तन हो रहा है, उसकी विचार हो रही है, ये दो गल्लां गुरु घर दे च प्रधान, विचार ते कीर्तन। ਕੀਰਤਨ ਜਿਸ ਵਿੱਚ ਅਫੁਰ ਹੋ ਜਾਣਾ, ਅਡੋਲ ਹੋ ਜਾਣਾ, ਵਿਚਾਰ ਜਿਸ ਵਿੱਚ ਸੋਚਣਾ, ਕੀਰਤਨ ਵਿੱਚ ਸੋਚਣਾ ਨਹੀਂ ਹੈ। ਨਿਰਵਾਉਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਕੀਰਤਨ ਸੁਣਦੇ ਹੋਇਆ ਅਗਰ ਕੋਈ ਅਰਥ ਬੋਧ ਵਿੱਚ ਖੋ ਜਾਏ, ਸ਼ਬਦ ਦੇ ਅਰਥ ਕੀ ਨੇ, ਇਹ ਪੰਕਤੀ ਜੋ ਰਾਗੀ ਸਿੰਘ ਗਾਇਨ ਕਰ ਰਿਹਾ ਇਹਦੇ ਅਰਥ ਕੀ ਹੋਣਗੇ, ਤੋ ਅਰਥਾਂ ਚ ਖੋ ਜਾਏਗਾ, ਕਰਤੇ ਦੀ ਕੀਰਤੀ ਚ ਨਹੀਂ ਖੋ ਸਕੇਗਾ, ਕਰਤੇ ਪੁਰਖ ਨਾਲ ਨਹੀਂ ਜੁੜ ਸਕੇਗਾ। ਤੂੰ ਵਿਚਾਰ ਅਰਗ ਕਰ, ਕੀਰਤਨ ਕੇਵਲ ਸੁਣ, ਉਸ ਕਰਤੇ ਦਾ ਕੀਰਤਨ ਕੇਵਲ ਸੁਣ, ਉਸ ਨਾਲ ਜੁੜਨ ਦਾ ਵਸੀਲਾ ਬਣਾ, ਵਿਚਾਰ ਉਸ ਨੂੰ ਆਪਣੇ ਮਨ ਦਾ ਹਿੱਸਾ ਬਣਾ, ਆਪਣੀ ਸੋਚਣੀ ਦਾ ਹਿੱਸਾ ਬਣਾ। ਤੋ ਇਹ ਦੋ ਤਰੀਕੇ ਨੇ। ਤੋ ਸਾਹਿਬ ਕਹਿੰਦੇ ਜੈ ਘਰ ਕੀਰਤ ਆਖੀਏ, ਜਿਸ ਘਰ ਵਿੱਚ ਉਸਦੀ ਕੀਰਤੀ ਆਖੀ ਜਾਂਦੀ ਹੈ, ਭਾਵ ਗਾਇਨ ਕੀਤੀ ਜਾਂਦੀ ਹੈ, ਤੇ ਕਰਤੇ ਕਾ ਹੋਏ ਵਿਚਾਰੋ, ਤੇ ਕਰਤੇ ਪੁਰਖ ਦੀਆਂ ਵਿਚਾਰਾਂ ਆਉਂਦੀਆਂ ਨੇ, ਜਿਸ ਘਰ ਵਿੱਚ ਬੈਠ ਗਏ, ਤਿਤ ਘਰ ਗਾਓ ਸੁਹਿਲਾ ਸਿਮਰੋ ਸਿਰਜਣ ਹਾਰੋ। ਉਸ ਘਰ ਵਿੱਚ ਇਹ ਖੁਸ਼ੀ ਦੇ ਗੀਤ ਗਾਓ, ਉਸ ਘਰ ਵਿੱਚ ਇਸ ਤਰ੍ਹਾਂ ਦੇ ਗੀਤ ਦੀ ਵਿਚਾਰ ਕਰੋ, ਉਸ ਸਿਰਜਣਹਾਰ ਨੂੰ ਸਿਮਰੋ ਉਸ ਘਰ ਵਿੱਚ, ਭਾਵ ਉਸ ਸਤਸੰਗ ਰੂਪੀ ਘਰ ਵਿੱਚ। ਬਾਕੀ ਪੰਕਤੀਆਂ ਦੇ ਵਿਚਾਰ ਕੱਲ ਕਰ ਦਿਆਂਗੇ, ਕਾਫੀ ਸਮਾਂ ਹੋ ਗਿਆ, ਤੁਸੀਂ ਦੂਰ ਦੂਰ ਤੱਕ ਘਰਾਂ ਵਿੱਚ ਜਾਣਾ ਹੁੰਦਾ ਤੇ ਤੁਹਾਨੂੰ ਲੇਟ ਨਾ ਕਰੀਏ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਰਹਿਮਤ ਕਰਨ, ਗਾਲਬਨ ਇਹ ਚਾਰ ਪੰਜ ਸ਼ਬਦ ਨੇ, ਇਹ ਚਾਰ ਪੰਜ ਦਿਨਾਂ ਦੇ, ਜਿਵੇਂ ਸਤਿਗੁਰੂ ਦੇਵ ਜੀ ਮਹਾਰਾਜ ਨੇ ਮਿਹਰ ਵਰਤਾਈ, ਤੁਛ ਬੁੱਧੀ ਅਨੁਸਾਰ ਅਰਥ ਭਾਵ ਅਰਥ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਜੋ ਕੁਛ ਆਪ ਨੇ ਸਰਵਣ ਕੀਤਾ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਦੇ ਹਿਰਦੇ ਵਿੱਚ ਵਸਾਵਨ, ਤੇ ਸਾਰਿਆਂ ਨੂੰ ਇਸ ਖੁਸ਼ੀ ਦੀ ਦਾਤ ਬਖਸ਼ਣ। ਕਿਉਂਕਿ ਇਸ ਬਾਣੀ ਦਾ ਨਾਂ ਸਤਿਗੁਰ ਨੇ ਖੁਸ਼ੀ ਦੇ ਗੀਤ ਰੱਖਿਆ, ਸੋਹਿਲਾ ਖੁਸ਼ੀ ਦੇ ਗੀਤ, ਤੇ ਮੈਂ ਫਿਰ ਲਫ਼ਜ਼ ਚੇਤੇ ਕਰਾ ਦਿਆਂ, ਔਰ ਚੇਤੇ ਰਹਿਣੇ ਚਾਹੀਦੇ ਨੇ। ਜਿਸ ਦਿਨ ਮੌਤ ਖੁਸ਼ੀ ਬਣ ਜਾਂਦੀ ਹੈ, ਜ਼ਿੰਦਗੀ ਸਫਲ ਹੋ ਗਈ, ਜਿਸ ਦਿਨ ਮੌਤ ਖੁਸ਼ੀ ਬਣ ਗਈ, ਵਾਕਈ ਇਸ ਬੰਦੇ ਨੇ ਕੀਰਤਨ ਸੋਹਿਲਾ ਗਾ ਲਿਆ, ਸੋਹਿਲਾ ਗਾ ਲਿਆ, ਖੁਸ਼ੀ ਦੇ ਗੀਤ ਇਸ ਨੇ ਗਾ ਲੈਣੇ। ਤੇ ਸਤਿਗੁਰ ਸਾਡੀ ਜ਼ਿੰਦਗੀ ਸਫਲ ਕਰਨ, ਮਹਾਨ ਬਣਾਵਣ, ਤੇ ਅਸੀਂ ਇਸ ਕੀਰਤਨ ਸੋਹਿਲੇ ਦੀ ਅਹਿਮੀਅਤ ਨੂੰ ਸਮਝ ਸਕੀਏ। ਭੁੱਲ ਚੁੱਕ ਦੀ ਖਿਮਾ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।